ਕੋਈ ਵੈਰੀ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਦਿਸੇ ਬੇਗਾਨਾ ਜੀ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਦਿਸੇ ਬੇਗਾਨਾ ਜੀ
ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ
ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ
ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ
ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ
ਇੱਦਾਂ ਦੀ ਬਿਰਤੀ ਬਣ ਗਈ ਇਹ ਅਸਲ ਕਿਰਪਾ ਆ ਜਦੋਂ ਬਿਰਤੀ ਬਣਦੀ ਇਹ ਅਸਲ ਕਿਰਪਾ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਅੰਧਕਾਰ ਮੈਂ ਦੀਪਕ ਪ੍ਰਗਾਸਿਓ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ ਮੈਲੀ ਬੁੱਧੀ ਮੇਰੀ ਹੁਣ ਚੰਗੀ ਬੁੱਧੀ ਹੋ ਗਈ ਮੈਲੀ ਮਤ ਮੇਰੀ ਅਸਲ ਮਤ ਹੋ ਗਈ ਤੇ ਹੁਣ ਮੈਂ ਜਿਹੜੀ ਬੇਨਤੀ ਅਗਲੀ ਕਰਨ ਲੱਗਾ ਗੁਰਮੁਖੋਂ ਮੰਗਿਆ ਕਬੀਰ ਸਾਹਿਬ ਨੇ ਵੀ ਹੈ ਪਰ ਉਹਨਾਂ ਨੇ ਸਾਡੇ ਵਾਂਗੂ ਐਂ ਨਹੀਂ ਸੀ ਮੰਗਿਆ ਵੀ ਸਾਰਾ ਕੁਛ ਮੇਰੇ ਕੋਲ ਹੀ ਆ ਜਾਏ ਉਹ ਕਹਿੰਦੇ ਸੀ ਬਸ ਮੈਨੂੰ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਜ਼ਰੂਰਤਾਂ ਮੇਰੀਆਂ ਪੂਰੀਆਂ ਹੁੰਦੀਆਂ ਰਹਿਣ ਦੋਏ ਸਿਰ ਮੰਗੋ ਚੂਨਾ ਪਾਓ ਘਿਓ ਸੰਗ ਲੂਨਾ ਅੱਧ ਸੇਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜਵਾਲੇ ਦੋ ਵਕਤ ਲਈ ਮੰਗਿਆ ਇਹ ਨਹੀਂ ਆਖਿਆ ਵੀ ਸਵੇਰ ਵਾਸਤੇ ਵੀ ਮਿਲ ਜਾਏ ਮਹੀਨੇ ਦਾ ਰਾਸ਼ਨ ਦੇ ਦਿਓ ਅਸੀਂ ਤੇ ਆਹੀ ਚੀਜ਼ਾਂ ਮੰਗਦੇ ਸਾਰੀ ਜ਼ਿੰਦਗੀ ਸਾਡੀ ਲੰਘ ਜਾਂਦੀ ਹੈ ਗੁਰਮੁਖੋ ਮੰਗਿਆ ਧੰਨਾ ਜੀ ਨੇ ਵੀ ਹੈ ਕਹਿੰਦੇ ਘਰ ਕੀ ਹਨ ਚੰਗੀ ਜਨ ਧੰਨਾ ਲੇਵੇ ਮੰਗੀ ਖਾਟ ਮੰਗੋ ਚੌਪਾਈ ਸਰਹਾਨਾ ਅਵਰ ਤੁਲਾਈ ਉੱਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰਿਆ ਜਨ ਥੀਂਦਾ ਕਬੀਰ ਸਾਹਿਬ ਦਾ ਵੀ ਇਹ ਬਚਨ ਹੈ ਧੰਨਾ ਮਾਰ ਧੰਨਾ ਜੀ ਦਾ ਵੀ ਇਹ ਬਚਨ ਹੈ ਉਹ ਕਹਿੰਦੇ ਨੇ ਗਊ ਭੈਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ ਮੰਗਿਆ ਉਹਨਾਂ ਨੇ ਵੀ ਪਰ ਸਾਡੇ ਵਾਂਗੂ ਇਹ ਨਹੀਂ ਸੀ ਆਖਿਆ ਵੀ ਸਾਰਾ ਕੁਛ ਮੇਰੇ ਕੋਲ ਹੋਵੇ ਦੁਨੀਆਂ ਭੁੱਖੀ ਮਰੇ ਸਾਨੂੰ ਕੀ ਹੁੰਦਾ ਗਵਾਂਢੀ ਕੋਠੀ ਪਾ ਲਏ ਅਸੀਂ ਮੱਚ ਜਾਂਦੇ ਹਾਂ ਸਾਨੂੰ ਨੀਂਦਾਂ ਉੱਡ ਜਾਂਦੀਆਂ ਸਾਡਾ ਬੁਰਾ ਹਾਲ ਹੋ ਜਾਂਦਾ ਅਗਲੇ ਨੇ ਭਾਵੇਂ ਲੋਨ ਚੱਕ ਕੇ ਕੋਠੀ ਬਣਾਈ ਹੋਵੇ ਪਰ ਅਸੀਂ ਦੁਖੀ ਹੋਏ ਰਹਿੰਦੇ ਹਾਂ ਐਵੇਂ ਹੀ ਬਿਨਾਂ ਨਾਲੇ ਕਿਸ਼ਤ ਅਗਲੇ ਨੇ ਭਰਨੀ ਹੈ ਅਸੀਂ ਇਹ ਕਹਿਣ ਦੀ ਬਜਾਏ ਵੀ ਇਹਦਾ ਵੀ ਮਹਾਰਾਜ ਬੜਾ ਬੜੀ ਅਰਦਾਸ ਸੁਣੀ ਇਹਦੀ ਤੁਸੀਂ ਬੜੀ ਇਹਦੇ 'ਤੇ ਕਿਰਪਾ ਕੀਤੀ ਸਭ 'ਤੇ ਕਿਰਪਾ ਕਰਿਓ ਆ ਇੱਥੇ ਉੱਚੀ ਉੱਚੀ ਬੋਲਦੇ ਜ਼ਰੂਰ ਹੈ ਪਰ ਅਸੀਂ ਮੰਗਦੇ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਨਹੀਂ ਅਸੀਂ ਮੰਗਦੇ ਅਸੀਂ ਆਪਣੇ ਹੀ ਲੋਚਦੇ ਹਾਂ ਮੰਗਣਾ ਮੰਗੋ ਆਪਣੇ ਲਈ ਪਰ ਸਭ ਦਾ ਹੀ ਇੱਕ ਇੱਕ ਯੂਨੀਵਰਸ ਲਈ ਸਾਰੀ ਸ੍ਰਿਸ਼ਟੀ ਲਈ ਪੂਰੇ ਬ੍ਰਹਿਮੰਡ ਲਈ ਸਾਰਿਆਂ ਲਈ ਇੱਦਾਂ ਦੀ ਬਿਰਤੀ ਅਤੇ ਇੱਦਾਂ ਦੀ ਬਿਰਤੀ ਤਾਂ ਬਣਨੀ ਹੈ ਜਦੋਂ ਸਾਡਾ ਮਨ ਸਿੱਧੇ ਪਾਸੇ ਤੁਰੇ ਅਸਲ ਕਿਰਪਾ ਇਹਨੂੰ ਕਹਿੰਦੇ ਹੈ ਭੈੜੀ ਮਤ ਛੱਡਤੀ ਚੰਗੀ ਮਤ ਲੱਗ ਗਏ ਚੰਗੇ ਪਾਸੇ ਤੁਰ ਪਏ ਹੁਣ ਦੁਸ਼ਮਣ ਵੀ ਦੁਸ਼ਮਣ ਨਹੀਂ ਜਾਪਦਾ ਉਹ ਵੀ ਮਿੱਤਰ ਹੀ ਲੱਗਦਾ ਵੀ ਇਹ ਜੇ ਮੇਰੀ ਜ਼ਿੰਦਗੀ 'ਚ ਆਇਆ ਇਹਨੇ ਵੀ ਮੇਰਾ ਭਲਾ ਹੀ ਕੀਤਾ ਇਹਨੇ ਵੀ ਮੇਰਾ ਵਧੀਆ ਹੀ ਕੀਤਾ ਇਸੇ ਕਰਕੇ ਗੁਰਮੁਖੋ ਅਸੀਂ ਆਪਣੇ ਆਪ ਨੂੰ ਰੋਜ਼ ਵੇਖਦੇ ਰਿਹਾ ਕਰੀਏ ਚੈੱਕ ਕਰਦੇ ਰਿਹਾ ਕਰੀਏ ਵੀ ਮੇਰੇ ਅੰਦਰ ਫਰਕ ਪਿਆ ਮਾੜਾ ਮੋਟਾ ਤਿੰਨ ਦਿਨ ਹੋ ਗਏ ਦੀਵਾਨ ਸੁਣਦਿਆਂ ਨੂੰ ਕੀਰਤਨ ਸੁਣਦਿਆਂ ਨੂੰ ਅੱਜ ਮੇਰੇ ਮਨ ਦੇ ਵਿਚਾਰ ਕਿਹੋ ਜਿਹੇ ਸਨ ਕੱਲ੍ਹ ਨੂੰ ਫਿਰ ਦੇਖੋ ਅੱਜ ਮੇਰੇ ਮਨ ਦੇ ਵਿਚਾਰ ਕਿਹੋ ਜਿਹੇ ਸੀ ਪਰ ਅਸੀਂ ਬਾਹਰ ਵੇਖਦੇ ਰਹਿੰਦੇ ਬਾਹਰ ਮੁਖੀ ਸਾਰਾ ਕੁਛ ਠੀਕ ਕਰਦੇ ਰਹਿੰਦੇ ਅੰਤਰ ਮੁਖੀ ਨਹੀਂ ਅਸੀਂ ਠੀਕ ਹੁੰਦੇ ਅਤੇ ਜਿਹੜਾ ਸਭ ਤੋਂ ਵੱਧ ਜਿਹਦੀ ਸਭ ਤੋਂ ਵੱਧ ਲੋੜ ਹੈ ਜਿਵੇਂ ਕੱਲ੍ਹ ਵੀ ਆਪ ਜੀ ਸੁਣਦੇ ਸੀ ਨਾ ਜਿਹਦੀ ਸਭ ਤੋਂ ਵੱਧ ਲੋੜ ਹੈ ਉਹਨੂੰ ਕਦੇ ਵੇਖਿਆ ਹੀ ਨਹੀਂ ਜਿਹਦੇ ਬਿਨਾਂ ਥੋੜ੍ਹੇ 'ਚ ਵੀ ਸਰ ਸਕਦਾ ਸੀ ਉਹਨੂੰ ਅਸੀਂ ਚੈੱਕ ਕਰਦੇ ਰਹਿੰਦੇ ਮੈਂ ਸੋਹਣੇ ਕੱਪੜੇ ਪਾਵਾਂ ਮੇਰੀ ਪੱਗ ਸੋਹਣੀ ਹੋਵੇ ਠੀਕ ਹੈ ਬਾਹਰੋਂ ਵੀ ਸੋਹਣੇ ਬਣੋ ਪਰ ਮੁੱਢਲੀ ਜਿਹੜੀ ਗੱਲ ਹੈ ਉਹ ਅੰਦਰੋਂ ਸੋਹਣੇ ਬਣਨ ਦੀ ਹੈ ਅੰਦਰੋਂ ਸੋਹਣੇ ਸਹੀ ਸੁੰਦਰ ਸੋਹਣੇ ਸਾਧ ਜਾਂ ਸੰਗ ਜਿਨ ਬਹਿਣੇ ਜਿਹੜੇ ਸਾਧ ਸੰਗਤ ਨਾਲ ਜੁੜਦੇ ਆ, ਸਾਧੂਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਤੇ ਗੁਰਮੁਖੋ ਮੈਂ ਬੇਨਤੀ ਕਰਨ ਲੱਗਾ ਆਪਣੇ ਆਪ ਨੂੰ ਚੈੱਕ ਕਰਨਾ, ਆਪਣੇ ਆਪ ਨੂੰ ਵੇਖਣਾ, ਪਹਿਲਾਂ ਅੱਜ ਤੋਂ ਸਾਲ ਪਹਿਲਾਂ ਕਿਹੋ ਜਿਹੇ ਵਿਚਾਰ ਸੀ, ਅੱਜ ਕਿਹੋ ਜਿਹੇ ਹਨ। ਸਾਲ ਦੀ ਵੀ ਗੱਲ ਛੱਡੋ, ਇੱਕ ਮਹੀਨਾ ਪਹਿਲਾਂ ਕਿਹੋ ਜਿਹੇ ਵਿਚਾਰ ਸੀ, ਕੱਲ੍ਹ ਕਿਹੋ ਜਿਹੇ ਸੀ, ਕੱਲ੍ਹ ਕਾਲ ਸੀ, ਅੱਜ ਕਾਲ ਘਟੀ ਹੈ ਕਿ ਵੱਧ ਗਈ ਹੈ? ਜੇ ਵੱਧ ਗਈ ਫਿਰ ਤਾਂ ਸੱਤਿਆਨਾਸ਼ ਹੋ ਰਿਹਾ, ਜੇ ਈਰਖਾ ਵੱਧ ਰਹੀ ਹੈ, ਨਫ਼ਰਤ ਵੱਧ ਰਹੀ ਹੈ, ਫਿਰ ਤਾਂ ਸੰਗਤ ਕਾਹਦੀ ਕਰ ਰਹੇ ਹੈ? ਫਿਰ ਤਾਂ ਗਲਤ ਐਂਗਲ ਫੜਿਆ ਹੋਇਆ, ਗਲਤ ਟਰੈਕ 'ਤੇ ਚੜ੍ਹੇ ਹੋਏ ਹਾਂ, ਗਲਤ ਰਾਹ 'ਤੇ ਤੁਰੇ ਜਾ ਰਹੇ ਹਾਂ ਅਸੀਂ। ਇਸੇ ਕਰਕੇ ਆਹ ਕਿਰਪਾ ਮੰਗਿਆ ਕਰੋ ਸੱਚੇ ਪਾਤਸ਼ਾਹ, ਮੇਰੀ ਮੱਤ ਸੋਹਣੀ ਹੋ ਜਾਏ। ਦੇ ਉਹਨਾਂ ਨੇ ਸਭ ਕੁਛ ਹੀ ਦੇਣਾ, ਅਤੇ ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਭ ਸੰਗਤ ਜਿੰਨੇ ਆਪਾਂ ਇੱਥੇ ਜੁੜ ਕੇ ਬੈਠੇ, ਜਿੰਨੇ ਘਰਾਂ 'ਚ ਸੁਣ ਰਹੇ ਹਾਂ, ਸਭ ਆਪਣੀ ਪਰਾਲਭ ਦੇ ਮੁਤਾਬਕ, ਆਪਣੀ ਕਹਿ ਲਓ ਮਿਹਨਤ ਮੁਤਾਬਕ, ਸਭ ਆਪੋ ਆਪਣੇ ਘਰਾਂ 'ਚ ਸੌਖੇ ਹੈ। ਐਵੇਂ ਅਸੀਂ ਕਹੀ ਜਾਂਦੇ ਮੈਂ ਸੌਖਾ ਨਹੀਂ, ਜਿੰਨੀ ਕੁ ਸਾਡੇ ਅੰਦਰ ਪਾਇਆ ਹੈ, ਜਿੰਨੀ ਸਾਡੇ ਅੰਦਰ ਤਾਕਤ ਹੈ, ਜਿੰਨੀ ਸਾਡੀ ਵਿੱਤ ਮੁਤਾਬਕ ਕਹਿ ਲਓ ਨਾ, ਵਿੱਤ ਮੁਤਾਬਕ ਅਸੀਂ ਸਾਰੇ ਸੌਖੇ ਹੀ ਹੈ। ਹੁਣ 20,000 ਵਾਲਾ ਬੰਦਾ ਸੌਖਾ ਹੀ ਹੈ ਭਾਈ, ਅਤੇ ਉਹ ਕਿਹਦੇ ਵੱਲ ਵੇਖ ਰਿਹਾ? 50,000 ਵਾਲੇ ਵੇਖੀ ਜਾਂਦਾ ਵੀ ਹਾਏ ਇਹਦੇ ਕੋਲ ਗੱਡੀ ਵੀ ਆ ਗਈ, ਇਹਨੇ ਘਰ ਵੀ ਵਧੀਆ ਬਣਾ ਲਿਆ, ਉਹਦੀ ਤਨਖਾਹ ਵੱਧ ਹੈ, ਉਹਨੇ ਪੜ੍ਹਾਈ ਵੱਧ ਕੀਤੀ ਹੈ, ਉਹਦੇ ਕੋਲ ਨੌਕਰੀ ਵਧੀਆ। ਤੂੰ ਪੜ੍ਹਾਈ ਛੋਟੀ ਕੀਤੀ ਹੈ, ਨੌਕਰੀ ਤੇਰੇ ਕੋਲ ਛੋਟੀ ਹੈ, ਤੇਰੀ ਤਨਖਾਹ 20,000 ਹੈ, ਇਸੇ ਕਰਕੇ ਤੇਰਾ ਗੁਜ਼ਾਰਾ ਸੋਹਣਾ ਚੱਲ ਰਿਹਾ, ਵਿੱਤ ਮੁਤਾਬਕ ਸਾਰੇ ਹੀ ਵਧੀਆ ਆਪਾਂ। ਪਰ ਐਵੇਂ ਦੁਨੀਆਂ ਨੂੰ ਵੇਖ ਵੇਖ ਕੇ, ਸੰਸਾਰ ਨੂੰ ਵੇਖ ਵੇਖ ਕੇ ਆਪਣੀ ਮੱਤ ਮੈਲੀ ਕਰੀ ਰੱਖਦੇ ਹਾਂ, ਆਪਣੀ ਬੁੱਧੀ ਮੈਲੀ ਕਰੀ ਰੱਖਦੇ ਹਾਂ, ਆਪਣੀ ਸੋਚ ਮੈਲੀ ਕਰੀ ਰੱਖਦੇ ਹਾਂ। ਅਤੇ ਇਸੇ ਕਰਕੇ ਕਿਰਪਾ ਆਹ ਮੰਗਿਆ ਕਰੋ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ। ਮਹਾਰਾਜ ਆਪਣੇ ਆਪ ਨਾਲ ਮਿਲਾ ਲਓ ਸਾਨੂੰ, ਆਪਣੀ ਗਿਣਤੀ 'ਚ ਲੈ ਆਓ, ਆਪਣੀ ਬਾਂਹ ਫੜਾ ਦਿਓ ਸਾਨੂੰ, ਸਾਡੇ ਕੋਲ ਇੰਨੀ ਪਾਇਆ ਨਹੀਂ ਅਸੀਂ ਤੁਹਾਡੇ ਲੜ ਲੱਗ ਸਕੀਏ, ਤੁਸੀਂ ਲੜ ਲਾ ਲਓ ਸਾਨੂੰ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਇਹ 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 ਕਿਰਪਾ ਹੈ, ਠੀਕ ਹੈ। ਬਾਕੀ ਚੀਜ਼ਾਂ ਠੀਕ ਹੈ, ਅਰਦਾਸਾਂ ਕਰਦੇ ਹਾਂ, ਕਰੋ ਅਰਦਾਸਾਂ ਰਜ ਰਜ, ਪਰ ਇੱਕ ਅਰਦਾਸ ਆ ਵੀ ਰੱਖਿਆ ਕਰੋ, ਮੈਲੀ ਮਤ ਦੂਰ ਹੋਵੇ, ਭੈੜੀ ਮਤ ਦੂਰ ਹੋਵੇ, ਮੇਰੀ ਮਤ ਚੰਗੀ ਹੋ ਜਾਏ, ਮੈਂ ਆਪਣੀ ਜ਼ਿੰਦਗੀ ਵਿੱਚ ਸਭ ਦਾ ਹੀ ਸਾਰੀ ਦੁਨੀਆਂ ਦਾ ਮੈਂ ਭਲਾ ਭਲਾ ਮੰਗਣ ਲੱਗ ਜਾਵਾਂ। ਇਹ 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 ਅਰਦਾਸ ਵੀ ਕਰਿਆ ਕਰੋ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ। ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ,
ਓ ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ,
ਸ਼ਰਨੀ ਤੇਰੀ ਆਏ ਚੱਲ ਕੇ। ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ। ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਮੈਨੂੰ ਆਪਣਾ ਬਣਾ ਲੈ
ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਓ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ,
ਸ਼ਰਨੀ ਤੇਰੀ ਆਏ ਚੱਲ ਕੇ। ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ, ਸ਼ਰਨੀ ਤੇਰੀ ਆਏ ਚੱਲ ਕੇ।
ਪਿਆਰੇ ਜੀ ਸ਼ਰਨੀ ਤੇਰੀ ਆਏ ਚੱਲ ਕੇ, ਮੇਰੇ ਪਿਆਰੇ ਸ਼ਰਨੀ ਤੇਰੀ ਆਏ ਚੱਲ ਕੇ।
ਪਿਆਰੇ ਜੀ ਸ਼ਰਨੀ ਤੇਰੀ ਆਏ ਚੱਲ ਕੇ, ਮੇਰੇ ਪਿਆਰੇ ਸ਼ਰਨੀ ਤੇਰੀ ਆਏ ਚੱਲ ਕੇ।
ਓ ਪਿਆਰੇ ਜੀ ਸ਼ਰਨੀ ਤੇਰੀ ਆਏ ਚੱਲ ਕੇ,
ਮੇਰੇ ਪਿਆਰੇ ਸਰਣੀ ਤੇਰੀ ਆਏ ਚੱਲ ਕੇ
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ
ਮੈਨੂੰ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ
ਉਹ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ ਸਰਣੀ ਤੇਰੀ ਆਏ ਚੱਲ ਕੇ
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ
ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ
ਸਰਣੀ ਤੇਰੀ ਆਏ ਚੱਲ ਕੇ ਮੈਨੂੰ ਆਪਣਾ ਬਣਾ ਲੈ ਸੱਚੇ ਪਾਤਸ਼ਾਹ ਸਰਣੀ ਤੇਰੀ ਆਏ ਚੱਲ ਕੇ
ਮਹਾਰਾਜ ਤੇਰੀ ਸ਼ਰਨ ਆਏ ਆਪਣੇ ਬਣਾਓ ਆਪਣੇ ਲੜ ਲਓ ਆਪਣਾ ਬਣਾ ਲਓ ਤੇ ਦੇਖੋ ਰੋਏ ਤੋਂ ਬਿਨਾਂ ਤੇ ਮਾਂ ਵੀ ਕਦੇ ਦੁੱਧ ਨਹੀਂ ਦਿੰਦੀ ਰੋਏ ਤੋਂ ਬਿਨਾਂ ਤੇ ਮਾਂ ਵੀ ਨਹੀਂ ਦੁੱਧ ਦਿੰਦੀ ਉਹ ਵੀ ਕਹਿੰਦੀ ਰੋਊਗਾ ਤੇ ਤਾਂ ਦੁੱਧ ਦੇਊਗੀ ਤੇ ਜੇ ਅਸੀਂ ਕਵਾਂਗੇ ਨੀ ਫਿਰ ਮਹਾਰਾਜ ਕਿੱਦਾਂ ਕਿਰਪਾ ਕਰਨਗੇ ਥੋੜੀ ਜਿਹੀ ਆਪ ਵੀ ਤੇ ਹਿੰਮਤ ਕਰੀਏ ਨਾ ਤੁਰੀਏ ਆਪ ਤੇ ਤੁਰੀਏ ਨਾ ਤੇ ਭਾਈ ਗੁਰਦਾਸ ਜੀ ਕਹਿੰਦੇ ਬੰਦੇ ਗੱਲਾਂ ਕਰਦੇ ਰਹਿੰਦੇ ਪਰ ਤੁਰਦੇ ਤਰਦੇ ਹੈ ਨਹੀਂ ਪੋਚਤ ਪਥਿਕ ਤੇ ਮਾਰਗ ਨਾ ਧਾਰੇ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਹਿ ਜਾਈਏ ਕਹਿੰਦੇ ਪੁੱਛਦੇ ਰਹਿੰਦੇ ਹੁਣ ਪੰਜਾਬ ਤੋਂ ਆਉਣਾ ਹੋਵੇ ਦਿੱਲੀ ਪੁੱਛਦੇ ਰਹੋ ਕਿੰਨਾ ਟਾਈਮ ਲੱਗਦਾ ਹੈ ਰਾਹ ਕਿੱਧਰ ਨੂੰ ਕਿਵੇਂ ਜਾਣਾ ਪੈਂਦਾ ਹੈ ਜੇ ਬੰਗਲਾ ਸਾਹਿਬ ਆਉਣਾ ਹੋਵੇ ਪੰਜਾਬ ਤੋਂ ਚੱਲ ਕੇ ਬੰਗਲਾ ਸਾਹਿਬ ਆਉਣਾ ਹੋਵੇ ਤੇ ਬੰਦੇ ਉੱਥੇ ਪੁੱਛੀ ਜਾਣ ਕਿੰਨਾ ਟਾਈਮ ਲੱਗਣਾ ਕਿੱਧਰ ਨੂੰ ਰਾਹ ਜਾਂਦਾ ਕਿੱਥੋਂ ਬੱਸ ਮਿਲਦੀ ਹੈ ਕਿੱਥੋਂ ਟ੍ਰੇਨ ਮਿਲਦੀ ਹੈ ਪੁੱਛੀ ਜਾਣ ਤੁਰਨ ਹੈ ਨਾ ਤੇ ਪਹੁੰਚ ਜਾਣਗੇ ਕਿਤੇ ਕਹਿੰਦੇ ਖਾਂਡ ਖਾਂਡ ਕਹਿ ਜੇਵਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹਿ ਸ਼ੀਤ ਨਾ ਵਿਨਾਸ਼ ਹੈ ਖੰਡ ਖੰਡ ਕਹੀ ਜਾਓ ਮੂੰਹ ਮਿੱਠਾ ਨਹੀਂ ਹੋ ਚੱਲਾ ਕਹੀ ਜਾਓ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਕਰੀ ਜਾਓ ਸੁਣੀ ਜਾਓ ਗਾਏ ਗੋ ਸੁਣਾਏ ਪੋ ਕਹਿੰਦੇ ਜਿੰਨਾ ਮਰਜ਼ੀ ਗਾ ਲਓ ਸੁਣਾ ਲਓ ਫਾਇਦਾ ਨਹੀਂ ਹੈ ਕੋਈ ਜਿੰਨਾ ਚਿਰ ਤੁਰਨਾ ਨਹੀਂ ਹੈ ਤੇ ਮਹਾਰਾਜ ਇਹੋ ਹੀ ਕਹਿੰਦੇ ਵੀ ਤਰਲਾ ਤੇ ਲੈ ਆ ਤੇ ਸਹੀ ਕਹਿ ਤੇ ਸਹੀ ਇੱਕ ਕਰੀ ਮੈਂ ਤੇ ਆਪੇ ਮੈਂ ਤੇ ਬਾਂਹ ਫੜਨ ਨੂੰ ਉਡੀਕ ਰਿਹਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਆ ਤੇ ਸਹੀ ਤੂੰ ਆਉਂਦਾ ਹੀ ਨਹੀਂ ਤੂੰ ਬਾਹਰੋਂ ਹੀ ਬਸ ਐਂ ਭੱਜਿਆ ਭੱਜਿਆ ਜਾਂਦਾ ਬਸ ਹੋਰ ਹੀ ਕੁਛ ਮੰਗ ਮੁੰਗ ਕੇ ਚੱਲਿਆ ਜਾਂਦਾ ਤੂੰ ਆਹ ਮੰਗ ਤੇ ਰੱਖੀ ਹੋਈ ਨਹੀਂ ਕਦੀ ਜਿਹੋ ਜਿਹੋ ਜੀ ਭਾਵਨਾ ਹੁੰਦੀ ਉਹੋ ਜਿਹਾ ਭਾਈ ਫਿਰ ਮਿਲ ਜਾਂਦਾ ਹੈ ਨਾ ਉਹੋ ਜਿਹਾ ਮਿਲ ਜਾਂਦਾ ਜਿਹੜਾ ਪੈਸਾ ਮੰਗਣਾ ਉਹਨੂੰ ਪੈਸਾ ਹੀ ਮਿਲਿਆ ਗੱਡੀ ਵਾਲੇ ਨੂੰ ਇਕੱਲੀ ਗੱਡੀ ਮਿਲੀ ਪਰ ਜਿਹਨੇ ਕਿਹਾ ਮਹਾਰਾਜ ਕਿਰਪਾ ਕਰੋ ਮੱਤ ਚੰਗੀ ਹੋ ਜਾਏ ਬਾਕੀ ਤੇ ਠੀਕ ਹੀ ਹੈ ਸਾਰਾ ਕੁਛ ਐਨਕ ਚੰਗੀ ਦੇ ਦਿਓ ਐਨਕ ਨਫ਼ਰਤ ਵਾਲੀ ਲਾ ਦਿਓ ਈਰਖਾ ਵਾਲੀ ਐਨਕ ਲਾ ਦਿਓ ਸਰਬੱਤ ਦੇ ਭਲੇ ਵਾਲੀ ਮਹਾਰਾਜ ਐਨਕ ਲਾ ਦਿਓ ਬਾਕੀ ਸਾਰਾ ਕੁਛ ਹੀ ਠੀਕ ਹੋ ਜਾਂਦਾ ਅੱਜ ਕੱਲ੍ਹ ਤੇ ਕਮੀ ਮੈਂ ਬੇਨਤੀ ਤੁਹਾਨੂੰ ਕੀਤੀ ਹੈ ਕਮੀ ਘਾਟਾ ਤੇ ਕਿਸੇ ਚੀਜ਼ ਦਾ ਹੈ ਹੀ ਨਹੀਂ ਆਪਣੀ ਵਿੱਤ ਮੁਤਾਬਕ ਸਾਰੀ ਠੀਕ ਹੀ ਹਾਂ ਆਪਾਂ ਅੱਜ ਉਹ ਸਮਾਂ ਤੇ ਹੈ ਨਹੀਂ ਵੀ ਕਿਤੇ ਕਹਿ ਲਓ ਵੀ ਗੱਡਿਆਂ ਤੇ ਜਾਣਾ ਪੈ ਰਿਹਾ ਅੱਜ ਕੱਲ੍ਹ ਤੇ ਗੱਡੀਆਂ ਨੇ ਉਹ ਵੀ ਗੱਡੀਆਂ ਜਿਹੜੀਆਂ ਤੇਲ ਤੇ ਚੱਲਦੀਆਂ CNG ਤੇ ਚੱਲਦੀਆਂ ਬੈਟਰੀ ਤੇ ਚੱਲਦੀਆਂ ਗੱਡੀਆਂ ਪੈਦਲ ਨਹੀਂ ਯਾਤਰਾ ਕਰਨੀ ਪੈਂਦੀ ਅੱਜ ਕੱਲ੍ਹ ਤੇ ਬਹੁਤ ਸੌਖਾ ਹੈ ਪਰ ਅਸੀਂ ਫਿਰ ਵੀ ਮਾਨਸਿਕ ਤੌਰ ਤੇ ਦੁਖੀ ਦੁਖੀ ਰਹਿੰਦੇ ਹਾਂ ਉਹਦਾ ਕਾਰਨ ਇੱਕੋ ਹੀ ਹੈ ਭਾਈ ਅਸੀਂ ਦੂਜੇ ਵੱਲ ਵੇਖ ਵੇਖ ਕੇ ਦੁਖੀ ਹੁੰਦੇ ਰਹਿੰਦੇ ਇਹਦੇ ਕੋਲ ਆ ਇਹਦੇ ਕੋਲ ਆ ਬਸ ਆਹੀ ਸਾਡੇ ਦੁੱਖ ਦਾ ਕਾਰਨ ਬਣਿਆ ਹੋਇਆ ਜਿਵੇਂ ਕਹਿੰਦੇ ਹੁੰਦੇ ਆ ਨਾ ਲੋਕੀ ਆਪਣੇ ਦੁੱਖਾਂ ਤੋਂ ਘੱਟ ਦੁਖੀ ਨੇ ਦੂਜਿਆਂ ਦੇ ਸੁੱਖਾਂ ਨੂੰ ਵੇਖ ਵੇਖ ਕੇ ਬਹੁਤਾ ਦੁਖੀ ਇਸੇ ਕਰਕੇ ਮਹਾਰਾਜ ਚੰਗੀ ਮੱਤ ਦੇ ਦਿਓ ਮੱਤ ਚੰਗੀ ਦੇ ਦਿਓ ਇਹ ਹੈ ਅਸਲ ਕਿਰਪਾ ਇਹ ਮੰਗਿਆ ਕਰੋ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਫੁੱਲ ਨਾ ਮੰਗਦਾ ਰਹੇ ਫਲ ਨਾ ਇਕੱਲੇ ਮੰਗਦਾ ਰਹੇ ਦਰਖਤ ਹੀ ਮੰਗ ਕੇ ਲੈ ਜਾ ਸਾਰਾ ਕੁਛ ਹੀ ਆ ਜਾਣਾ ਸਤਿਗੁਰੂ ਨੂੰ ਮੰਗਿਆ ਕਰੋ ਸੱਚੇ ਪਾਤਸ਼ਾਹ ਤੁਸੀਂ ਆਓ ਪੜ੍ਹੋ ਭਾਈ
ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ
ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ
ਅਰਜੋ ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ
ਕਿਰਪਾ ਕਰੋ ਤੂੰ ਪਿਆਰੇ ਕਿਰਪਾ ਕਰੋ ਤੂੰ ਪਿਆਰੇ
ਸਤਿਗੁਰ ਦਾਤਾ ਮੇਰੇ ਮਿਲਾਵ ਸਤਿਗੁਰ ਦਾਤਾ ਮੇਲ ਮਿਲਾਵ
ਸਤਿਗੁਰ ਦਾਤਾ ਮੇਲ ਮਿਲਾਵੋ ਸਤਿਗੁਰ ਦਾਤਾ ਮੇਲ ਮਿਲਾਵੋ
ਸਤਿਗੁਰ ਦਾਤਾ ਮੇਲ ਮਿਲਾਵੋ
ਸਤਿਗੁਰ ਦਾਤਾ ਮੇਲ ਮਿਲਾਵੋ
ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ
ਹਰ ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ
ਹਰ ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ
ਹਰ ਨਾਮ ਦੇ ਹੋ ਆਧਾਰੇ ਹਰ ਨਾਮ ਦੇ ਹੋ ਆਧਾਰੇ
ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ
ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ
ਹਰ ਜੀਉ ਕਿਰਪਾ
ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ
ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ
ਕਿਰਪਾ ਕਰੋ ਤੁਮ ਪਿਆਰੇ ਕਿਰਪਾ ਕਰੋ ਤੁਮ ਪਿਆਰੇ
ਸਵਾਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੱਜ ਇਸ ਤੀਸਰੇ ਦਿਨ ਦਾ ਦੀਵਾਨ ਹੈ ਤੇ ਜਿੰਨੀਆਂ ਵੀ ਸੰਗਤਾਂ ਬਾਹਰ ਹਨ ਭਾਈ ਸਾਰੇ ਆਓ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੀਏ ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ ਅਤੇ ਉਹਨਾਂ ਪਾਸੋਂ ਬੜੇ ਪਿਆਰ ਨਾਲ ਟਕਾ ਬਣਾ ਕੇ ਅੱਜ ਦੇ ਸਮਾਗਮ ਦਾ ਲਾਹਾ ਪ੍ਰਾਪਤ ਕਰਨਾ ਹੈ ਸੋ ਕਥਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਇੱਥੇ ਹੀ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਤਸੰਗਤ ਜੀ ਕਾਫੀ ਲੰਮੇ ਸਮੇਂ ਤੋਂ ਆਪਾਂ ਸਾਰੀਆਂ ਸੰਗਤਾਂ ਭਾਈ ਸਾਹਿਬ ਜੀ ਦੇ ਜਥੇ ਦੇ ਪਾਸੋਂ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਦਾ ਆਨੰਦ ਮਾਣ ਰਹੇ ਸੀ ਬੜੇ ਪਿਆਰ ਨਾਲ ਭਾਈ ਗੁਰਪ੍ਰੀਤ ਸਿੰਘ ਕੀਰਤਨ ਕਰ ਰਹੇ ਸਨ ਬੜੇ ਸੋਹਣੇ ਸ਼ਬਦਾਂ ਨਾਲ ਭਾਈ ਸੁਰਿੰਦਰ ਸਿੰਘ ਜੀ ਨੇ ਸਾਨੂੰ ਗੁਰਮਤਿ ਵਿਚਾਰਾਂ ਨਾਲ ਗੁਰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਆਪਾਂ ਸਾਰੀਆਂ ਸੰਗਤਾਂ ਦਿੱਲੀ ਇਲਾਕੇ ਦੀਆਂ ਤੀਜੇ ਦਿਨ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਵੱਡੇ ਭਾਗਾਂ ਵਾਲੇ ਹਾਂ ਵੱਡੇ ਭਾਗਾਂ ਨਾਲ ਇੱਦਾਂ ਦਾ ਸਮਾਂ ਜਿਹੜਾ ਸਾਨੂੰ ਮਿਲਦਾ ਹੈ ਸਾਡੀ ਕੌਮ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਿਹੜੇ ਅੱਜ ਸਾਡੇ ਕੋਲ ਸਟੇਜ 'ਤੇ ਮੌਜੂਦ ਨੇ ਦੋ ਦਿਨ ਆਪਾਂ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੇ ਸਾਨੂੰ ਪਹਿਲੇ ਦਿਨ ਮਨ ਦੇ ਕਨਸੈਪਟ ਦੇ ਉੱਤੇ ਬੜੀਆਂ ਸੋਹਣੀਆਂ ਵਿਚਾਰਾਂ ਕਰਕੇ ਸਮਝਾਇਆ ਦੂਜੇ ਦਿਨ ਸਾਡੇ ਭਾਵਨਾਤਮਕ ਸੰਸਾਰ ਬਾਰੇ ਗੱਲਾਂ ਕਰਕੇ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਸ਼ਬਦਾਂ ਨਾਲ ਸੌਖਾ ਕਰਕੇ ਸਾਨੂੰ ਸਮਝਾਇਆ ਇੱਕ ਦਿਨ ਅੱਜ ਦਾ ਅਤੇ ਇੱਕ ਦਿਨ ਹੋਰ ਸਾਡੀਆਂ ਸਾਰੀਆਂ ਸੰਗਤਾਂ ਕੋਲ ਬਾਕੀ ਹੈ ਆਪਾਂ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ ਸਿਆਣੇ ਕਹਿੰਦੇ ਨੇ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਉਹੀ ਭਾਂਡੇ ਭਰਦੇ ਨੇ ਜਿਨ੍ਹਾਂ ਦੇ ਮੂੰਹ ਸਿੱਧੇ ਹੁੰਦੇ ਨੇ ਜਿਹੜੇ ਭਾਂਡੇ ਦਾ ਮੂੰਹ ਪੁੱਠਾ ਹੋ ਜਾਏ ਨਾ ਉਹਦੇ ਵਿੱਚ ਭਾਵੇਂ ਕਿੰਨਾ ਵੀ ਮੀਂਹ ਪੈ ਜਾਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਭਾਂਡੇ ਦਾ ਮੂੰਹ ਸਿੱਧਾ ਹੁੰਦਾ ਫਿਰ ਜਦੋਂ ਬਰਸਾਤ ਪੈਂਦੀ ਹੈ ਤਾਂ ਉਹ ਭਾਂਡਾ ਇੱਕ ਇੱਕ ਬੂੰਦ ਕਰਕੇ ਭਰ ਹੀ ਜਾਂਦਾ ਸੋ ਆਪਾਂ ਗੁਰੂ ਸਾਹਿਬ ਕੋਲ ਆਏ ਹਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਇਹ ਭਾਵ ਲੈ ਕੇ ਆਉਣਾ ਕਿ ਆਪਾਂ ਕੁਝ ਸਿੱਖਣ ਆਏ ਹਾਂ ਭਾਈ ਸੁਰਿੰਦਰ ਸਿੰਘ ਜੀ ਵੀ ਦੱਸ ਰਹੇ ਸੀ ਵੀ ਖੰਡ ਖੰਡ ਕਹਿਣ ਨਾਲ ਜ਼ਬਾਨ ਤੇ ਮਿੱਠਾ ਨਹੀਂ ਆ ਜਾਣਾ ਉਹਦੇ ਲਈ ਉਹਨੂੰ ਚੱਖਣਾ ਵੀ ਪੈਣਾ ਤੇ ਜਦੋਂ ਆਪਾਂ ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ ਅੰਦਰ ਇਹ ਭਾਵ ਲੈ ਕੇ ਉਹ ਮਾਣ ਸਕਣ ਇਹ ਵੀ ਇੱਕ ਤਰ੍ਹਾਂ ਦੀ ਸੰਗਤ ਜੀ ਸੇਵਾ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਜੋੜਨਾ ਇਹ ਵੱਡੀ ਸੇਵਾ ਸੋ ਆਪਾਂ ਇਹ ਸਾਰੀ ਸੰਗਤ ਨੇ ਇਹ ਸੇਵਾ ਵੀ ਨਿਭਾਉਣੀ ਹੈ ਇਹ ਲਾਈਵ ਦਾ ਲਿੰਕ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੀਆਂ ਘਰਾਂ 'ਚ ਵੀ ਨੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿੰਨੀ ਵੀ ਸੰਗਤ ਪੰਡਾਲ ਤੋਂ ਬਾਹਰ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਪੰਡਾਲ ਦੇ ਵਿੱਚ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ 'ਤੇ ਸਜੀਏ ਆਓ ਹੁਣ ਸਾਰੀਆਂ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਤੁਮ ਦਾਤੇ ਠਾਕੁਰ ਪ੍ਰਤਪਾਲ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਕੋਟ ਪਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਆਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਹਰ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਹਰ ਆਓ ਜੀ ਅੱਜ ਇਸ ਗਰਾਊਂਡ ਵਿੱਚ ਤੀਸਰਾ ਦੀਵਾਨ ਸਜ ਰਿਹਾ ਹੈ ਗੁਰੂ ਸਾਹਿਬ ਜੀ ਦੇ ਪ੍ਰਕਾਸ਼ 8 ਵਜੇ ਤੋਂ ਬਾਅਦ ਹੀ ਆਉਣੀਆਂ ਸ਼ੁਰੂ ਹੁੰਦੀਆਂ ਕੰਮਾਂ ਕਾਰਾਂ ਵਾਲੇ ਹੈ ਜਾਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਪਰ ਫਿਰ ਵੀ ਯਤਨ ਕਰੀਏ ਸਮੇਂ ਨਾਲ ਆਓ ਬੈਠੋ ਆ ਗਏ ਹਾਂ ਤੇ ਟਕਾ ਰੱਖੀਏ ਹਾਜ਼ਰ ਹੋ ਕੇ ਮਨ ਜੋੜ ਕੇ ਬੈਠੀਏ ਕੋਈ ਪਤਾ ਨਹੀਂ ਕਿਹੜਾ ਗੁਰੂ ਜੀ ਕਾ ਬਚਨ ਕੋਈ ਅੱਖਰ ਸਾਡੇ ਹਿਰਦੇ ਵਿੱਚ ਵਸ ਜਾਏ ਤੇ ਇੱਕ ਅੱਖਰ ਹੀ ਜੀਵਨ ਨਿਹਾਲ ਕਰ ਸਕਦਾ। ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਹਾਲ। ਇੱਕ ਅੱਖਰ ਵੀ ਕਮਾ ਲਿਆ ਜਾਏ ਨਾ, ਇੱਕ ਬਚਨ ਕਮਾ ਲਿਆ ਜਾਏ ਤੇ ਜੀਵਨ ਨਿਹਾਲ ਹੋ ਜਾਂਦਾ। ਇਸ ਕਰਕੇ ਸਾਰੀ ਸੰਗਤ ਜਿਹੜੀ ਬਾਹਰ ਸੁਣਦੇ ਹੋ, ਆਓ ਪੰਡਾਲ ਚ ਸਾਰੇ ਸਜੋ, ਨਮਸਕਾਰ ਕਰੋ, ਨਾਲ ਨਾਲ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਹਾਂ, ਸਤਿਗੁਰੂ ਜੀ ਦੇ ਬਚਨ ਨੂੰ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਤੇ ਸਾਰੇ ਰਲ ਕੇ ਪੜ੍ਹਦੇ ਹਾਂ, ਨਾਲ ਨਾਲ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਟਕਾ ਬਣਾ ਕੇ ਸਾਰੇ ਹਾਜ਼ਰ ਹੋ ਕੇ ਬੈਠੀਏ। ਘਰਾਂ ਚ ਸੁਣ ਰਹੇ ਨੇ ਉਹ ਵੀ, ਜਿਹੜੇ ਪੰਡਾਲ ਚ ਸਜੇ ਹੋਏ ਹੋ ਉਹ ਵੀ। ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ
ਰਾਖ ਪਿਤਾ ਪ੍ਰਭ ਮੇਰੇ, ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ,
ਸਭ ਗੁਣ ਤੇਰੇ, ਮੋਹਿ ਨਿਰਗੁਣ ਮੋਹਿ ਨਿਰਗੁਣ ਸਭ ਗੁਣ ਤੇਰੇ। ਬੋਲੋ ਜੀ,
ਮੋਹਿ ਨਿਰਗੁਣ
ਜੱਜ ਕੇ
ਸਭ ਗੁਣ ਤੇਰੇ।
ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ,
ਰਾਖ ਪਿਤਾ ਪ੍ਰਭ ਮੇਰੇ।
ਪ੍ਰਭ राख पिता बोलो सारे प्रभ मेरे राख पिता पड़ो नाल मोहे निर्गुण सब गुण तेरे बोलो मोहे निर्गुण सब गुण तेरे निर्मुन सब गुण तेरे बोलो
सब गुण तेरे
राख पिता प्रभ मेरे राख पिता प्रभ में
राख पिता प्रभ मेरे राख पिता प्रभ मेरे
पढ़ो जी राख पिता राख प्रभ मेरे राख पिता पंच बेखाती पंच बेखाती एक गिरी को
पंच बेखाती एक गरीबा
पंच बेखाती एक गिरी को
पंच बेखाती
खेद कर है और बहुत सत्ता में
खेद कर है और बहुत सत्ता में
आयो शरण तुहारे
आयो शरण
राख पिता प्रभु मेरे राख पिता प्रभु मेरे बोलना है गज के
राख पिता प्रभु मेरे राख पिता प्रभु
राख पिता
राख पिता
हरे गुरु
ਬਹੁ ਭਾਤੀ ਛੋਟੈ ਕਤਹੁ ਨਾਹੀ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਦਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ
ਪਿਤਾ ਸਭ ਮੇਰੇ
वाह पढ़ो मोहि निर्गुण सब गुण तेरे मोहि निर्गुण गज
सब गुण तेरे
मोहि निर्गुण सब गुण तेरे गज के सब मेरे राग पिता सब मेरे
राग पिता सब मेरे राग पिता सब मेरे
राग पिता सब मेरे राख पिता सब मेरे
राख पिता सब मेरे राख पिता सब मेरे
राख पिता सब मेरे राख पिता सब मेरे
राखो
Hey!
ਅਪਰਾਧੀ ਸਾਨੂੰ ਭੂਲ ਦੇ ਭੂਲ ਦੇ ਹਮ ਅਪਰਾਧੀ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ
ਤੋ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ
ਤੋ ਦਾਤਾ
ਹਾਰ ਬਖਸ਼ ਗੁਨਾਹੀਆਂ ਨੂੰ
ਤੋ ਦਾਤਾ ਬਖਸ਼ਣ ਹਾਰ ਪੜਨਾ ਹੈ ਜੀ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਨੂੰ
ਬੜੋ ਦਾਤਾ ਬਖਸ਼ਣ ਹਾਰ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ ਗੁਣਾਈਆਂ ਬੜੋ ਨਦਰ ਮਿਹਰ ਦੀ ਨਦਰ ਹੁਣ ਤਾਂ ਰਸਤੇ ਹੁਣ ਤਾਂ ਰਸਤੇ ਪਾਲੇ ਭੁੱਲਿਆ ਰਾਈਆਂ ਹੁਣ ਤਾਂ ਰਸਤੇ ਪਾਲੇ ਭੁੱਲਿਆ ਰਾਈਆਂ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ
ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ
ਦਾਤਾ ਜੱਜ ਕੇ ਜੀ ਨਦਰ ਮਿਹਰ ਦੀ ਨਦਰ ਮਿਹਰ ਦੀ ਕਰਕੇ ਤੂੰ ਗੁਨਾਹੀਆਂ
ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨਾਹਗਾਰ
ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਈ
ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਈ
ਗੁਣ ਨਹੀਂ ਆਪੇ ਤਰਸ ਪੇ ਹੋਈ ਸੱਜ ਕੇ ਬਈ ਮੈਂ ਤੇਰ ਗੁਣ ਆਈ ਗੁਣ ਨਹੀਂ ਆਪੇ ਤਰਸ ਪੇ ਹੋਈ ਬੋਲੋ ਮੈਂ ਤੇਰ ਗੁਣ ਆਰੇ
ਗਜਕੇ ਗਜਕੇ
ਤਰਸ ਪਿਆ ਮਿਹਰਾਮਤ ਹੋਈ ਤਰਸ ਪਿਆਮਤ ਹੋਈ ਸਤਿਗੁਰ ਸੱਜਣ ਮਿਲਿਆ
ਸਾਰੇ ਬੋਲੋ ਇੱਕ ਵਾਰ
ਤਰਸ ਪਿਆ ਮਿਹਰਾਮਤ
ਬੋਲਿਆ ਕਰੋ
ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਨਾਨਕ ਨਾਮ ਮਿਲੇ ਤਾਂ ਜੀਵਾ ਬੋਲੋ
ਸਾਰੇ ਸਾਰੇ
ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਈ ਤੇਰਾ ਕੀਤਾ
ਪੜ ਲੈਣਾ
ਜਾ ਤੂੰ ਨਹੀਂ
ਵਾ 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 ਵਾ
ਕੀ ਤੋਈ
ਪੈਣਾ ਵੀ ਪੜ ਲੋ
ਤੇਰਾ
ਵਾ ਵਾ
ਜੋਗ ਕੀ ਤੋਈ
ਹਮ ਅਵਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਿਵੇਂ ਕਿਰਪਾ ਕਰ ਦਿੱਤੀ ਤੂੰ ਮੈਨੂੰ ਤੇ ਹਿਸਾਬ ਹੀ ਨਹੀਂ ਆਇਆ ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ ਨਹੀਂ ਜਾਣਿਆ ਜੀ ਤੇਰਾ ਕੀਤਾ
ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ ਤੇਰਾ ਕੀਤਾ ਤੇਰਾ ਕੀਤਾ
ਮੈਂ ਨਹੀਂ ਤੇਰਾ ਕੀਤਾ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ
ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ ਤੇਰਾ ਕੀਤਾ
ਨਹੀਂ
ਵਾਹਿਗੁਰੂ
ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ
ਜ਼ਿੰਦਗੀ ਜ਼ਿੰਦਗੀ
ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਵਾ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਵਾ
ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਵਾ
ਸਤਿਗੁਰ ਦੀ ਬਾਣੀ ਤੋਂ
ਲੈ ਜਾਚਾ
ਗੁਰ ਦੀ ਬਾਣੀ ਤੋਂ
ਜੀਵਨ ਦੀਆਂ
ਸਿੱਖ ਲੈ ਜਾਚਾ
ਗੁਰ ਦੀ ਬਾਣੀ ਤੋਂ
ਜੀਵਨ ਦੀਆਂ
ਸਿੱਖ ਲੈ ਜਾਚਾ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਜਿੰਨੇ ਕੁ ਬੈਠੇ ਹੋ ਟਕਾ ਬਣਾ ਕੇ ਰੱਖਿਓ ਜਿਹੜੀ ਸੰਗਤ ਆ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਓ। ਪ੍ਰਬੰਧਕਾਂ ਨੂੰ ਬੇਨਤੀ ਹੈ, ਜਿਵੇਂ ਕੱਲ੍ਹ ਤੁਸੀਂ ਇੱਥੇ ਹੀ ਬਹਾਣਾ ਸ਼ੁਰੂ ਕਰਤਾ ਸੀ ਨਾ ਰਸਤੇ 'ਚ ਹੀ, ਆਉਣ ਵਾਲੀ ਸੰਗਤ ਨੂੰ ਰਸਤਿਆਂ 'ਚ ਹੀ ਬਹਾ ਦਿਓਗੇ ਤਾਂ ਵੀ ਕੰਮ ਠੀਕ ਹੈ। ਨਾਲੇ ਤੇ ਚਲੋ ਇੱਥੇ ਰਾਹ ਦੇ ਵਿੱਚ ਨੇੜੇ ਬਹਿ ਜਾਣਗੇ ਤੇ ਦੂਰੋਂ ਇੱਕ ਵਾਰੀ ਮੱਥਾ ਟੇਕ ਲੈਣ, ਫਿਰ ਇੱਕ ਵਾਰੀ ਆਪਾਂ ਆਵਾਜ਼ ਦਿਆਂਗੇ ਨੇੜੇ ਆ ਕੇ ਮੱਥਾ ਟੇਕ ਲੈਣ, ਤਾਂ ਜੋ ਟਿਕਾ ਬਣੇ ਤੇ ਆਪਾਂ ਰਲ ਮਿਲ ਕੇ ਸਤਿਗੁਰ ਜੀ ਦੀ ਸਿਫਤ ਸਲਾਹ ਕਰੀਏ। ਆਨੰਦ ਤਦੇ ਹੀ ਹੈ ਜਦ ਇਕਾਗਰਤਾ ਬਣ ਜਾਏ ਤੇ ਆਉਣ ਵਾਲੀਆਂ ਸੰਗਤਾਂ ਨੂੰ ਰਸਤਿਆਂ ਦੇ ਵਿੱਚ ਹੀ ਭਾਵੇਂ ਬਿਠਾਈ ਜਾਓ, ਬਾਅਦ 'ਚ ਅੱਗੇ ਮੱਥਾ ਟੇਕ ਲੈਣਗੇ। ਸਾਰੀ ਸੰਗਤ ਨੂੰ ਜੀ ਆਇਆਂ ਭਾਈ, ਜਿਹੜੇ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹੋ, ਕੋਈ ਪਤਾ ਨਹੀਂ ਕੋਈ ਗੁਰੂ ਸਾਹਿਬ ਜੀ ਦਾ ਬਚਨ ਸਾਡੇ ਹਿਰਦੇ 'ਚ ਵੱਸ ਜਾਏ ਤੇ ਸਾਡੀ ਜ਼ਿੰਦਗੀ ਵਿੱਚ ਪਲਟਾ ਆ ਜਾਏ, ਲਾਈਫ ਚੇਂਜ ਹੁੰਦੀ ਹੈ। ਸਾਰੇ ਰਲ ਮਿਲ ਬੈਠੇ ਹੁੰਦੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਹਜ਼ਾਰਾਂ ਸੰਗਤਾਂ ਸਤਿਗੁਰ ਦੇ ਦਰਬਾਰ 'ਚ ਸਜੀਆਂ ਹੁੰਦੀਆਂ ਨੇ, ਪੰਜ ਪਿਆਰੇ ਹੁੰਦੇ ਹੈ, ਗੁਰੂ ਕੇ ਕੀਰਤਨੀਏ ਮਹਾਂਪੁਰਸ਼ ਗੁਰਮੁਖ ਪਿਆਰੇ, ਔਰ ਨਾਲ ਨਾਲ ਜਦੋਂ ਕੋਈ ਵਿਚਾਰ ਹੋਵੇ ਸਾਰੀ ਸੰਗਤ ਜੁੜ ਕੇ ਬੈਠੀ ਹੋਵੇ ਮਾਹੌਲ ਬਣ ਜਾਏ ਕੀਰਤਨ ਦਾ, ਐਸਾ ਇੱਕ ਮਾਹੌਲ ਸਿਰਜਿਆ ਜਾਂਦਾ ਕਈ ਵਾਰੀ ਉਹ ਫਿਰ ਸਾਡੇ ਸਿੱਧਾ ਅੰਦਰ ਚਲਿਆ ਜਾਂਦਾ, ਇੱਕ ਮਾਹੌਲ ਬਣ ਜਾਂਦਾ। ਕੀਰਤਨ ਹੋ ਰਿਹਾ ਹੋਵੇ, ਸੰਗਤ ਟਿਕੀ ਹੋਵੇ, ਸਾਰੇ ਜਣੇ ਰਲ ਕੇ ਬੋਲ ਰਹੇ ਹੋਣ, ਗੂੰਜਾਂ ਪਾ ਰਹੇ ਹੋਣ, ਇਹਦੇ ਵਿੱਚੋਂ ਫਿਰ ਜ਼ਿੰਦਗੀਆਂ ਬਣ ਜਾਂਦੀਆਂ। ਕਈ ਫੈਸਲਾ ਲੈ ਲੈਂਦੇ ਆ, ਚੱਲ ਮਨਾ ਅੰਮ੍ਰਿਤ ਛਕ ਲੈ, ਚੱਲ ਉਹ ਮਨਾ ਸਿੰਘ ਸੱਜ ਜਾ, ਚੱਲ ਹੁਣ ਆਪਾਂ ਸਤਿਗੁਰ ਦੇ ਦਰ ਘਰ ਨਾਲ ਜੁੜੀਏ, ਅੱਜ ਤੋਂ ਬਾਅਦ ਨਸ਼ਾ ਛੱਡ ਦਈਏ, ਅੱਜ ਤੋਂ ਬਾਅਦ ਬਾਣੀ ਵਾਲੇ ਪਾਸੇ ਤੁਰੀਏ। ਸੋ ਸੰਗਤ ਵਿੱਚ ਆ ਕੇ ਇਸੇ ਤਰ੍ਹਾਂ ਜੀਵਨ ਬਣ ਜਾਂਦਾ ਤੇ ਤੁਹਾਡਾ ਸਾਡਾ ਸਾਰਿਆਂ ਦਾ ਹੀ ਸਹਿਯੋਗ ਹੋ ਜਾਂਦਾ ਜਦੋਂ ਨਾ ਆਪਾਂ ਸਾਰੇ ਟਿਕ ਕੇ ਬੈਠੇ ਹੁੰਦੇ। ਇਹ ਜਿਹੜਾ ਮਾਹੌਲ ਹੈ ਉਹ ਆਪਾਂ ਸਾਰਿਆਂ ਨੇ ਰਲ ਕੇ ਬਣਾਉਣਾ ਹੁੰਦਾ ਨਾ, ਇਕੱਲਾ ਕੀਰਤਨ ਵਾਲਾ ਨਹੀਂ ਕਰ ਸਕਦਾ, ਸੰਗਤ ਵੀ ਟਿਕਾ ਬਣਾਵੇ ਇੱਕ ਮਾਹੌਲ ਫਿਰ ਬਣਦਾ, ਨਹੀਂ ਤੇ ਬਣ ਨਹੀਂ ਸਕਦਾ। ਤੇ ਜਦੋਂ ਕੋਈ ਜੁੜੇਗਾ ਫਿਰ ਇਹਦੇ 'ਚ ਤੁਹਾਡਾ ਵੀ ਓਨਾ ਹੀ ਸਹਿਯੋਗ ਹੋ ਜਾਂਦਾ ਜੋੜਨ ਵਾਲਿਆਂ 'ਚ, ਮਾਹੌਲ ਤਾਂ ਹੀ ਬਣੇਗਾ ਜੇ ਤੁਸੀਂ ਵੀ ਬਣਾਓਗੇ। ਹਿਲਜੁਲ ਹੁੰਦੀ ਰਹੇ ਫਿਰ ਗੱਲ ਨਹੀਂ ਬਣਦੀ। ਹਾਂ ਆਹ ਠੀਕ ਹੈ ਜੇ ਕੀਰਤਨ ਕਰਨਾ, ਜਿਵੇਂ ਹੁਣ ਆਪਾਂ ਕੀਰਤਨ ਕੀਤਾ ਹੈ, ਇੱਕ ਘੰਟਾ ਆਪਾਂ ਸਾਰਿਆਂ ਨੇ ਕੀਰਤਨ ਕੀਤਾ, ਤੇ ਮੈਂ ਕੱਲ ਵੀ ਇੱਧਰ ਸੁਣੋ ਧਿਆਨ ਨਾਲ ਅਰਜ਼ ਕੀਤੀ ਸੀ ਕਿ ਇੱਕ ਘੰਟਾ ਲੱਗ ਗਿਆ, ਇੱਕ ਘੰਟਾ ਹੋਰ ਲਾ ਲਓ, ਕੀਰਤਨ ਹੀ ਕਰੀ ਜਾਓ। ਇੱਕ ਸ਼ਬਦ ਤੋਂ ਬਾਅਦ ਦੂਸਰਾ ਸ਼ਬਦ, ਦੂਸਰੇ ਤੋਂ ਬਾਅਦ ਤੀਸਰਾ ਸ਼ਬਦ, ਤੀਸਰੇ ਤੋਂ ਬਾਅਦ ਚੌਥਾ ਸ਼ਬਦ, ਚਾਰ ਕੁ ਸ਼ਬਦਾਂ ਨਾਲ ਦੋ ਘੰਟੇ ਲੰਘ ਜਾਣਗੇ। ਦੋ ਲੰਘਾਓ, ਢਾਈ ਲੰਘਾਓ, ਤਿੰਨ ਘੰਟੇ ਕਰ ਲਓ ਕੀਰਤਨ, ਆਪਾਂ ਕੀਰਤਨ ਹੀ ਕਰੀ ਜਾਂਦੇ। ਕੀਰਤਨ ਦਾ ਇੱਕ ਆਪਣਾ ਰਸ ਹੈ, ਕੀਰਤਨ ਦੇ ਰਸੀਆਂ ਵਾਸਤੇ, ਬਾਣੀ ਦੇ ਅਭਿਆਸੀਆਂ ਵਾਸਤੇ ਕੀਰਤਨ ਦਾ ਆਨੰਦ ਬਹੁਤ ਹੁੰਦਾ ਹੈ, ਕੋਈ ਦੋ ਰਾਵਾਂ ਨਹੀਂ ਹਨ, ਕੋਈ ਸ਼ੱਕ ਨਹੀਂ। ਪਰ ਕਈ ਸੱਜਣ ਜਿਹੜੇ ਪਹਿਲੀ ਦੂਜੀ ਚੌਥੀ ਵਾਰ ਆਉਂਦੇ ਹੈ, ਬਹੁਤਾ ਸਤਸੰਗ ਨਹੀਂ ਕਰਦੇ, ਬਾਣੀ ਦੀ ਸਮਝ ਨਹੀਂ ਪੈਂਦੀ, ਉਹਨਾਂ ਨੂੰ ਫਿਰ ਹੌਲੀ ਹੌਲੀ ਵਿਚਾਰ ਦੇ ਨਾਲ ਸਮਝਾਉਣਾ ਪੈਂਦਾ, ਉਹ ਹੌਲੀ ਹੌਲੀ ਤੁਰਦੇ ਤੁਰਦੇ ਤੁਰ ਪੈਂਦੇ ਹੈ। ਮੁਬਾਰਕ ਹੈ ਜੇ ਨਿਰੋਲ ਕੀਰਤਨ ਹੋਈ ਜਾਏ, ਇਹ ਵੀ ਮੁਬਾਰਕ ਹੈ, ਇਹ ਵੀ ਚੰਗਾ ਹੈ, ਇਹਦੇ ਨਾਲ ਵੀ ਸੰਗਤ ਜੁੜ ਜਾਂਦੀ ਹੈ। ਪਰ ਜੇ ਆਪਾਂ ਆਰਾਮ ਨਾਲ ਥੋੜਾ ਥੋੜਾ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਨੁਕਤਿਆਂ ਨੂੰ ਜਦੋਂ ਵਿਚਾਰਾਂਗੇ, ਸਮਝਾਂਗੇ, ਤੇ ਉਹਦੇ ਨਾਲ ਵੀ ਸਾਡੀ ਲਾਈਫ ਵਿੱਚ ਚੇਂਜ ਆਉਂਦੀ ਹੈ। ਕੋਈ ਗੁਰ ਇਤਿਹਾਸ ਦੀ ਗੱਲ ਹੋਵੇ, ਕੋਈ ਪ੍ਰਸੰਗ ਹੋਵੇ, ਕੋਈ ਨਾਲ ਵਿਚਾਰ ਹੋਵੇ, ਉਦੋਂ ਫਿਰ ਆਪਣੇ ਆਪ ਨੂੰ ਪਰਖੀਏ ਗੁਰਬਾਣੀ ਦੀ ਕਸਵੱਟੀ ਤੇ, ਇਤਿਹਾਸ ਦੀ ਕਸਵੱਟੀ ਤੇ, ਕਿ ਗੁਰੂ ਸਾਹਿਬ ਕੀ ਕਹਿੰਦੇ ਆ, ਮੈਂ ਕੀ ਕਰਦਾ, ਇਤਿਹਾਸ ਕੀ ਕਹਿੰਦਾ, ਮੈਂ ਕੀ ਕਰਦਾ।
ਤਾਂ ਕਰਕੇ ਜ਼ਿਆਦਾਤਰ ਪ੍ਰੇਮੀ ਤੁਸੀਂ ਵੇਖੋਗੇ ਕਹਿਣਗੇ ਕੀਰਤਨ ਹੋਣਾ ਚਾਹੀਦਾ। ਕੀਰਤਨੀਆਂ ਨੂੰ ਵੀ ਬੇਨਤੀ ਕਰਨਗੇ ਕੀਰਤਨ ਨਹੀਂ ਕਰਿਓ, ਆਹ ਸ਼ਬਦ ਸੁਣਾਓ, ਆਹ ਸ਼ਬਦ ਸੁਣਾਓ, ਆਹ ਸ਼ਬਦ ਸੁਣਾਓ। ਕੀਰਤਨੀਆਂ ਨੂੰ ਵਿਹਲੇ ਹੀ ਨਹੀਂ ਛੱਡਦੇ, ਉਹ ਪੰਜ ਸੱਤ ਦਸ ਦੀ ਸਿਫਾਰਿਸ਼ ਕਰ ਦੇਣਗੇ, ਬੇਨਤੀ ਕਰ ਦੇਣਗੇ ਆਹ ਵੀ ਸ਼ਬਦ ਸੁਣਾਓ, ਆਹ ਵੀ ਸ਼ਬਦ ਸੁਣਾਓ। ਉਹ ਦਸ ਸ਼ਬਦਾਂ ਦੀ ਲਿਸਟ ਆ ਜਾਂਦੀ ਹੈ। ਦਸ ਸ਼ਬਦ ਜਦੋਂ ਰਾਗੀ ਸਿੰਘ ਸੁਣਾਉਣ ਲੱਗ, ਚਾਰ ਜੋਗਾ ਟਾਈਮ ਨਹੀਂ ਰਹਿੰਦਾ ਤੇ ਸਾਨੂੰ ਪਤਾ ਕੀ ਫਾਇਦਾ ਹੈ, ਸਾਡੇ ਬਾਰੇ ਕੋਈ ਗੱਲ ਹੀ ਨਾ ਕਰੇ, ਵਿਚਾਰ ਹੀ ਨਾ ਹੋਵੇ। ਜੇ ਵਿਚਾਰ ਹੋਏਗੀ ਫਿਰ ਤੇ ਪਰਖੇ ਵੀ ਜਾਵਾਂਗੇ ਨਾ ਅਸੀਂ। ਵਿਚਾਰ ਦੀ ਕਸਵੱਟੀ ਉੱਤੇ ਅਸੀਂ ਪਰਖੇ ਜਾਂਦੇ ਹਾਂ। ਜਦੋਂ ਗਿਆਨ ਦਾ ਸੂਰਜ ਚੜ੍ਹਦਾ ਫਿਰ ਸਾਡੇ ਤੇ ਵੀ ਚਾਨਣ ਪੈਣਾ, ਪਤਾ ਲੱਗਣਾ, ਫਿਰ ਸਾਨੂੰ ਸਾਡੀ ਮੈਲ ਵੀ ਦਿਸਦੀ ਹੈ। ਇਸੇ ਕਰਕੇ ਬਹੁਤ ਸਾਰੇ ਸੱਜਣ ਤੇ ਉਹ ਹਮੇਸ਼ਾ ਹੀ ਏਦਾਂ ਸੋਚਣਗੇ ਕਿ ਕੀਰਤਨ ਦਾ ਆਨੰਦ ਆਵੇ ਬਸ, ਪਰ ਨਾਲ ਨਾਲ ਵਿਚਾਰ ਕਰਨੀ ਵੀ ਗੁਰਮੁਖੋ ਜ਼ਰੂਰੀ ਹੈ। ਹਾਂ, ਮੈਂ ਮੰਨਦਾ ਕੋਈ ਕੋਈ ਕੀਰਤਨੀਆ ਹੁੰਦਾ ਗੁਰਸਿੱਖ ਵਿੱਚ ਜਿਹੜਾ ਅੰਦਰ ਕੀਰਤਨ ਵੀ ਸੁਣ ਰਿਹਾ ਹੁੰਦਾ, ਉਹਦੇ ਅੰਦਰ ਕੀਰਤਨ ਦੀ ਕਥਾ ਵੀ ਚੱਲ ਰਹੀ ਹੁੰਦੀ ਹੈ, ਵਿਚਾਰ ਵੀ ਗੁਰਬਾਣੀ ਦੀ ਕਰਦੇ ਰਹਿੰਦੇ ਨੇ। ਪਰ ਸਾਰੇ ਨਹੀਂ ਕਰ ਸਕਦੇ, ਸਾਰਿਆਂ ਦੇ ਗੁਰਬਾਣੀ ਦੇ ਸ਼ਬਦ ਸਮਝ ਨਹੀਂ ਆਉਂਦੇ, ਉਹਨਾਂ ਨੂੰ ਹੌਲੀ ਹੌਲੀ ਸਮਝਾਉਣਾ ਪੈਂਦਾ। ਜਿਹੜੇ ਪੱਕੇ ਗੁਰਮੁਖ ਕੋਈ ਕਿੰਨੇ ਸਾਲਾਂ ਤੋਂ ਬਾਣੀ ਦਾ ਅਭਿਆਸੀ ਹੈ, ਸਤਸੰਗੀ ਨੇ ਜਿਹੜੇ, ਉਹਨਾਂ ਨੂੰ ਤੇ ਭਾਵੇਂ ਤੁਸੀਂ ਜੋ ਮਰਜ਼ੀ ਮਹਿੰਗੇ ਤੋਂ ਮਹਿੰਗੀ ਬਾਣੀ ਸ਼ਬਦ ਉਹ ਸਮਝਦੇ ਹੈ, ਪਰ ਕਈ ਜਿਹੜੇ ਹਨ ਉਹਨਾਂ ਨੂੰ ਤੁਹਾਨੂੰ ਹੌਲੀ ਹੌਲੀ ਤੋਰਨਾ ਪੈਂਦਾ, ਹੌਲੀ ਹੌਲੀ ਜੋੜਨਾ ਪੈਂਦਾ। ਇਸ ਕਰਕੇ ਆਪਾਂ ਸਾਰੇ ਧਿਆਨ ਨਾਲ ਜਦੋਂ ਵਿਚਾਰਦੇ ਹਾਂ ਫਿਰ ਪਤਾ ਲੱਗਦਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਵੇਂ ਆਹੀ ਸ਼ਬਦ ਆਪਾਂ ਅੱਜ ਹੀ ਗਾ ਰਹੇ ਹਾਂ, ਸ਼ਬਦ ਪਹਿਲਾਂ ਗਾਇਆ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਸਾਰੇ ਗੁਣ ਤੇਰੇ ਚ ਨੇ, ਸਾਰੇ ਔਗਣ ਮੇਰੇ ਚ ਨੇ। ਤੇਰੇ ਵਿੱਚ ਗੁਣ ਹੀ ਗੁਣ ਨੇ, ਮੇਰੇ ਚ ਔਗਣ ਹੀ ਔਗਣ ਨੇ। ਪਰਮਾਤਮਾ ਨੂੰ ਗੁਣਾਂ ਦਾ ਇੱਕ ਸਵਰੂਪ ਬਣਾਇਆ ਜਾਂਦਾ ਹੈ। ਪਹਿਲੇ ਦਿਨ ਦੀਵਾਨ ਚ ਬੇਨਤੀ ਕੀਤੀ ਸੀ, ਦੁਬਾਰਾ ਸੁਣੋ, ਧਿਆਨ ਨਾਲ ਸੁਣੋ। ਕੱਲ ਜਦੋਂ ਇੱਥੋਂ ਨਿਕਲਿਆ ਨਾ, ਗਰਮੀ ਸੀ, ਇੱਥੇ ਕੀਰਤਨ ਕਰਦਿਆਂ ਇੱਕਦਮ ਹਵਾ ਲੱਗੀ ਠੰਡੀ, ਤੇ ਬੜੀ ਤੇਜ਼ ਜ਼ੁਕਾਮ, ਗਲਾ ਖਰਾਬ ਹੋ ਗਿਆ, ਰਾਤ ਬੁਖਾਰ ਵਾਂਗੂ ਸਾਰਾ ਦਿਨ ਹੀ ਰਿਹਾ ਅੱਜ। ਤੇ ਚਲੋ ਇਹ ਦੋ ਤਿੰਨ ਦਿਨ ਹੋ ਜਾਂਦਾ ਹੁੰਦਾ, ਕਦੇ ਕਦੇ ਸਾਲ 'ਚ ਇੱਕ ਦੋ ਵਾਰੀ ਹੋਣਾ ਚਾਹੀਦਾ, ਫਿਰ ਸੈੱਟ ਜਿਹਾ ਰਹਿੰਦਾ ਸਰੀਰ ਮਾੜਾ ਮੋਟਾ, ਪਰ ਕੁਦਰਤੀ ਅੱਜ ਰਾਤ ਇੱਦਾਂ ਹੋ ਗਿਆ। ਪਰ ਮੈਂ ਹੁਣ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਪੂਰੀ, ਤੁਸੀਂ ਮੇਰਾ ਸਾਥ ਰੱਖਿਓ ਵੀ ਆਪਾਂ ਪੂਰਾ ਆਨੰਦ ਲਈਏ, ਵਿਚਾਰ ਧਿਆਨ ਨਾਲ ਕਰ ਸਕੀਏ, ਕਿਉਂਕਿ ਇਹ ਜ਼ੁਕਾਮ ਇੱਦਾਂ ਦਾ ਹੁੰਦਾ ਕਿ ਹੋਰ ਹੀ ਤਰ੍ਹਾਂ ਸਿਰ ਤੁਹਾਡਾ ਡਿੱਡ ਜਿਹਾ ਹੋ ਜਾਂਦਾ। ਪਰ ਤੁਸੀਂ ਸਾਥ ਦਿਓਗੇ ਬੜੇ ਪਿਆਰ ਨਾਲ, ਤੁਸੀਂ ਹੁਣ ਇੱਕ ਘੰਟਾ ਆਪਾਂ ਕੀਰਤਨ ਕਰ ਹੀ ਲਿਆ, ਤੇ ਇੱਦਾਂ ਹੀ ਆਪਾਂ ਥੋੜਾ ਜਿਹਾ ਟਾਈਮ ਹੋਰ ਟਕਾ ਰੱਖਣਾ ਸਾਰਿਆਂ। ਆਉਣ ਵਾਲੀ ਸੰਗਤ ਜਿੱਥੇ ਜਿੱਥੇ ਜਗ੍ਹਾ ਮਿਲੇ, ਪਿਆਰ ਨਾਲ ਆਪਾਂ ਸਾਰੇ ਸਜਦੇ ਜਾਵਾਂਗੇ, ਟਕਾ ਬਣਾ ਕੇ ਰੱਖਿਓ, ਬਸ ਹਿਲਜੁਲ ਨਾ ਹੋਵੇ। ਇੱਧਰ ਸੁਣੋ ਗੁਰਮੁਖੋ, ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਵੀ ਤੇਰੇ ਚ ਗੁਣੀ ਗੁਣ ਨੇ, ਮੇਰੇ ਚ ਔਗਣੀ ਔਗਣ ਨੇ। ਆਪਣਾ ਪਿਆਰਾ ਜਿਹੜਾ ਵੀ ਬਣਾਈਦਾ ਹੈ ਰੱਬ, ਰੱਬ ਗੁਰਬਾਣੀ ਦਾ ਜਿਹੜਾ ਪਰਮਾਤਮਾ ਦਾ ਸੰਕਲਪ ਹੈ ਉਹ ਗੁਣੀ ਨਿਧਾਨ ਹੈ, ਗੁਣੀ ਗੁਣ ਨੇ। ਗੁਣਾਂ ਦਾ ਇੱਕ ਮੁਜੱਸਮਾ, ਗੁਣਾਂ ਦੀ ਮੂਰਤ ਬਣਾਈ ਗਈ ਹੈ, ਗੁਣਾਂ ਦੀ ਮੂਰਤ। ਇੱਕ ਤੇ ਹੈ ਨਾ ਕਿ ਬਾਹਰੀ ਮੂਰਤ ਦੀ ਪੂਜਾ ਕਰਨੀ, ਕਿਸੇ ਭਗਵਾਨ ਦੀ ਮੂਰਤ ਬਣਾਉਣੀ ਤੇ ਮੂਰਤ ਦੀ ਪੂਜਾ ਕਰਨੀ, ਵੱਖਰੇ ਵੱਖਰੇ ਭਗਵਾਨ ਬਣਾ ਕੇ ਉਹਦੀ ਮੂਰਤ ਦੀ ਪੂਜਾ ਕਰਨੀ। ਪਰ ਇਹ ਮੂਰਤ ਹੈ ਇੱਕ ਸ਼ਖਸੀਅਤ, ਇੱਕ ਐਸੀ ਹਸਤੀ ਜਿਹਦੇ ਚ ਗੁਣ ਨੇ, ਬੜੇ ਗੁਣ ਨੇ। ਉਹਦੇ ਗੁਣ ਕਿਹੜੇ ਕਿਹੜੇ ਨੇ? ਇੱਕ ਓੰਕਾਰ ਵੀ ਇੱਕੋ ਉਹਦਾ ਹੀ ਗੁਣ ਹੈ, ਸਤਨਾਮ ਇਹ ਵੀ ਉਹਦਾ ਹੀ ਗੁਣ ਹੈ, ਸਦਾ ਹੀ ਸੱਤ ਹੈ, ਕਰਤਾ ਪੁਰਖ ਕ੍ਰੀਏਟਰ ਹੈ ਇਹ ਵੀ ਉਹਦਾ ਹੀ ਗੁਣ ਹੈ, ਨਿਰਭਉ ਹੈ ਡਰਦਾ ਨਹੀਂ ਕਿਸੇ ਤੋਂ, ਨਿਰਵੈਰ ਹੈ ਕਿਸੇ ਨਾਲ ਵੈਰ ਨਹੀਂ ਰੱਖਦਾ, ਅਕਾਲ ਮੂਰਤ ਹੈ ਉਹਦੇ ਤੇ ਸਮੇਂ ਦਾ ਅਸਰ ਨਹੀਂ, ਅਜੂਨੀ ਹੈ ਜੂਨਾ ਤੋਂ ਰਹਿਤ ਹੈ, ਸਹਿ ਭੰਗ ਹੈ ਕਿਸੇ ਨੇ ਬਣਾਇਆ ਨਹੀਂ, ਆਪਣੇ ਪੈਰਾਂ ਤੇ ਆਪ ਖੜਾ ਹੋਇਆ, ਉਹਨੇ ਆਪਣੇ ਆਪ ਨੂੰ ਆਪ ਬਣਾਇਆ ਸਹਿ ਭੰਗ। ਤੇ ਉਹਦਾ ਪਤਾ ਕਿਵੇਂ ਲੱਗਦਾ? ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਦੀ ਸਮਝ ਪੈਂਦੀ ਹੈ। ਇਹ ਸਾਰੇ ਗੁਣ ਨੇ, ਇੱਕ ਵਾਹਿਗੁਰੂ ਦੇ ਪਰਮਾਤਮਾ ਦੇ ਕਹਿ ਲਓ ਗੁਣ ਬਣਾਏ ਗਏ, ਇੱਕ ਪਰਸਨੈਲਿਟੀ ਬਣਾਈ ਗਈ। ਤੇ ਹੁਣ ਸਾਨੂੰ ਕਿਹਾ ਹੈ ਕਿ ਭਾਈ ਤੁਸੀਂ ਉਹਨੂੰ ਯਾਦ ਕਰੋ, ਤੇ ਨਾਮ ਜਪਣ ਵਾਲਾ ਹੌਲੀ ਹੌਲੀ ਨਾਮ ਜਪਦਾ ਜਪਦਾ ਨਾਮੀ ਦੇ ਵਿੱਚ ਅਭੇਦ ਹੋਵੇ, ਇੱਕ ਹੋਵੇ, ਇੱਕਮਿੱਕ ਹੋਵੋ। ਇੰਨਾ ਪਿਆਰ ਕਰ ਨਾਮ ਜਪਦਾ ਜਪਦਾ ਨਾਮ ਨਾਲ ਜਿਹਦਾ ਜਪਦਾ ਹੈ ਉਹਨੂੰ ਇੰਨਾ ਪਿਆਰ ਕਰ, ਇੰਨਾ ਪਿਆਰ ਕਰ, ਇੰਨਾ ਪਿਆਰ ਕਰ ਵੀ ਉਹ ਤੇ ਤੂੰ ਇੱਕ ਹੀ ਹੋ ਜਾਓ। ਇਹ ਕਨਸੈਪਟ ਹੈ, ਇਹਦੇ ਚ ਲੌਜਿਕ ਕੀ ਹੈ, ਇਹਦੇ ਚ ਪ੍ਰੈਕਟੀਕਲ ਕੀ ਹੈ ਵੀ ਜਿਹੜਾ ਬੰਦਾ ਪਰਮਾਤਮਾ ਦਾ ਸੰਕਲਪ ਕਰਕੇ ਦਿਮਾਗ ਦੇ ਵਿੱਚ ਇੱਕ ਸੰਕਲਪ ਲੈ ਕੇ ਉਹ ਏਦਾਂ ਦਾ ਬੜਾ ਪਿਆਰਾ ਹੈ, ਉਹ ਮਿੱਠ ਬੋਲੜਾ ਹੈ, ਉਹ ਬਖਸ਼ਿੰਦ ਹੈ, ਉਹ ਮਿਹਰਬਾਨ ਹੈ, ਉਹ ਦਇਆਵਾਨ ਹੈ, ਉਹ ਕਿਰਪਾਲੂ ਹੈ, ਉਹ ਦਿਆਲੂ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਏਦਾਂ ਦਿਮਾਗ ਚ ਰੱਖੋ। ਫਿਰ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਏਦਾਂ ਹੋ ਗਿਆ। ਤੇ ਨਾਮ ਜਪਦਾ ਜਪਦਾ ਉਹਨੂੰ ਚੇਤੇ ਕਰਦਾ 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 ਤੂੰ ਤੂੰ ਕਰਤਾ ਤੂੰ ਹੁਆ। ਅੱਛਾ ਹੁਣ ਮੈਨੂੰ ਇਹ ਦੱਸੋ ਵੀ ਨਿਰਭਉ ਜਪਣ ਵਾਲਾ ਖੁਦ ਵੀ ਨਿਰਭਉ ਹੀ ਹੋਏਗਾ ਨਾ ਹੌਲੀ ਹੌਲੀ। ਉਹਦੇ ਚ ਅਭੇਦ ਹੋਣ ਦਾ ਮਤਲਬ ਹੈ ਜਿਹੜਾ ਬੰਦਾ ਨਿਰਵੈਰ ਨੂੰ ਜਪ ਰਿਹਾ ਹੌਲੀ ਹੌਲੀ ਖੁਦ ਵੀ ਨਿਰਵੈਰ ਹੋਵੇ, ਨਿਡਰ ਹੋਵੇ। ਜਿਹੜਾ ਬੰਦਾ ਸਹਿ ਭੰਗ ਨੂੰ ਜਪਦਾ, ਪਰਮਾਤਮਾ ਨੂੰ ਕਿੰਨੇ ਬਣਾਇਆ? ਕਿਸੇ ਨੇ ਨਹੀਂ, ਤੇ ਮੈਂ ਪਰਮਾਤਮਾ ਨੂੰ ਜਪਦਾ ਤੇ ਮੈਨੂੰ ਸਦਾ ਹੀ ਸਹਾਰਿਆਂ ਦੀ ਲੋੜ ਹੈ। ਤੁਹਾਡੇ ਚ ਕਿੰਨੇ ਨੇ ਦਿੱਲੀ ਚ? ਜਿਵੇਂ ਤੁਹਾਡੇ ਚ ਦਿੱਲੀ ਚ ਕਿੰਨੇ ਸੱਜਣ ਨੇ ਜਿਹੜੇ ਕਿਸੇ ਦੀ ਬਿਨਾਂ ਸਪੋਰਟ ਤੋਂ ਪੈਰਾਂ ਤੇ ਖੜੇ ਹੋਏ ਨੇ, ਆਪਣੇ ਕਾਰੋਬਾਰ ਆਪੇ ਸ਼ੁਰੂ ਕੀਤੇ, ਆਪਣੇ ਆਪ ਨੂੰ ਆਪੇ ਸੈੱਟ ਕੀਤਾ ਬਿਨਾਂ ਕਿਸੇ ਦੀ ਸਪੋਰਟ ਤੋਂ, ਆਪਣੇ ਬਿਜ਼ਨਸ ਖੜੇ ਕੀਤੇ, ਆਪਣੇ ਕਾਰੋਬਾਰ ਖੜੇ ਕੀਤੇ। ਇਹ ਸਹਿ ਭੰਗ ਦਾ ਗੁਣ ਹੈ, ਇਹ ਸਹਿ ਭੰਗ ਹੈ। ਆਪਣੇ ਆਪ ਤੇ ਨਿਰਭਰ, ਕਿਸੇ ਤੇ ਨਹੀਂ ਡਿਪੈਂਡ, ਨਹੀਂ ਕਿਸੇ ਤੇ, ਇਹ ਸੈਲਫ ਡਿਪੈਂਡ ਹੋਣਾ, ਸੈਲਫ ਡਿਪੈਂਡੈਂਟ ਹੋਣਾ, ਆਪਣੇ ਆਪ ਤੇ ਡਿਪੈਂਡ ਹੋਣਾ। ਹੁਣ ਭਾਈ ਜੇ ਤੂੰ ਸਹਿ ਭੰਗ ਸਹਿ ਭੰਗ ਸਹਿ ਭੰਗ ਸਹਿ ਭੰਗ ਜਪਦੇ ਨੂੰ ਤੈਨੂੰ 20 ਸਾਲ ਹੋ ਗਏ ਤੇ ਤੂੰ ਅਜੇ ਤੱਕ ਵੀ ਸਹਾਰਾ ਹੀ ਭਾਲਦਾ ਫਿਰਦਾ। ਜਿਹੜੇ ਜਿਹੜਾ ਸਹਿ ਭੰਗ ਹੈ ਉਹਨੂੰ ਜਪ ਕੇ ਤੂੰ ਅਜੇ ਤੱਕ ਖੁਦ ਨਹੀਂ ਪੈਰਾਂ ਤੇ ਖੜਾ ਹੋ ਸਕਿਆ, ਤੇਰੇ ਦਿਮਾਗ ਚ ਖਿਆਲ ਨਹੀਂ ਆਇਆ। ਤੂੰ ਜਪਦਾ ਨਿਰਵੈਰ ਹੈ ਨਿਰਵੈਰ ਹੈ ਵਾਹਿਗੁਰੂ 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 ਵਾਹਿਗੁਰੂ, ਨਿਰਵੈਰ ਹੈ ਵਾਹਿਗੁਰੂ ਨਿਰਵੈਰ, ਤੇ ਤੈਨੂੰ ਗੁਆਂਢੀ ਵਾਲਾ ਵੈਰ ਤੇਰੇ ਅੰਦਰੋਂ ਨਿਕਲਦਾ ਹੀ ਨਹੀਂ। ਉਹਨੇ ਮੇਰੇ ਨਾਲ ਏਦਾਂ ਕੀਤਾ ਸੀ, ਉਹਨੇ ਮੇਰੇ ਨਾਲ ਆਹ ਕੀਤਾ ਸੀ, ਉਹਨੇ ਮੈਨੂੰ ਗਾਲ ਕੱਢੀ ਸੀ, ਉਹਨੇ ਮੇਰੇ ਨਾਲ ਆਹ ਕੀਤਾ ਸੀ। ਜੇ ਤੂੰ ਸਾਰੀ ਜ਼ਿੰਦਗੀ ਵੈਰ ਹੀ ਰੱਖਦਾ ਰਿਹਾ ਤੇ ਤੂੰ ਨਿਰਵੈਰ ਨੂੰ ਕੀ ਸਮਝਿਆ? ਹੁਣ ਜਿਹੜੀ ਮੂਰਤ ਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਉਹ ਗੁਣਾਂ ਦੀ ਮੂਰਤ ਹੈ, ਤੇ ਗੁਣਾਂ ਦੀ ਮੂਰਤ ਤਾਂ ਗੁਰੂ ਜੀ ਬਣਾਉਂਦੇ ਆ, ਇਹ ਸੰਕਲਪ ਹੈ, ਵਿਜੁਲਾਈਜੇਸ਼ਨ। ਐਸੀ ਵਿਜੁਲਾਈਜੇਸ਼ਨ ਹੋਣੀ ਚਾਹੀਦੀ ਹੈ, ਐਸੀ ਇੱਕ ਦਿਮਾਗ ਦੇ ਵਿੱਚ ਸੰਕਲਪ ਬਣਾ, ਉਹ ਦਇਆਵਾਨ ਹੈ ਮੈਂ ਦਇਆਵਾਨ ਬਣਨਾ, ਉਹ ਕਿਰਪਾਲੂ ਹੈ ਮੈਂ ਕਿਰਪਾਲੂ ਬਣਨਾ, ਉਹ ਮਿਹਰਬਾਨ ਹੈ ਮੈਂ ਵੀ ਕਿਸੇ ਤੇ ਮਿਹਰਬਾਨੀ ਹਾਂਜੀ ਕਰਨੀ ਹੈ, ਉਹ ਸਹਿ ਭੰਗ ਹੈ ਪੈਰਾਂ ਤੇ ਖੜਾ ਆਪਣਿਆਂ ਤੇ, ਤੇ ਮੈਂ ਵੀ ਅੱਕ ਨਾ ਇੱਕ ਦਿਨ ਆਪਣੇ ਪੈਰਾਂ ਤੇ ਖੜੇ ਹੋਣਾ ਹੈ, ਉਹ ਦਇਆਵਾਨ ਹੈ ਮੈਂ ਵੀ ਤੇ ਦਇਆ ਕਰਨੀ ਹੈ। ਵਾਹਿਗੁਰੂ ਦੇ ਗੁਣ ਗੁਰੂ ਗ੍ਰੰਥ ਸਾਹਿਬ ਚ ਦੱਸੇ ਗਏ ਹਨ, ਇਹ ਗੁਣ ਤਾਂ ਦੱਸੇ ਹੈ ਵੀ ਹੌਲੀ ਹੌਲੀ ਤੂੰ ਇਹਨੂੰ ਸਮਝੇ ਤੇ ਤੇਰੀ ਜ਼ਿੰਦਗੀ ਚ ਉਹ ਸਾਰੇ ਗੁਣ ਇੱਕ ਇੱਕ ਕਰਕੇ ਆਉਣ ਲੱਗ ਜਾਣ। ਇਹਨੂੰ ਕਹਿੰਦੇ ਹੈ ਬੰਦੇ ਦੀ ਜ਼ਿੰਦਗੀ ਚ ਪਰਮਾਤਮਾ ਪ੍ਰਗਟ ਹੋ ਰਿਹਾ, ਜਿਹੜੇ ਪਰਮਾਤਮਾ ਵਾਲੇ ਗੁਣ ਨੇ ਇਹਦੇ ਚ ਵੀ ਦਿਸਣ ਲੱਗ ਪਏ ਹੈ। ਪਰਮਾਤਮਾ ਪ੍ਰਗਟ ਕਿਵੇਂ ਵੇਖੋਗੇ ਤੁਸੀਂ? ਪਰਮਾਤਮਾ ਪ੍ਰਗਟ ਹੋ ਗਿਆ ਬੰਦੇ ਭਲਾ ਕਿਹੜੀ ਚੀਜ਼ ਪ੍ਰਗਟ ਹੋਏਗੀ ਬੰਦੇ ਚ? ਉਹਦੀ ਦਾੜੀ ਹੋਰ ਲੰਬੀ ਹੋ ਜਾਏਗੀ, ਪਰਮਾਤਮਾ ਪ੍ਰਗਟ ਹੋ ਗਿਆ। ਨੱਕ ਉਹਦਾ ਜ਼ਿਆਦਾ ਤਿੱਖਾ ਹੋ ਜਾਏਗਾ ਵੀ ਸੋਹਣਾ ਬਣ ਜਾਏਗਾ, ਸਰੀਰ ਤੇ ਉੱਦਾਂ ਹੀ ਰਹਿਣਾ ਹੈ। ਪਰਮਾਤਮਾ ਦੇ ਗੁਣ ਜਿਸ ਬੰਦੇ ਦੀ ਜ਼ਿੰਦਗੀ ਵਿੱਚ ਪ੍ਰਗਟ ਹੋਣ ਲੱਗ ਗਏ, ਜਿਹੜੇ ਗੁਣ ਪਰਮਾਤਮਾ ਬਾਰੇ ਸੁਣੇ ਸੀ ਵੀ ਮਿੱਠ ਬੋਲਣਾ ਮਿੱਠ ਬੋਲਣਾ ਮਿੱਠ ਬੋਲਣਾ, ਲੈ ਹੁਣ ਇਹ ਦੁਸ਼ਮਣ ਨੂੰ ਵੀ ਕੌੜਾ ਨਹੀਂ ਬੋਲਦਾ, ਸਦਾ ਹੀ ਮਿੱਠਾ ਬੋਲਦਾ, ਇਹਦਾ ਮਤਲਬ ਇਹਦੇ ਚ ਹੁਣ ਰੱਬ ਜੀ ਵਾਲਾ ਗੁਣ ਪ੍ਰਗਟ ਹੋਣ ਲੱਗ ਗਿਆ। ਵ੍ਰਿੰਦਾਵਨ ਕਿਉਂ ਕਰ ਰਹੇ ਨੇ? ਉਹ ਕਹਿੰਦੇ ਰਾਧਾ ਰਾਧਾ। ਹੁਣ ਸੋਚਣ ਵਾਲੀ ਗੱਲ ਹੈ ਵੀ ਕ੍ਰਿਸ਼ਨ ਭਗਤ, ਕ੍ਰਿਸ਼ਨ ਜੀ ਦੀ ਪੂਜਾ ਦੁਆਪਰ ਯੁੱਗ ਦੇ, ਉਹਨਾਂ ਨੂੰ ਅਵਤਾਰ ਮੰਨਿਆ ਜਾਂਦਾ। ਰਾਮ ਜੀ ਨੂੰ ਤ੍ਰੇਤੇ ਯੁੱਗ ਦੇ ਅਵਤਾਰ ਮੰਨਿਆ ਜਾਂਦਾ। ਰਾਮ ਜੀ ਨਾਲੋਂ ਵੀ ਵੱਧ ਵ੍ਰਿੰਦਾਵਨ ਵਿੱਚ ਰਾਧਾ ਰਾਧਾ ਜਪਿਆ ਜਾ ਰਿਹਾ, ਤੇ ਦੁਨੀਆਂ ਚ ਵੀ ਰਾਧਾ ਰਾਧਾ ਬਹੁਤ ਜਪਿਆ ਜਾ ਰਿਹਾ। ਰਾਧਾ 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 ਰਾਧਾ, ਕਾਰਨ ਵੀ ਰਾਧਾ ਜਪਣ ਵਾਲਿਆਂ ਨੂੰ ਜਾ ਕੇ ਪੁੱਛਿਓ, ਵ੍ਰਿੰਦਾਵਨ ਜਾਇਓ ਵੀ ਰਾਧਾ ਰਾਧਾ ਕਿਉਂ ਜਪਦੇ ਹੋ? ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨਾ 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 ਕਰਨਾ ਚਾਹੀਦਾ, ਹਰੇ ਕ੍ਰਿਸ਼ਨਾ ਹਰੇ ਰਾਮਾ ਕਰਦੇ ਸੀ ਨਾ ਸਾਰੇ, ਵੀ ਰਾਧਾ ਰਾਧਾ ਕਿਉਂ ਕਰਦੇ ਆ, ਕ੍ਰਿਸ਼ਨਾ ਕ੍ਰਿਸ਼ਨਾ ਕਿਉਂ ਨਹੀਂ ਕਰਦੇ? ਤੇ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਕਰੋਗੇ ਤੇ ਉਹਨਾਂ ਦਾ ਜਵਾਬ ਇਹ ਮਿਲੇਗਾ, ਰਾਧਾ ਰਾਧਾ ਤਾਂ ਕਰਦੇ ਆ ਰਾਧਾ ਦੇ ਗੁਣ ਸਾਡੇ ਚ ਆ ਜਾਣ, ਉਹ ਗੁਣ ਜਿਹੜੇ ਕ੍ਰਿਸ਼ਨ ਨੂੰ ਖੁਸ਼ ਕਰ ਲੈਂਦੇ ਆ, ਜਿਹੜੇ ਕ੍ਰਿਸ਼ਨ ਨੂੰ ਰੁਝਾ ਲੈਂਦੇ ਆ। ਰਾਧਾ ਰਾਧਾ ਕਰਦੇ ਅਸੀਂ ਰਾਧਾ ਬਣ ਜਾਈਏ ਤੇ ਕ੍ਰਿਸ਼ਨ ਤੇ ਫਿਰ ਆਪੇ ਮਗਰ ਮਗਰ ਫਿਰੂ, ਰਾਧਾ ਦੇ ਮਗਰ ਮਗਰ ਫਿਰਦਾ ਸੀ ਕ੍ਰਿਸ਼ਨ। ਇਹ ਉਹਨਾਂ ਦੀ ਤਕਨੀਕ ਹੈ, ਇਹ ਜੁਗਤ ਹੈ, ਇਹ ਢੰਗ ਹੈ, ਇਹ ਮੈਥਡ ਹੈ। ਕਹਿੰਦੇ ਰਾਧਾ ਰਾਧਾ ਕਰਦੇ ਰਾਧਾ ਬਣ ਜਾਈਏ ਤੇ ਰਾਧਾ ਤੇ ਕ੍ਰਿਸ਼ਨ ਖੁਸ਼ ਸੀ, ਫਿਰ ਜੇ ਰਾਧਾ ਅਸੀਂ ਬਣ ਗਏ ਤੇ ਕ੍ਰਿਸ਼ਨ ਸਾਡੇ ਤੇ ਖੁਸ਼ ਹੋ ਜੂ। ਕਹਿੰਦੇ ਕ੍ਰਿਸ਼ਨ ਨੂੰ ਨੀ ਪਕੜਨਾ, ਰਾਧਾ ਨੂੰ ਪਕੜਨਾ, ਰਾਧਾ ਵਾਲਾ ਪ੍ਰੇਮ ਪਕੜਨਾ, ਜਿਹੜਾ ਰਾਧਾ ਕਰਦੀ ਸੀ ਅਸੀਂ ਸਿੱਖਣਾ ਤੇ ਕ੍ਰਿਸ਼ਨ ਤੇ ਫਿਰ ਆਪੇ ਹੀ ਮਗਰ। ਇਹ ਨੁਕਤਾ ਸਮਝਿਓ, ਕਮਾਲ ਦੀ ਗੱਲ ਹੈ। ਪ੍ਰੇਮੀ ਬਣਨਾ ਸਿੱਖ ਲਈਏ, ਪ੍ਰੇਮੀਆਂ ਦੇ ਮਗਰ ਤੇ ਰੱਬ ਮਗਰ ਮਗਰ ਫਿਰਦਾ। ਅਸੀਂ ਵੀ ਸੁਣਦੇ ਹਾਂ ਨਾ ਵੀ ਤੂੰ ਭਗਤਾਂ ਕੇ ਵਸ, ਆਪਾਂ ਪੜ੍ਹਦੇ ਹਾਂ ਨਾ ਹੁਣ ਤੱਕ, ਨਾ ਤੂੰ ਆਮ ਹੈ ਵਸ ਬਹੁਤ ਗਿਣਾਵਣੇ, ਨਾ ਤੂੰ ਆਮ ਹੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਮ ਹੈ ਵਸ ਤੀਰਥ ਨਹਾਈਏ, ਨਾ ਤੂੰ ਆਮ ਹੈ ਵਸ ਧਰਤੀ ਧਾਈਏ, ਨਾ ਤੂੰ ਆਮ ਹੈ ਵਸ ਕਿਤੇ ਸਿਆਣਪੈ, ਨਾ ਤੂੰ ਆਮ ਹੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਰੱਬ ਨਹੀਂ ਲੱਭਣਾ, ਭਗਤਾਂ ਵਾਲਾ ਸੁਭਾਅ ਬਣ ਗਿਆ ਤੇ ਉਹਦੇ ਵਸ ਚ ਆਪੇ ਹੀ ਆ ਗਿਆ, ਉਹਦੇ ਮਗਰ ਮਗਰ ਫਿਰੇਗਾ ਹੀ। ਤਾਂ ਹੀ ਕਹਿੰਦੇ ਰੱਬ ਨਹੀਂ ਲੱਭਦੇ ਅਸੀਂ ਤੇ ਕਹਿੰਦੇ ਹਾਂ ਪ੍ਰੇਮ ਲੱਭ ਜਾਏ ਬਸ ਸਾਨੂੰ। ਜੇ ਪ੍ਰੇਮ ਲੱਭ ਗਿਆ, ਕਰਨਾ ਆ ਗਿਆ ਤੇ ਗੱਲ ਬਣ ਗਈ। ਉਹ ਕਹਿੰਦੇ ਨਾ ਵੀ ਰਾਧਾ ਹੀ ਹੋ ਗਏ ਅਸੀਂ, ਰਾਧਾ ਰਾਧਾ ਜਪਦੇ ਰਾਧਾ ਬਣ ਜਾਈਏ, ਕ੍ਰਿਸ਼ਨ ਮਗਰ ਮਗਰ ਫਿਰਨਾ। ਹੁਣ ਵੇਖੋ, ਧਿਆਨੀ ਨੇ ਧਿਆਤਾ, ਜਿਸਦਾ ਧਿਆਨ ਧਰਦਾ ਉਹਦੇ ਵਿੱਚ ਧੇ ਹੋ ਜਾਂਦਾ ਹੈ। ਧਿਆਨੀ ਜਿਹਦਾ ਧਿਆਨ ਧਰਦਾ ਉਹਦੇ ਵਿੱਚ ਧੇ ਹੋ ਜਾਂਦਾ, ਇੱਕਮਿਕ ਹੋ ਜਾਂਦਾ, ਜੁੜ ਜਾਂਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਡੇ ਪਾਤਸ਼ਾਹ ਨੇ ਵੇਖਿਆ ਬੰਦਿਆਂ 'ਚ ਤੇ ਕਮੀਆਂ ਵੀ ਲੱਭਦੀਆਂ ਨੇ। ਹੁਣ ਤੁਹਾਨੂੰ ਇਹ ਗੱਲ ਸਮਝ ਆਏਗੀ, ਜਿੱਥੇ ਕ੍ਰਿਸ਼ਨ ਜੀ ਦੀ ਵਡਿਆਈ ਬਹੁਤ ਕਰਨਗੇ, ਕਈ ਕ੍ਰਿਸ਼ਨ ਜੀ ਨੂੰ ਚੰਗਾ ਨਹੀਂ ਵੀ ਸਮਝ ਸਕਦੇ, ਕਈ ਇਦਾਂ ਦੇ ਵੀ ਹੋਣਗੇ। ਉਹਨਾਂ ਦੇ ਜਿਉਂਦਿਆਂ ਵੀ ਆਇਆ ਬੰਧਕ ਭਾਲਦਾ, ਉਹਨੇ ਵੀ ਤੇ ਤੀਰ ਹੀ ਮਾਰਿਆ ਸੀ ਨਾ ਚਰਨ ਦੇ ਵਿੱਚ। ਰਾਮ ਜੀ ਨੂੰ ਚੰਗਾ ਕਹਿਣ ਵਾਲੇ ਵੀ ਹੋਣਗੇ, ਰਾਮ ਜੀ ਨੂੰ ਕੋਈ ਮਾੜਾ ਕਹਿਣ ਵਾਲਾ ਵੀ ਹੋ ਸਕਦਾ। ਇੱਧਰ ਸੁਣੋ, ਗੁਰੂ ਨਾਨਕ ਪਾਤਸ਼ਾਹ ਦੀ ਕੋਈ ਸਿਫਤ ਕਰਨ ਵਾਲਾ ਹੈ, ਪਰ ਕੋਈ ਗੁਰੂ ਨਾਨਕ ਦਾ ਵਿਰੋਧੀ ਵੀ ਹੋ ਸਕਦਾ। ਕੋਈ ਪਸੰਦ ਕਰਦਾ, ਕੋਈ ਨਾ ਪਸੰਦ ਕਰਦਾ। ਇੱਥੇ ਇੱਕ ਐਸੀ ਸ਼ਖਸੀਅਤ ਦਾ, ਇੱਕ ਸੰਕਲਪ ਵਿੱਚ ਸ਼ਖਸੀਅਤ ਦਿੱਤੀ ਗਈ ਹੈ, ਸੰਕਲਪ ਵਿੱਚ ਪਰਮਾਤਮਾ ਦਿੱਤਾ ਗਿਆ, ਉਹ ਜਿਹਦੇ ਚ ਗੁਣੀ ਗੁਣ ਵਿਖਾਏ ਗਏ ਹੈ। ਇੱਕ ਸਰੀਰ ਨਹੀਂ, ਇੱਕ ਬੰਦਾ ਨਹੀਂ, ਬੰਦੇ ਤੇ ਕਮੀਆਂ ਕੱਢ ਲੈਗਾ। ਸੰਕਲਪ ਦੇ ਵਿੱਚ ਪਰਮਾਤਮਾ ਦਿੱਤਾ ਗਿਆ, ਉਹਦੇ ਵਿੱਚ ਵੀ ਗੁਣੀ ਗੁਣ ਵਿਖਾਏ ਗਏ। ਕਿਉਂ? ਉਹ ਗੁਣਾਂ ਦੀ ਹੀ ਮੂਰਤ ਹੈ, ਉਹਨੂੰ ਜਪ ਜਪ ਕੇ ਤੂੰ ਉਹਦੇ ਵਰਗਾ ਬਣ ਜਾ। ਜੇ ਕਿਸੇ ਬੰਦੇ ਨਾਲ ਜੋੜ ਜਾਂਦੇ ਉਹਦੇ ਚ 100 ਗਲਤੀਆਂ ਕੱਢ ਦੇਣੀਆਂ ਸੀ ਅਸੀਂ, ਬੰਦਿਆਂ ਦੇ ਤੇ ਅਸੀਂ ਗਾਲਾਂ ਹੀ ਕੱਢਦੇ ਰਹਿੰਦੇ ਹਾਂ, ਮਗਰ ਹੀ ਲੱਗੇ ਰਹਿੰਦੇ ਹਾਂ। ਪਰ ਇੱਕ ਸੰਕਲਪ ਦਿੱਤਾ, ਤੇ ਸੰਕਲਪ ਇਸ ਲਈ ਦਿੱਤਾ ਕਿ ਤੂੰ ਹੌਲੀ ਹੌਲੀ ਉਹ ਜਿਹੜੇ ਸੰਕਲਪ ਵਿੱਚ ਜਿਸ ਪਰਮਾਤਮਾ ਨੂੰ ਚਿਤਵ ਰਿਹਾ, ਯਾਦ ਕਰ ਰਿਹਾ, ਇੱਕ ਦਿਨ ਉਹਦਾ ਰੂਪ ਬਣ, ਉਹਦੇ ਜਿਹੜੇ ਗੁਣ ਨੇ ਤੇਰੀ ਜ਼ਿੰਦਗੀ 'ਚ ਆ ਜਾਣ, ਉਹਦੀ ਵਡਿਆਈ ਤੇਰੀ ਜ਼ਿੰਦਗੀ 'ਚ ਆ ਜਾਏ, ਉਹਦੀ ਕੁਆਲਿਟੀਜ਼ ਜਿਹੜੀਆਂ ਹਨ ਉਹ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਣ। ਤੇ ਜਿੱਦਣ ਬੰਦਾ ਮਿਹਰਬਾਨ ਨੂੰ ਜਪਦਾ, ਖੁਦ ਮਿਹਰਬਾਨ ਹੋ ਜਾਂਦਾ, ਉਹਦੀ ਜ਼ਿੰਦਗੀ 'ਚ ਰੱਬ ਪ੍ਰਗਟ ਹੋਣ ਲੱਗ ਪਿਆ, ਦਇਆ ਬੜੀ ਕਰਦਾ, ਹੁਣ ਕਿਰਪਾਲੂ ਹੋ ਗਿਆ, ਹੁਣ ਸਭ ਨੂੰ ਇੱਕੋ ਨਜ਼ਰ ਨਾਲ ਵੇਖਣ ਲੱਗ ਗਿਆ, ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ। ਇਹਦੇ ਲਈ ਕੋਈ ਬਜਬੀ, ਕੋਈ ਰਮਦਾਸੀਆ, ਕੋਈ ਰਾਮਗੜੀਆ, ਕੋਈ ਜੱਟ, ਕੋਈ ਫਰਕ ਨਹੀਂ, ਖੱਤਰੀ ਕੌਣ ਹੈ, ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦਾ। ਇਹਦੇ ਵਿੱਚ ਪਰਮਾਤਮਾ ਦਾ ਗੁਣ ਪ੍ਰਗਟ ਹੋਣ ਲੱਗ ਪਿਆ, ਇਹਦੇ ਚੋਂ ਵੈਰ ਖਤਮ ਹੋਣ ਲੱਗ ਗਏ ਨੇ, ਪਰਮਾਤਮਾ ਇਹਦੇ ਚੋਂ ਪ੍ਰਗਟ ਹੋਣ ਲੱਗ ਪਿਆ, ਇਹ ਦਇਆਵਾਨ ਹੋ ਗਿਆ, ਇਹਦੇ ਚੋਂ ਪਰਮਾਤਮਾ ਪ੍ਰਗਟ ਹੋਣ ਲੱਗ ਪਿਆ, ਇਹ ਜ਼ਿੰਦਗੀ ਵਿੱਚ ਪ੍ਰਗਟ ਹੋਣਾ ਹੈ। ਇਸੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਅੰਗਦ ਸਾਹਿਬ ਨੂੰ, ਗੁਰੂ ਅਮਰਦਾਸ ਜੀ ਨੂੰ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ ਤੱਕ, ਕਲਗੀਧਰ ਜੀ ਤੱਕ, ਚਾਹੇ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਸਨ, ਤੁਹਾਡੇ ਦਿੱਲੀ ਦੀ ਧਰਤੀ ਦਾ ਤੇ ਕਮਾਲ ਦਾ ਇਤਿਹਾਸ ਹੈ ਉਹਨਾਂ ਦਾ। ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਉਹ ਦਿੱਲੀ ਵਾਲੇ ਕਹਿੰਦੇ ਸੀ ਜੇ ਤੂੰ ਰੱਬ ਨਹੀਂ ਤੇ ਰੱਬ ਕਿਹੜਾ, ਰੱਬ ਬਾਰੇ ਤੇ ਇਹ ਸੁਣਿਆ ਵੀ ਕਿਰਪਾਲੂ ਹੈ ਤੇ ਤੂੰ ਤੇ ਕਿਰਪਾ ਕਰਦਾ ਫਿਰ ਤਾਂ ਘਰ ਘਰ ਆ ਕੇ, ਸਾਡਾ ਤੇ ਰੱਬ ਤੂੰ। ਇਸੇ ਕਰਕੇ ਗੁਰ ਅਰਜਨ ਪ੍ਰਤੱਖ ਹਰ ਇਹ ਕਿਹਾ ਭੱਟਾ, ਰੱਬ ਦਿਸਦਾ ਇਹਨਾਂ ਚੋਂ ਸਾਨੂੰ, ਗੁਰੂ ਨਾਨਕ ਚੋਂ ਵੀ ਰੱਬ ਦਿਸਦਾ, ਗੁਰੂ ਅੰਗਦ ਸਾਹਿਬ ਚੋਂ ਵੀ ਦਿਸਿਆ, ਕਿਉਂਕਿ ਉਹਨਾਂ ਨੇ ਗੁਣ ਵਿਖਾਏ ਰੱਬ ਵਾਲੇ ਆਪਣੀ ਜ਼ਿੰਦਗੀ 'ਚ ਕਮਾ ਕੇ। ਤੇ ਲੋਕਾਂ ਨੂੰ ਕਹਿਣਾ ਪੈ ਗਿਆ ਰੱਬ ਨਾਲੋਂ ਘੱਟ ਨਹੀਂ ਹਨ, ਜਿਹੜੇ ਰੱਬ ਨੂੰ ਅਸੀਂ ਯਾਦ ਕਰਦੇ ਨਾ ਰੱਬ ਇਦਾਂ ਦਾ, ਇਹਦੇ 'ਚ ਸਾਰੇ ਗੁਣ ਦਿਸਦੇ ਸਾਨੂੰ, ਤਾਂ ਰੱਬ ਵਰਗਾ ਕਿਹਾ। ਕੁਆਲਿਟੀਆਂ ਉਹੀ ਨੇ ਜਿਹੜੀਆਂ ਅਸੀਂ ਦਿਮਾਗ 'ਚ ਸੋਚਦੇ ਹਾਂ ਵੀ ਕਿਰਪਾ ਕਰਦਾ, ਮਿਹਰਬਾਨ ਕਰਦਾ, ਗਰੀਬਾਂ ਨੂੰ ਗੱਲ ਲਾ ਲੈਂਦਾ, ਫਰਕ ਨਹੀਂ ਕਰਦਾ ਕੋਈ, ਇਹ ਵੀ ਨਹੀਂ ਕਰਦਾ। ਸੰਘਾਸਨ ਭੇਜਿਆ ਸੀ ਰਾਜਾ ਜੈ ਸਿੰਘ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਵਾਸਤੇ, ਸੋਨੇ ਦਾ ਸੰਘਾਸਨ ਬਣਾ ਕੇ ਭੇਜਿਆ ਸੀ, ਕਹਿੰਦਾ ਸੀ ਮਹਾਰਾਜ ਇਹਦੇ ਤੇ ਬੈਠ ਕੇ ਮਿਲਿਆ ਕਰੋ ਸੰਗਤ ਨੂੰ। ਤੇ ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਕਹਿਣ ਲੱਗੇ, ਨਾ ਭਾਈ ਆ ਜਿਹੜੇ ਮੰਜੇ ਤੇ ਬੈਠੇ ਆ, ਜਿਹੜੇ ਪਲੰਘੇ ਤੇ ਬੈਠੇ ਆ, ਬਸ ਇਹੋ ਹੀ ਸਭ ਕੁਛ ਹੈ, ਆਨੰਦ ਚ ਬੈਠੇ ਆ, ਤੂੰ ਛੱਡ, ਸਾਨੂੰ ਨਹੀਂ ਲੋੜ, ਏਦਾਂ ਹੀ ਬਹਿਣਾ। ਫਿਰ ਉਦੋਂ ਬਿਮਾਰੀ ਫੈਲ ਗਈ ਸਾਰੇ ਹੀ ਦਿੱਲੀ, ਰੋਗ ਫੈਲ ਗਿਆ। ਤੇ ਕਮਾਲ ਦੀ ਗੱਲ ਇਹ ਹੈ ਕਿ 8 ਸਾਲ ਤੋਂ ਥੱਲੇ ਥੱਲੇ ਉਮਰ ਗਿਣੀ ਜਾਂਦੀ ਹੈ ਉਹਨਾਂ ਦੀ, ਪਾਤਸ਼ਾਹ ਦੀ। ਇੰਨੀ ਛੋਟੀ ਉਮਰ ਦੇ ਵਿੱਚ ਸਾਹਿਬ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜਿਨ੍ਹਾਂ ਨੇ 7 ਜੁਲਾਈ 1656 ਦਾ ਜਨਮ ਸੀ ਮਹਾਰਾਜ ਦਾ, ਬਾਬਾ ਲਪ੍ਰੀਤ ਗੁਰੂ ਹਰਕ੍ਰਿਸ਼ਨ ਪਾਤਸ਼ਾਹ 7 ਜੁਲਾਈ 1656 ਤੇ ਉਹਨਾਂ ਦਾ ਜਿਹੜਾ ਸਰੀਰ ਛੱਡਣਾ 30 ਮਾਰਚ 1664 ਬਣਦਾ, 56 ਤੋਂ 64 ਤੱਕ ਉਮਰ ਕਿੱਦੀ ਬਣੀ ਤੇ ਆਪੇ ਹਿਸਾਬ ਲਾ ਸਕਦੇ ਹੋ। 7 ਸਾਲ 8 ਮਹੀਨੇ ਕੁਝ ਦਿਨ ਦੀ ਉਮਰ ਬਣਦੀ ਹੈ, 7 ਸਾਲ 8 ਮਹੀਨੇ 25 ਕੁ ਦਿਨ ਲਾ ਲਓ, ਇੱਥੇ ਕੁ ਤੱਕ ਉਮਰ ਬਣਦੀ ਹੈ। 7 ਸਾਲ 8 ਮਹੀਨੇ, 8 ਸਾਲ ਦੇ ਪੂਰੇ ਨਹੀਂ ਹੋਏ, ਇੰਨੀ ਛੋਟੀ ਉਮਰ ਸੀ। ਤੇ ਰਾਜਾ ਜੈ ਸਿੰਘ ਕੋਲ ਠਹਿਰੇ ਹੋਏ ਸੀ, ਬਿਮਾਰੀ ਫੈਲ ਗਈ। ਬਿਮਾਰੀ ਵਿੱਚ ਕੌਣ ਨੇੜੇ ਆਉਂਦਾ ਹੈ, ਦੁਨੀਆਦਾਰੀ ਬਾਰੇ ਤੇ ਇਹੀ ਪਾਤਸ਼ਾਹ ਦੱਸਦੇ ਆ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ ਇਹੀ ਸੁਣਿਆ ਹੈ ਨੇੜੇ ਢੁਕ ਤੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਤੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ
ਨੇੜੇ ਢੁਕ ਤੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਟੁਕ ਬਹਿੰਦੀ ਵਿੱਚ ਸੁਖਾਂ ਦੇ ਸਾਰੀ ਦੁਨੀਆ ਸੁਖਾਂ ਦੇ ਸਾਰੀ ਦੁਨੀਆਂ ਸੁਖਾਂ ਦੇ ਸਾਰੀ ਦੁਨੀਆ
ਪਰਖੇ ਜਾਣ ਸੱਜਣ ਉਸ ਵੇਲੇ ਪਰਖੇ ਜਾਣ ਸੱਜਣ ਉਸ ਵੇਲੇ
ਪਰਖੇ ਜਾਣ ਸੱਜਣ ਉਸ ਵੇਲੇ ਪਰਖੇ ਜਾਣ ਸੱਜਣ ਉਸ ਵੇਲੇ
ਪਰਖੇ ਜਾਣ
ਸੱਜਣ ਉਸ ਵੇਲੇ ਪਰਖੇ ਜਾਣ ਸੱਜਣ ਉਸ ਵੇਲੇ
ਉਹ ਜਦੋਂ ਬਾਜੀ ਪੁੱਠੀ ਪੈਂਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ
ਬਹਿੰਦੀ ਹੈ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ ਹੈ ਵਿੱਚ ਸੁਖਾਂ ਦੇ ਸਾਰੀ ਦੁਨੀਆ
ਤੈਨੂੰ ਬਿਪਤਾ ਸਹੀ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਮਨਾ ਬਿਪਤਾ ਸਹੀ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇ ਆਪਣੇ ਬੈਠਤ ਕਹਿੰਦੇ ਸੁੱਖਾਂ ਚ ਸਾਰੇ ਹੀ ਨੇੜੇ ਆ ਕੇ ਬਹਿਣਗੇ ਜਿਹੜਾ ਰਿਸ਼ਤੇਦਾਰ ਨਹੀਂ ਵੀ ਹੁੰਦਾ ਉਹ ਵੀ ਰਿਸ਼ਤੇਦਾਰ ਬਣ ਜਾਂਦਾ। ਪੈਸਾ ਹੈਗਾ ਨਾ, ਚਾਰ ਪੈਸੇ ਕੋਲ ਹੋਣ, ਮਾਇਆ ਕੋਲ ਹੋਵੇ, ਅਹੁਦਾ ਹੋਵੇ, ਕਈ ਮੰਤਰੀ ਹੋਣ ਨਾ, ਮੰਤਰੀ ਚੰਗੇ ਅਹੁਦੇ ਤੇ ਪਹੁੰਚ ਜਾਣ, ਸਾਰੇ ਉਹਨਾਂ ਨਾਲ ਆਪਣੀ ਰਿਸ਼ਤੇਦਾਰੀ ਬਣਾਉਣ ਨੂੰ ਫਿਰਦੇ ਹੁੰਦੇ ਆ। ਹਰ ਬੰਦਾ ਨੇੜੇ ਲੱਗਦਾ ਤੇ ਗੁਰੂ ਜੀ ਕਹਿੰਦੇ ਐ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰਾ। ਘੇਰਾ ਪਾਈ ਰੱਖਦੇ ਫਿਰ ਤੇ ਰਿਸ਼ਤੇਦਾਰ ਦੋਸਤ ਮਿੱਤਰ ਘੇਰਾ ਪਾ ਕੇ ਰੱਖਦੇ ਐ, ਪਰ ਬਿਪਤ ਭਰੀ ਸਭ ਹੀ ਸੰਗ ਛੱਡਤ। ਜਦੋਂ ਪੈ ਜਾਏ ਬਿਪਤਾ, ਕੋਈ ਚੱਕਰ ਚੁੱਕਰ ਸਰਕਾਰ ਦਾ ਪੈ ਜੇ ਜਾਂ ਕੋਈ ਹੋਰ ਪੰਗਾ ਪੈ ਜੇ, ਫਿਰ ਕੋਊ ਨਾ ਆਵਤ ਨੇੜੇ, ਫਿਰ ਨੇੜੇ ਨਹੀਂ ਆਉਂਦਾ ਕੋਈ। ਹੁਣ ਵੇਖੋ ਸੁਣੋ ਗੁਰਮੁਖੋ, ਸਹਿਜ ਪਾਠ ਹੋਈਏ ਕਰਦੇ ਆਪਾਂ ਸਾਰੇ, ਸਹਿਜ ਪਾਠ ਕਰਦੇ ਹੋਈਏ, ਬਾਣੀ ਪੜ੍ਹਦੇ ਹੋਈਏ, ਏਦਾਂ ਦੇ ਸ਼ਬਦਾਂ ਨੂੰ ਵਿਚਾਰਦੇ ਰਹੀਏ ਵਿਚਾਰਦੇ ਰਹੀਏ। ਗੁਰੂ ਦਾ ਸਿੱਖ, ਗੁਰਬਾਣੀ ਗਾਉਣ ਵਾਲਾ, ਗੁਰਬਾਣੀ ਪੜ੍ਹਨ ਵਾਲਾ, ਗੁਰਬਾਣੀ ਸਮਝਣ ਵਾਲਾ, ਤੇ ਜਦੋਂ ਅਸੀਂ ਇਹ ਸੁਣਦੇ ਸਮਝਦੇ ਵਿਚਾਰਦੇ ਰਵਾਂਗੇ ਤੇ ਫਿਰ ਜਦੋਂ ਅਟੈਚ ਹੁੰਦੇ ਆ, ਇੱਧਰ ਸੁਣੀ ਜਾਣਾ ਨਾਲ ਨਾਲ, ਜਦੋਂ ਅਸੀਂ ਅਟੈਚ ਹੁੰਦੇ ਆ ਤੇ ਗੁਰਬਾਣੀ ਦੇ ਸ਼ਬਦ ਸਾਨੂੰ ਡਿਟੈਚ ਕਰ ਦੇਣਗੇ ਨਾਲ ਨਾਲ। ਅਟੈਚ ਹੋ ਜਾਣਾ, ਨਾਲ ਹੀ ਡਿਟੈਚ ਹੋ ਜਾਂਦੇ ਬਈ ਸਦਾ ਨਹੀਂ ਇਹ ਗੱਲਾਂ ਰਹਿਣੀਆਂ। ਅੱਜ ਜਿਹੜੇ ਯਾਰ ਬੇਲੀ ਮਿੱਤਰ ਦੋਸਤ ਨਾਲ ਨੇ, ਇਹ ਆਲੇ ਦੁਆਲੇ ਫਿਰਦੇ ਆ, ਜਿੱਦਣ ਚਾਰ ਪੈਸੇ ਚਲੇ ਗਏ ਅਹੁਦਾ ਚਲਿਆ ਗਿਆ, ਨਾਲ ਹੀ ਚਲੇ ਜਾਣਗੇ। ਇਹ ਚਾਰ ਦਿਨ ਦੀ ਵਡਿਆਈ ਹੈ। ਜਿਹੜਾ ਬੰਦਾ ਸਹਿਜ ਪਾਠ ਕਰਦਾ ਰਹਿੰਦਾ ਹੈ ਉਹ ਕਦੇ ਫੂਕ ਨਹੀਂ ਛੱਕਦਾ। ਫੂਕ ਤੁਸੀਂ ਗੁਰਮੁਖੋ ਚੰਗਾ ਖਾਣਾ ਛਕੋ, ਵਧੀਆ ਤੋਂ ਵਧੀਆ ਪਦਾਰਥ ਛਕੋ, ਵਧੀਆ ਤੋਂ ਵਧੀਆ ਮੇਵੇ ਛਕੋ, ਵਧੀਆ ਵੱਧੋ ਵਧੀਆ ਦੁੱਧ ਘਿਓ ਛਕੋ, ਪਰ ਇਹੋ ਹੀ ਬੇਨਤੀ ਹੈ ਵੀ ਕਦੇ ਫੂਕ ਨਾ ਛਕੋ। ਤੇ ਜਿਹੜਾ ਫੂਕ ਛਕਦਾ ਹੈ ਲੋਕ ਨਾ ਉਹਨੂੰ ਹੋਰ ਉਹਦਾ ਕੁਛ ਨਹੀਂ ਸਵਾਰਦੇ, ਫੂਕ ਛਕਾਈ ਜਾਂਦੇ ਆ ਤੇ ਕੰਮ ਲਈ ਜਾਂਦੇ ਆ, ਫੂਕ ਛਕਾਈ ਜਾਂਦੇ ਆ ਤੇ ਕੰਮ ਲਈ ਜਾਂਦੇ ਆ। ਏਦਾਂ ਹੀ ਕਹਿਣਾ ਹੈ, ਆਹ ਤੇ ਯਾਰ ਸਾਡਾ ਪਰਵਾਹ ਹੀ ਨਹੀਂ ਕਰਦਾ ਜੀ ਪੈਸੇ ਦੀ। ਐ ਬਈ ਇੱਧਰ ਸੁਣਿਓ, ਆ ਯਾਰ ਸਾਡਾ ਤੇ ਪੈਸੇ ਦੀ ਪਰਵਾਹ ਹੀ ਨਹੀਂ ਕਰਦਾ। ਸ਼ਿਮਲੇ ਇੱਕ ਵਾਰ ਗਏ ਸੀ, ਇਹ ਬੰਦੇ ਨੇ 2 ਲੱਖ ਰੁਪਇਆ ਖਰਚਦਾ ਸੀ। ਇਹ ਨਹੀਂ ਜੀ ਕਿਸੇ ਗੱਲ ਦੀ, ਆ ਫੂਕ ਥੋੜੀ ਜੀ ਸ਼ਿਕਾਈ ਨਹੀਂ ਹੈ, ਕਹਿੰਦਾ ਐਤਕੀ ਫਿਰ ਮਨਸੂਰੀ ਚੱਲਾਂਗੇ। ਇਹ ਤਿਆਰ ਹੀ ਬੈਠਾ ਹੁੰਦਾ, ਇਹ ਕਹਿੰਦਾ ਮਨਸੂਰੀ ਦਾ ਖਰਚਾ ਮੈਂ ਕਰ ਦੂੰ, ਫੂਕ ਤੁਸੀਂ ਸ਼ਿਕਾਈ ਚੱਲੋ। ਇਹ ਫੂਕ ਮਨ ਛਕਦਾ ਹੈ ਤੇ ਮਨ ਇਹੋ ਜਿਹਾ ਬਣ ਨਹੀਂ ਦੇਣਾ ਕਦੇ ਫੂਕ ਛਕੇ। ਇੰਨਾ ਅਵੇਅਰ ਨਹੀਂ, ਜਾਗਿਆ ਰਹੀਂ ਤੈਨੂੰ ਪਤਾ ਲੱਗ ਜੇ ਬੰਦਾ ਮੇਰੀ ਸਿਫਤ ਨਹੀਂ ਕਰਦਾ, ਮੈਨੂੰ ਫੂਕ ਛਕਾ ਰਿਹਾ। ਇਹ ਲੋੜ ਤੋਂ ਵੱਧ ਫੂਕ ਛਕਾ ਰਿਹਾ, ਬੱਲੇ ਬੱਲੇ ਕਰ ਲਿਆ ਬਸ। ਹੁਣ ਕਮਾਲ ਦੀ ਗੱਲ ਤੇ ਇਹ ਹੈ, ਗੁਰਬਾਣੀ ਨੇ ਉਹ ਗੁਬਾਰੇ ਦੀ ਫੂਕ ਕੱਢਣੀ ਹੈ ਪਿੰਨ ਮਾਰ ਕੇ, ਤੇ ਸਾਨੂੰ ਬਾਣੀ ਕਿੱਥੋਂ ਚੰਗੀ ਲੱਗਣੀ? ਸਾਨੂੰ ਤੇ ਉਹ ਚੰਗੇ ਲੱਗਦੇ ਜਿਹੜੇ ਫੂਕ ਛਕਾਉਣ, ਤੇ ਬਾਣੀ ਕਿੱਥੇ ਫੂਕ ਰਹਿਣ ਦਿੰਦੀ ਤੇਰੀ? ਗੁਰੂ ਸਾਹਿਬ ਦੀ ਬਾਣੀ ਪੜਾਂਗੇ ਮਹਾਰਾਜ ਤੇ ਟਿਕਾਣੇ ਕਰ ਦਿੰਦੇ ਦਿਮਾਗ, ਬੰਦਾ ਬਣ ਜਾ, ਉੱਡਿਆ ਨਾ ਫਿਰ। ਸਭ ਕੋ ਭਰਿਆ ਫੂਕ, ਗੁਰੂ ਗ੍ਰੰਥ ਸਾਹਿਬ ਚਾਹੁੰਦਾ ਹੈ ਹਵਾ ਭਰਤੀ ਫੂਕ ਭਰਤੀ, ਸਭ ਕੋ ਭਰਿਆ ਫੂਕ, ਆਖਣ ਕਹਿਣ ਨਾ ਥੰਮੀਐ। ਕਹਿੰਦੇ ਫੂਕ ਦੇ ਭਰੇ ਹੋਏ ਕਿਸੇ ਦੀ ਸੁਣਦੇ ਨਹੀਂ, ਜਿੰਨਾ ਮਰਜ਼ੀ ਕਹੀ ਜਾਓ ਸਮਝਾਈ ਜਾਓ ਕਿੱਥੇ ਸੁਣਦੇ ਐ, ਗੱਲ ਹੀ ਨਹੀਂ ਸੁਣਦੇ। ਨਾਨਕ ਵੇਖੈ ਆਪ ਫੂਕ ਕਢਾਏ ਢੈ ਪਵੈ। ਕਹਿੰਦੇ ਇਹੋ ਜੀ ਵਿਧ ਬਣਦੀ ਹੈ, ਫੂਕ ਨਿਕਲਦੀ ਹੈ ਜਦੋਂ ਗੁਬਾਰੇ ਚ ਫੂਕ ਭਰੀ ਹੋਵੇ, ਐ ਉੱਡਿਆ ਫਿਰਦਾ ਹੁੰਦਾ ਹੈ, ਜਦੋਂ ਫੂਕ ਨਿਕਲ ਜੇ ਫਿਰ ਇਹ ਧਰਤੀ ਤੇ ਚਿਪਕਿਆ ਪਿਆ ਹੁੰਦਾ ਉਹੀ ਗੁਬਾਰਾ। ਫੂਕ ਵੇਖੋ ਕਿੱਥੇ ਲਈ ਫਿਰਦੀ ਸੀ, ਨਿਕਲ ਗਈ ਫੂਕ, ਹਵਾ ਨਿਕਲ ਗਈ, ਉਹ ਧਰਤੀ ਤੇ ਡਿੱਗਿਆ ਪਿਆ। ਕਹਿੰਦੇ ਇਸੇ ਤਰ੍ਹਾਂ ਹੀ ਚਿਪਕੇ ਪਏ ਹੁੰਦੇ ਨੇ ਧਰਤੀ ਦੇ ਉੱਤੇ। ਜਿੱਦਣ ਲਾਸ਼ ਪਈ ਹੋਵੇ ਜਾ ਕੇ ਕਿਸੇ ਦੇ ਘਰ ਵੇਖਿਓ, ਨਾ ਹੱਥ ਹਿੱਲੇ ਨਾ ਬਾਂਹ ਹਿੱਲੇ, ਐ ਨਿਢਾਲ। ਜਦੋਂ ਐ ਕਿਤੇ ਚੱਕ ਲਓ ਐਂ ਲਮਕਦਾ ਹੈ, ਨਿਢਾਲ ਪਿਆ ਰਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ ਇੱਧਰ ਸੁਣੀ ਜਾਓ ਧਿਆਨ ਇੱਧਰ ਰੱਖੋ ਵੀ ਭਾਈ ਕਦੇ ਫੂਕ ਨਾ ਛੱਕ ਆ ਜਿਹੜੇ ਆਲੇ ਦੁਆਲੇ ਫਿਰਦੇ ਨਾ ਰਿਸ਼ਤੇਦਾਰ ਸਾਕ ਸੰਬੰਧੀ ਇਹ ਓਨਾ ਕੁ ਚਿਰ ਨੇ ਜਿੰਨਾ ਚਿਰ ਚਾਰ ਪੈਸੇ ਕੋਲ ਹੈ ਤੇ ਬਾਕੀ ਜਿੰਨਾ ਵੀ ਕੋਈ ਨੇੜਲਾ ਰਿਸ਼ਤਾ ਹੋਵੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ ਇਦੂ ਨੇੜਲਾ ਰਿਸ਼ਤਾ ਕਿਹੜਾ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਕਿਹੜਾ ਰੱਖਦਾ ਘਰ ਸਾਨੂੰ ਜਿੱਦਣ ਮਰ ਗਏ ਬਦਬੂ ਆਉਣੀ ਹੈ ਸਿੱਟ ਕੇ ਆਓ ਬਾਹਰ ਇਹਨੂੰ ਫੂਕਣਾ ਹੀ ਪੈਣਾ ਸਾੜਨਾ ਹੀ ਪੈਣਾ ਤੇਰੇ ਫਰਜ਼ ਨੇ ਨਿਭਾ ਤੇਰੇ ਧੀਆਂ ਪੁੱਤ ਬੱਚੇ ਇਹਨਾਂ ਨੂੰ ਸਮਝ ਅਟੈਚ ਰਹਿ ਪਰ ਨਾਲ ਪਾਤਸ਼ਾਹ ਡਟੈਚ ਵੀ ਕਰਦੇ ਨੇ ਇੰਨਾ ਨਾ ਫਾਸੀ ਜਾ ਇਹਨਾਂ ਦੇ ਵਿੱਚ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਗੁਰਸਿੱਖ ਜੋਗੀ ਜ਼ਿੰਮੇਵਾਰੀਆਂ ਨਿਭਾਉਂਦੇ ਐ ਨਾਲੇ ਜੋਗੀ ਐ ਨਾਲੇ ਗ੍ਰਿਸ਼ਤੀ ਐ ਗ੍ਰਿਸ਼ਤੀ ਤੇ ਜੋਗੀ ਇਕੱਠੇ ਘਰ ਦੇ ਫਰਜ਼ ਨਿਭਾ ਜ਼ਿੰਮੇਵਾਰੀਆਂ ਨਿਭਾ ਰਾਗ ਰੱਖ ਰਾਗ ਰਾਗ ਕਹੀਏ ਜੋੜ ਪਰ ਅੰਦਰ ਬੈਰਾਗ ਰੱਖ ਅੰਦਰ ਇੱਕ ਬੈਰਾਗ ਵੀ ਰੱਖ ਅਟੈਚ ਵੀ ਰਹਿ ਡਟੈਚ ਵੀ ਰਹਿ ਇੰਨਾ ਨਾ ਫਸ ਜੀ ਵੀ ਛੱਡਿਆ ਨਾ ਜਾਵੇ ਅੱਜ ਲੱਗ ਜੇ ਪਤਾ ਮਰਨਾ ਹੈ ਉਹ ਚੱਲੇ ਆ ਜੀ ਬਸ ਐ ਚੱਲੇ ਮੈਂ ਥੋੜੇ ਦਿਨ ਪਹਿਲਾਂ ਚੂਨੀ ਵਿਦਵਾਨ ਸੀ ਸਾਡਾ ਮੈਂ ਕਲਗੀਧਰ ਪਾਤਸ਼ਾਹ ਦਾ ਸੱਚਖੰਡ ਜਾਣਾ ਸੁਣਾ ਰਿਹਾ ਸੀ ਜਦੋਂ ਦਸ਼ਮੇਸ਼ ਪਾਤਸ਼ਾਹ ਨਾਦੇੜ ਦੀ ਧਰਤੀ ਤੋਂ ਸੱਚਖੰਡ ਗਏ ਹੈ ਕਿਹਾ ਮਹਾਰਾਜ ਇਲਾਜ ਇੱਕ ਵਾਰੀ ਸਟਿਚਿੰਗ ਕਰ ਦਿੱਤੀ ਜ਼ਖਮ ਦੀ ਆ ਕਰ ਲੈਣ ਦਿਓ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨਾ ਭਾਈ ਬਸ ਤੇ ਫਤਿਹ ਬੁਲਾ ਕੇ ਕਰੋ ਆਖਰੀ ਫਤਿਹ ਪ੍ਰਵਾਨ ਅਸੀਂ ਚੱਲੇ ਸੱਚਖੰਡ ਚਲੇ ਗਏ ਹੱਥ ਜੋੜ ਕੇ ਚੰਗਾ ਭਾਈ ਖਾਲਸਾ ਜੀ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਓ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਕੇ ਹੁਕਮ ਕਰਕੇ ਸਾਨੂੰ ਗਏ ਇਹ ਹੈ ਕਿ ਅੱਜ ਏਦਾਂ ਹੋਵੇ ਨਾ ਇੰਨੀ ਅਟੈਚਮੈਂਟ ਬੰਦੇ ਦੀ ਚਾਹੀਦੀ ਵੀ ਹੁਣੇ ਮਰਨਾ ਹੈ ਤੇ ਤਿਆਰੀ ਹੋ ਗਈ ਹੁਣੇ ਇੱਕ ਸੈਕਿੰਡ ਵਿੱਚ ਐਡੀ ਤਿਆਰੀ ਹੋਣੀ ਚਾਹੀਦੀ ਬੰਦੇ ਦੀ ਹੁਣੇ ਹੀ ਮਰਨਾ ਜ਼ਿੰਮੇਵਾਰੀਆਂ ਨਿਭਾ ਰਹੇ ਆ ਫਰਜ਼ ਨਿਭਾ ਰਹੇ ਆ ਉਧਰ ਤਿਆਰੀ ਰੱਖਣੀ ਕਰਨਾ ਸਾਰਾ ਕੁਝ ਹੈ ਭੱਜਣਾ ਨਹੀਂ ਜ਼ਿੰਮੇਵਾਰੀਆਂ ਤੋਂ ਭਗੌੜੇ ਨਹੀਂ ਹੋਣਾ ਜ਼ਿੰਮੇਵਾਰੀਆਂ ਨਿਭਾਉਣੀਆਂ ਫਰਜ਼ ਨਿਭਾਉਣੇ ਆ ਸਾਰੇ ਪਰ ਇਹ ਚੇਤਾ ਰੱਖਣਾ ਹੈ ਇਹ ਜਿਹੜੇ ਆਲੇ ਦੁਆਲੇ ਫਿਰਦੇ ਆ ਇਹਨਾਂ ਨੇ ਸਦਾ ਨਹੀਂ ਰਹਿਣਾ ਕੋਈ ਅਹੁਦਾ ਸਦਾ ਨਹੀਂ ਰਹਿਣਾ ਕੋਈ ਕਿੱਲੇ ਨਹੀਂ ਗੱਡੇ ਹੋਏ ਸਾਡੇ ਇੱਥੇ ਪੱਕੇ ਆ ਜ਼ਮੀਨਾਂ ਤੇ ਬੈਠੇ ਆ ਪਤਾ ਨੀ ਕਿੰਨੇ ਕਿੱਥੇ ਬਹਿ ਬਹਿ ਕੇ ਚਲੇ ਗਏ ਕਿੰਨੇ ਆਏ ਤੇ ਕਿੰਨੇ ਚਲੇ ਗਏ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ ਕਹਿੰਦੇ ਖਸਮ ਮਰ ਜਾਏ ਕਦੇ ਨਾਰ ਰੋਂਦੀ ਵੇਖੀ ਹੈ ਇਹਦੇ ਅਰਥ ਇਹ ਨਹੀਂ ਕਿ ਜਿਵੇਂ ਘਰ ਵਾਲਾ ਮਰੇ ਤੇ ਘਰ ਵਾਲੀ ਰੋਂਦੀ ਨੀ ਸਾਰੀਆਂ ਰੋਂਦੀਆਂ ਨੇ ਭਾਵੇਂ ਕੋਈ ਅੰਦਰੋਂ ਰੋਵੇ ਕਾ ਭਾਵੇਂ ਕੋਈ ਉੱਤੋਂ ਰੋਵੇ ਲੋਕ ਤੇ ਰੋਂਦੇ ਹੈ ਮੇਰੇ ਘਰ ਵਾਲਾ ਮਰ ਗਿਆ ਪਰ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਖਸਮ ਜਦੋਂ ਮਰਦਾ ਹੈ ਤੇ ਨਾਰ ਨਹੀਂ ਰੋਂਦੀ ਉਹਦਾ ਰਾਖਾ ਹੋਰ ਹੈਗਾ ਕੋਈ ਉਹ ਕਿਹੜੇ ਖਸਮ ਦੀ ਗੱਲ ਹੈ ਮਾਲਕ ਮਲਕੀਅਤ ਮੈਂ ਇਸ ਪ੍ਰੋਪਰਟੀ ਦਾ ਮਾਲਕ ਹਾਂ ਆ ਇੱਕ ਫਲੋਰ ਮੇਰਾ ਆ ਦੋ ਮੇਰੇ ਆ ਤਿੰਨ ਘਰ ਮੇਰੇ ਚਾਰ ਮੇਰੇ ਪੰਜ ਮੇਰੇ ਆ ਪਲੋਟ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਦੇ ਵੇਖਿਆ ਵੀ ਮਾਲਕ ਮਰਿਆ ਤੇ ਕੋਠੀ ਰੋ ਰਹੀ ਹੈ ਵੀ ਮੇਰਾ ਮਾਲਕ ਮਰ ਗਿਆ ਖਸਮ ਮਰੇ ਤਾਂ ਨਾਰ ਨਾ ਰੋਵੇ ਕਦੇ ਪਲਾਟ ਵੀ ਰੋਂਦਾ ਵੇਖਿਆ ਕਿਤੇ ਬੈਂਕ ਵਾਲੀ ਕਾਪੀ ਅਥਰੂ ਵਹਾ ਰਹੀ ਹੋਵੇ ਵੀ ਮਾਲਕ ਮਰ ਗਿਆ ਮੇਰਾ ਕਹਿੰਦੇ ਤੂੰ ਮਰ ਸਹੀ ਅੱਗੇ ਤਿੰਨ ਚਾਰ ਤਿਆਰ ਬੈਠੇ ਨੇ ਵੀ ਮੈਂ ਵੰਡਣਾ ਹੈ ਸਾਨੂੰ ਚਾਹੀਦਾ ਉਹ ਤੇ ਤਿਆਰ ਬੈਠੇ ਹੈ ਤੂੰ ਮਰ ਸਹੀ ਪਲੋਟ ਕਹਿੰਦਾ ਤੇਰੇ ਨਾਲ ਕੀ ਫਰਕ ਪੈਂਦਾ ਮਾਲਕ ਮੈਂ ਬਦਲਦਾ ਹੀ ਰਹਿੰਦਾ ਪਹਿਲੇ ਮਾਲਕ ਬਦਲੇ ਹੈ ਬਈ ਔਰ ਕਿੰਨੇ ਕੁ ਮਾਲਕ ਇੱਥੇ ਆਏ ਤੇ ਕਿੰਨੇ ਕੁ ਹੋ ਤੁਰ ਗਏ ਕਿੰਨੇ ਕੁ ਮਾਲਕ ਆਏ ਤੇ ਕਿੰਨੇ ਕੁ ਤੁਰ ਗਏ ਇਹ ਜਗ੍ਹਾ ਮਾਲਕ ਬਦਲਦੀ ਹੈ ਇਹ ਥਾਂ ਨੇ ਮਾਲਕ ਬਦਲੇ ਹੈ ਆਪਾਂ ਨੂੰ ਲੱਗਦਾ ਅਸੀਂ ਮਾਲਕ ਸਾਡਾ ਸਾਰਾ ਕੁਝ ਆਪਾਂ ਸਾਰੇ ਹੀ ਏਦਾਂ ਦੇ ਤੁਸੀਂ ਇਕੱਲੇ ਨਹੀਂ ਸਾਡੇ ਚ ਕਿਹੜਾ ਫੂਕ ਨਹੀਂ ਹੁੰਦੀ ਹੁਣ ਕਿਸੇ ਤੇ 30 ਡਿਗਰੀ ਹੈ ਕਿਸੇ ਦੀ 20 ਡਿਗਰੀ ਕਿਸੇ ਦੀ 50 ਡਿਗਰੀ ਕਈਆਂ ਨੂੰ ਪਾਰਾ ਥਰਮਾਮੀਟਰ ਹੁੰਦਾ ਜਿਵੇਂ 103 ਬੁਖਾਰ ਹੈ, ਜੇ ਫੂਕ ਚੈੱਕ ਕਰਨ ਵਾਲਾ ਹੋਵੇ ਨਾ ਤੁਹਾਨੂੰ ਤੇ ਕਿਸੇ ਨੂੰ 20 ਆਉਣਾ, ਕਿਸੇ ਨੂੰ 30 ਆਉਣਾ, ਥਰਮਾਮੀਟਰ ਹੁੰਦਾ ਜਿਵੇਂ, ਜੇ ਕਿਤੇ ਸਾਡੇ ਵਾਲਿਆਂ ਦੇ ਥਰਮਾਮੀਟਰ ਲੱਗ ਜੇ ਉਹਨੇ ਪਾਰਟ ਹੀ ਜਾਣਾ। ਕੀਰਤਨੀਆਂ ਦੇ ਰਾਗੀਆਂ ਦੇ ਕੀਰਤਨੀਆਂ ਦੇ ਸਾਡੇ ਕਿਤੇ ਥਰਮਾਮੀਟਰ ਲੱਗ ਜੇ ਮੈਂ ਕਹਿੰਦਾ ਨੇੜੇ ਆਉਣਾ ਹੀ ਨਹੀਂ, ਦੂਰੋਂ ਹੀ ਪਿਘਲ ਜਾਣਾ ਉਹਨੇ, ਵੀ ਇੱਥੇ ਨਾ ਕਰੋ ਨੇੜੇ, ਸਾਡੇ 'ਚ ਤੇ ਇੰਨੀ ਹਵਾ ਹੈ, ਇੰਨੀ ਫੂਕ ਹੈ। ਇਹ ਕਹਿ ਰਿਹਾ ਮੈਂ ਤੇ ਚੇਤਾ ਰੱਖਣਾ ਪੈਣਾ ਗੁਰਮੁਖੋ, ਬੜੇ ਆਏ ਬੜੇ ਗਏ, ਇਹ ਸਾਨੂੰ ਵੀ ਤੁਹਾਨੂੰ ਵੀ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਪੈਣਾ ਹੈ। ਤੇ ਉਹ ਗੁਰੂ ਸਾਹਿਬ ਫਿਰ ਜਦੋਂ ਏਦਾਂ ਬਚਨ ਨਹੀਂ ਕਰਦੇ, ਜਦੋਂ ਏਦਾਂ ਦੇ ਬਚਨ ਕਰਦੇ ਆ ਵਿੱਚ ਵਿੱਚ, ਕਹਿੰਦੇ ਭਾਈ ਫਿਰ ਅਟੈਚ ਨਹੀਂ ਡਿਟੈਚ ਨਾਲ ਨਾਲ ਰਹਿ, ਜੁੜ ਨਾ ਜਾਈ, ਫਰਜ਼ ਨਿਭਾਈ ਜਾ, ਸੁਰਤ ਤੇਰੀ ਉੱਥੇ ਜੁੜੀ ਰਵੇ, ਨਾਮਾ ਕਹਿਤ ਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਉੱਧਰ ਲਾਈ ਰੱਖਿਆ ਗਾ। ਤੂੰ ਬਾਲਾ ਪ੍ਰੀਤਮ ਹੀ ਕਹੀ ਜਾ, ਕੋਈ ਨੀ ਫਰਕ ਪੈਣ ਲੱਗਿਆ, ਤੂੰ ਗੁਰੂ ਤੇਗ ਬਹਾਦਰ ਸਾਹਿਬ ਹੀ ਕਹੀ ਜਾ, ਤੂੰ ਵਾਹਿਗੁਰੂ ਕਹਿ ਲੈ, ਤੂੰ ਰਾਮ ਕਹਿ ਲੈ, ਕੰਮ ਨਿਭਾਈ ਜਾ, ਸੁਰਤ ਉੱਧਰ ਲਾਈ ਰੱਖ, ਮਨ ਜੋੜ ਕੇ ਰੱਖ, ਵਿੱਚ ਨਾ ਫਸੀ, ਧੱਸ ਨਾ ਜਾਈ, ਡੁੱਬ ਨਾ ਜਾਈ। ਇਹ ਕਹਿੰਦੇ ਐ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣ। ਧਿਆਨ ਨਾਲ ਸੁਣਿਓ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਮਰਗਾਬੀ ਜਿਹੜੀ ਹੁੰਦੀ ਹੈ ਕਦੇ ਵੇਖਿਓ ਪਾਣੀ ਦੇ ਵਿੱਚ ਰਹਿੰਦੀ ਹੈ, ਖੰਭ ਨਹੀਂ ਭੇਜਦੇ ਉਹਦੇ, ਉਹਦੇ ਖੰਭਾਂ ਦੀ ਸ਼ੇਪ ਇੱਦਾਂ ਦੀ ਹੈ ਉਹਦੇ ਤੇ ਪਾਣੀ ਨਹੀਂ ਠਹਿਰ ਸਕਦਾ। ਮੁਰਗਾਬੀ ਦੇ ਖੰਭਾਂ ਦੀ ਸ਼ੇਪ ਇੱਦਾਂ ਉਹਦੇ ਉੱਤੇ ਪਾਣੀ ਰੁਕ ਨਹੀਂ ਸਕਦਾ, ਤਿਲਕ ਜਾਂਦਾ, ਸੁੱਕੇ ਰਹਿੰਦੇ ਉਹਦੇ ਖੰਭ, ਪਾਣੀ 'ਚ ਰਹਿੰਦੀ ਹੈ, ਖੰਭ ਸੁੱਕੇ ਰੱਖਦੀ ਹੈ। ਜੈਸੇ ਜਲ ਮੈਂ ਕਮਲ, ਕਮਲ ਦਾ ਫੁੱਲ ਜਿਹੜਾ ਹੁੰਦਾ ਹੈ ਜਲ ਦੇ ਵਿੱਚ ਹੁੰਦਾ ਪਰ ਉਹਦੇ ਫੁੱਲਾਂ ਤੇ ਪਾਣੀ ਨਹੀਂ ਠਹਿਰਦਾ, ਨਾਲ ਦੀ ਨਾਲ ਤਿਲਕ ਜਾਂਦਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਇਸੇ ਤਰ੍ਹਾਂ ਸੁਰਤ ਸ਼ਬਦ ਨਾਲ ਜੋੜ ਕੇ ਰੱਖ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਗੁਰਮੁਖੋ ਬੇੜੀ ਪਾਣੀ ਦੇ ਵਿੱਚ ਹੀ ਰਹਿੰਦੀ ਹੈ ਨਾ, ਬਾ ਕੰਢੇ ਉੱਤੇ ਰੱਖਣੇ ਆ, ਰਹਿਣਾ ਸੰਸਾਰ ਦੇ ਵਿੱਚ ਹੈ, ਸੁਰਤ ਉੱਤੇ ਉੱਤੇ ਰੱਖ, ਜੇ ਸਾਰੇ ਹੀ ਵਿੱਚ ਡੁੱਬ ਜੇ ਬੇੜੀ ਸਾਰੀ ਵੀ ਵਿੱਚ ਵੜ ਜੇ ਫਿਰ ਡੁੱਬ ਕੇ ਸਾਰੇ, ਕੰਢੇ ਉੱਤੇ ਰੱਖ। ਕਹਿੰਦੇ ਸੁਰਤ ਤੇਰੀ ਗੁਰੂ ਨਾਲ ਜੁੜੀ ਰਵੇ, ਬਾਕੀ ਸਾਰੇ ਫਰਜ਼ ਨਿਭਾਈ ਜਾ, ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲ, ਬੱਚੇ ਪਾਲੀ ਚੱਲ, ਜ਼ਿੰਮੇਵਾਰੀਆਂ ਨਿਭਾਈ ਚੱਲ, ਪਰ ਸੁਰਤ ਸ਼ਬਦ ਨਾਲ ਜੋੜ ਕੇ ਰੱਖ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣ। ਇਹ ਗੁਰੂ ਸਾਹਿਬ ਦਾ ਫਲਸਫਾ ਹੈ। ਗੁਰਸਿੱਖ ਜੋਗੀ ਜਾਗਦੇ, ਜੋਗੀ ਵੀ ਨੇ ਗੁਰਸਿੱਖ ਵੀ ਨੇ, ਮਾਇਆ ਅੰਦਰ ਕਰਨ ਉਦਾਸੀ। ਕਹਿੰਦੇ ਘਰ ਬਾਰ ਛੱਡ ਕੇ ਉਦਾਸੀ ਨਹੀਂ ਹੁੰਦੇ, ਉਦਾਸੀ ਹੋ ਗਏ, ਛੱਡ ਗਏ, ਕਹਿੰਦੇ ਛੱਡਦੇ ਨਹੀਂ, ਵਿੱਚ ਰਹਿੰਦੇ, ਪਰਿਵਾਰ ਚ ਰਹਿੰਦੇ ਆ, ਬੱਚਿਆਂ ਚ ਰਹਿੰਦੇ ਆ, ਪਰ ਸੁਰਤ ਗੁਰੂ ਨਾਲ ਜੋੜ ਕੇ ਰੱਖਦੇ, ਜ਼ਿੰਮੇਵਾਰੀਆਂ ਸਾਰੀਆਂ ਨਿਭਾਉਂਦੇ। ਮਾਇਆ ਅੰਦਰ ਕਰਨ ਉਦਾਸੀ, ਕੈਸੀ ਕੈਸਾ ਫਲਸਫਾ ਦਿੱਤਾ ਗੁਰੂ ਸਾਹਿਬ, ਕਿੰਨੀ ਵਡਿਆਈ ਦਿੱਤੀ, ਕਿੱਡੀ ਕਿਰਪਾ ਕਰਤੀ। ਫਰਜ਼ ਨਿਭਾਈ ਚੱਲੋ, ਜ਼ਿੰਮੇਵਾਰੀਆਂ ਨਿਭਾਈ ਚੱਲੋ, ਪੜ੍ਹਾਈਆਂ ਕਰੀ ਚੱਲੋ, ਨੌਕਰੀਆਂ ਕਰੀ ਚੱਲੋ, ਮਨ ਜੋੜ ਕੇ ਰੱਖ। ਹੁਣ ਪੰਗਾ ਇਹ ਹੈ ਜਦੋਂ ਸੁਰਤ ਜੋੜ ਲੈਂਦੇ ਹਾਂ ਫਿਰ ਡਿਪਰੈਸ਼ਨ ਵੀ ਤਾਂ ਹੀ ਹੁੰਦਾ ਹੈ, ਬੇੜੀ ਡੁੱਬਦੀ ਹੋਈ ਤਾਂ ਵੀ ਸਾਰਾ ਹੀ ਕੁਝ ਵਿੱਚ ਹੀ ਉਹਦੇ ਫਸਾ ਲੈਂਦੇ ਹਾਂ, ਥੋੜੇ ਕੰਢੇ ਬਾਹਰ ਰੱਖੇ ਤੇ ਬਚਿਆ ਰਹੇ। ਆ ਜਿੰਨਿਆਂ ਨੂੰ ਡਿਪਰੈਸ਼ਨ ਹੁੰਦਾ ਵਿੱਚ ਹੀ ਫਸ ਗਏ, ਮੇਰਾ ਮੁੰਡਾ, ਮੇਰਾ ਮੁੰਡਾ, ਮੇਰਾ ਮੁੰਡਾ, ਇਹ ਕਿਆ ਕਰ, ਤੇਰਾ ਮੁੰਡਾ ਸਾਂਭ ਮੈਂ ਰਿਹਾ, ਮਾਲੀ ਬਣਿਆ ਰਹਿ, ਮਾਲਕ ਕਿਉਂ ਬਣਦਾ, ਖਸਮ ਨਾ ਨਾ ਬਣ, ਸੇਵਾਦਾਰ ਬਣਿਆ ਰਹਿ, ਹਰ ਚੀਜ਼ ਦੇ ਸੇਵਾਦਾਰ ਬਣੇ ਰਹੋ, ਸਰਵੈਂਟ ਬਣੇ ਰਹੋ, ਮਾਲੀ ਬਣਿਆ ਰਹਿ, ਮਾਲਕ ਕਿਉਂ ਬਣਦਾ, ਮਾਲੀ ਸਾਂਭਦਾ ਮਾਲਕ ਨਹੀਂ ਹੁੰਦਾ। ਆ ਤੁਹਾਡੇ ਇੱਥੇ ਬੜੇ ਸੋਹਣੇ ਬਗੀਚੇ ਲੱਗੇ ਆ, ਤੁਸੀਂ ਲਾਏ ਆ ਘਰਾਂ ਦੇ ਵਿੱਚ, ਮਾੜਾ ਮੋਟਾ ਫੁਲਵਾੜੀ ਲਾਈ ਹੈ, ਕੰਮ ਆਉਂਦਾ ਮਾਲੀ ਸਾਂਭਦਾ। ਆ ਕਈਆਂ ਕਈਆਂ ਪਰਿਵਾਰਾਂ ਦੇ ਵਿੱਚ ਦਿੱਲੀ ਚ ਨੌਕਰਾਣੀਆਂ ਰੱਖੀਆਂ, ਬੱਚਿਆਂ ਨੂੰ ਸਾਂਭਦੀਆਂ, ਉਹ ਬੱਚਿਆਂ ਨੂੰ ਸਾਂਭਦੀ ਹੈ, ਉਹ ਆਪਣੇ ਆਪ ਨੂੰ ਮਾਲਕ ਨਹੀਂ ਸਮਝਦੀ। ਅੱਛਾ ਇੱਕ ਗੱਲ ਹੋਰ ਵੀ ਨਾਲ ਚੇਤਾ ਰੱਖਿਓ, ਜ਼ੋਰ ਲਾ ਲੈ ਮਾਲਕ ਤੂੰ ਬਣ ਵੀ ਨਹੀਂ ਸਕਦਾ, ਇਹ ਉਹ ਕਰਨਗੇ ਜੋ ਇਹਨਾਂ ਨੇ ਕਰਨਾ। ਹਰ ਚੀਜ਼ ਕੁਦਰਤ ਨੇ ਯੂਨੀਕ ਪੈਦਾ ਕੀਤੀ ਹੈ, ਤੇਰੇ ਦਿਮਾਗ 'ਚ ਹੀ ਮਾਲਕੀ ਮੂਲਕੀ ਹੁੰਦੀ ਹੈ, ਇਹ ਨਹੀਂ ਮਾਲਕ ਮੰਨਦੇ। ਪ੍ਰੋਪਰਟੀ ਕਿਹੜੀ ਮਾਲਕ ਮੰਨਦੀ, ਬੱਚੇ ਕਿਹੜਾ ਮਾਂ ਪਿਓ ਨੂੰ ਮਾਲਕ ਮੰਨਦੇ ਆ। 18 ਸਾਲ ਦੇ ਹੋਣ ਦੇ ਸਹੀ, ਮੁੜ ਕੇ ਕਹਿੰਦੇ ਤੂੰ ਕੌਣ। ਅੱਜ ਕੱਲ ਏਦਾਂ ਹੀ ਚੱਲਦਾ, ਮਾਲਕ ਇਹ ਨਹੀਂ ਮੰਨਦੇ, ਬੱਚੇ ਵੀ ਨਹੀਂ ਮੰਨਦੇ ਮਾਲਕ। ਇਹ ਸਾਡੇ ਅੰਦਰ ਮਾਲਕੀ ਦਾ ਭਾਵ ਹੁੰਦਾ, ਅਸੀਂ ਮਾਲਕ ਹਾਂ ਇਹਨਾਂ ਦੇ। ਅਟੈਚਮੈਂਟ ਹੈ ਨਾ, ਉਹ ਨਹੀਂ ਹੋਣੀ ਚਾਹੀਦੀ। ਤੇ ਮੈਂ ਗੱਲ ਕਰਦਾ ਸੀ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਸਾਰੇ ਆ ਦਿੱਲੀ ਵਾਲੇ ਆਲੇ ਦੁਆਲੇ ਵਾਲੇ ਕੋਈ ਨੇੜੇ ਨਹੀਂ ਸੀ ਢੁੱਕ ਰਿਹਾ, ਕਹਿੰਦੇ ਬਿਮਾਰ ਹੋ ਗਏ, ਬਿਮਾਰੀ ਫੈਲ ਗਈ, ਬਿਮਾਰੀ ਫੈਲ ਗਈ ਦਿੱਲੀ ਚ। ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਚ ਆਏ ਹੋਏ ਹੈ, ਰਾਜਾ ਜੈ ਸਿੰਘ ਦੇ ਘਰ ਨੇ, ਉਹਦੇ ਬੰਗਲੇ ਚ ਪਾਤਸ਼ਾਹ ਦਾ ਨਿਵਾਸ ਹੈ। ਬੰਗਲੇ ਹੋਰ ਵੀ ਬੜੇ ਸੀ, ਬੰਗਲੇ ਅੱਜ ਵੀ ਬੜੇ ਹੈ, ਤੁਹਾਡੇ ਸਾਰੇ ਦਿੱਲੀ ਦੇ ਵਿੱਚ ਬੰਗਲੇ ਹੀ ਬੰਗਲੇ ਹੈਗੇ ਆ, ਹੈਗੇ ਬੰਗਲੇ ਨਾ, ਬੰਬੇ ਚ ਬੰਗਲੇ ਬਥੇਰੇ, ਪਰ ਬੰਗਲਾ ਸਾਹਿਬ ਦੁਨੀਆਂ ਵਿੱਚ ਇੱਕੋ ਹੀ ਹੈ। ਗੁਰਮੁਖੋ, ਬੰਗਲਾ ਸਾਹਿਬ ਦੁਨੀਆਂ ਚ ਇੱਕੋ ਹੀ ਹੈ। ਇਹ ਭਲਾ ਬੰਗਲਾ ਬੰਗਲਾ ਸਾਹਿਬ ਕਿਵੇਂ ਬਣ ਗਿਆ? ਕਿਉਂਕਿ ਸਾਹਿਬ ਨਾਲ ਜੁੜ ਗਿਆ, ਸਾਹਿਬ ਨਾਲ ਜੁੜ ਗਿਆ, ਬੰਗਲਾ ਸਾਹਿਬ ਹੋ ਗਿਆ। ਜੇ ਕਿਤੇ ਗੁਰੂ ਸਾਹਿਬ ਨਾਲ ਜੁੜ ਜਾਏ ਤੇ ਉਹ ਉਹ ਆਪਾਂ ਸਾਰੇ ਹੈਰਾਨ ਹੁੰਦੇ ਹਾਂ, ਵਾਹ ਬਈ ਵਾਹ, ਬੰਗਲਾ ਗੁਰੂ ਹਰਿਕ੍ਰਿਸ਼ਨ ਜੀ ਨਾਲ ਜੁੜ ਗਿਆ। ਇੱਧਰ ਸੁਣੀ ਜਾਓ ਸਿੰਘੋ, ਇੱਧਰ ਪਿੱਛੇ ਮੁੜ ਮੁੜ ਜਦੋਂ ਤੁਸੀਂ ਧਿਆਨ, ਫਿਰ ਸਾਰਾ ਇੱਧਰ ਧਿਆਨ ਤਾਰ ਜੋੜੀ ਰੱਖੋ ਨਾ, ਬਲਬ ਤਾਂ ਹੀ ਜਗੇਗਾ ਜੇ ਜੋੜੀ ਰੱਖੋ, ਧਿਆਨ ਜੋੜ ਕੇ ਰੱਖੋ। ਵੇਖੋ ਬੰਗਲਾ ਸਾਹਿਬ ਆਪਾਂ ਕਹਿੰਦੇ ਹਾਂ ਵਾਹ, ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਇੱਕ ਬੰਗਲਾ ਜੁੜਿਆ ਤੇ ਬੰਗਲਾ ਬੰਗਲਾ ਸਾਹਿਬ ਬਣ ਗਿਆ। ਇਹ ਗੁਰੂ ਦੀ ਵਡਿਆਈ, ਇਹ ਬਾਲਾ ਪ੍ਰੀਤਮ ਦੀ ਵਡਿਆਈ। ਪਰ ਗੱਲ ਸੁਣੋ ਗੁਰਮੁਖੋ, ਭਲਾ ਇੱਕ ਛੋਟਾ ਜਿਹਾ ਕੱਪੜਾ ਡੇਢ ਗਿੱਠ ਦਾ ਹੈ, ਉਹ ਵੇਖੋ ਡੇਢ ਗਿੱਠ ਦਾ, ਏਦਾਂ ਥੱਲੇ ਨੂੰ ਵੇਖ ਲਿਓ, ਐ ਐ ਐ ਕਰ ਲਿਓ, ਐ ਏਦਾਂ ਆਪਾਂ ਵੇਖ ਲਓ, 10-12 ਇੰਚ, 15 ਇੰਚ, ਉਹ ਸਾਹਮਣੇ ਨਜ਼ਰ ਆ ਰਿਹਾ ਨਾ, ਥੱਲੇ ਲਮਕਦਾ ਹੈ, ਕੱਪੜਾ ਨਹੀਂ ਹੈ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਣ ਕਰਕੇ ਪਲਕ ਸਾਹਿਬ ਹੈ। ਬੰਗਲੇ ਦੀ ਕਿਹੜੀ ਗੱਲ ਕਰਦੇ ਹੋ? ਆ ਤੇ ਬੜਾ ਮਹਿੰਗਾ ਸ਼ਨੀਲ ਦਾ ਸੋਹਣਾ ਕੱਪੜਾ ਹੈ, ਤੁਸੀਂ ਤੁਸੀਂ ਸਸਤੇ ਤੋਂ ਸਸਤਾ ਕੱਪੜਾ ਲੈ ਕੇ ਮਹਾਰਾਜ ਦਾ ਰੁਮਾਲਾ ਬਣਾ ਲਿਆ, ਉਹ ਵੀ ਪਲਕ ਸਾਹਿਬ ਬਣ ਗਿਆ। ਸਿਰਫ 10 ਰੁਪਈਏ ਦੀ ਕੀਮਤ ਹੋਵੇ ਜੀ ਦੀ, 10 ਰੁਪਈਆਂ ਦੀ ਕੀਮਤ ਹੋਵੇ ਪਲਕ ਸਾਹਿਬ, ਰੁਮਾਲਾ ਸਾਹਿਬ, 2000 ਰੁਪਏ ਦੀ ਨਹੀਂ ਹੁੰਦੀ ਮੰਜੀ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗਣ ਕਰੇ। ਅਸਲ ਚ ਪਤਾ ਕੀ ਕਰੀਦਾ ਸੁਣੋ, ਸਤਕਾਰ ਯੋਗ ਦੇ ਕੋਲ ਬਹਿ ਜਾਓਗੇ, ਸਤਕਾਰ ਆਪੇ ਹੀ ਹੋਣ ਲੱਗ ਜਾਂਦਾ। ਇਹ ਹਸਤੀ ਵੱਡੀ ਹੈ ਜਿਹਨੂੰ ਅਸੀਂ ਸਾਰੇ ਸਤਕਾਰ ਦਿੰਦੇ ਹਾਂ, ਵੱਡਿਆਂ ਕੋਲ ਬਹਿ ਕੇ ਵੱਡੇ ਆਪੇ ਹੀ ਹੋ ਜਾਈਦਾ ਹੈ, ਬਹਿੰਦੇ ਵਿਗੜਿਆਂ ਬੰਦਿਆਂ ਵਿੱਚ ਫਿਰ ਅਗਲਾ ਕਹਿੰਦਾ ਤੂੰ ਕਿਹੜਾ ਘੱਟ ਹੋਏਗਾ, ਤੂੰ ਵੀ ਇੱਦਾਂ ਦਾ ਹੀ ਹੋਏਗਾ, ਜਿਹਨਾਂ ਕੋਲ ਬਹਿਗਾ ਫਿਰ ਇਹੀ ਵਡਿਆਈ ਲਏਗਾ। ਇੱਥੇ ਤੇ ਰੀਠੇ ਕੌੜੇ ਗੁਰੂ ਸਾਹਿਬ ਨਾਲ ਦੇ ਨੇੜੇ ਲੱਗੇ, ਉਹਨੂੰ ਵੀ ਰੀਠਾ ਸਾਹਿਬ ਕਹਿੰਦੇ ਲੋਕ। ਟਾਲੀ ਵੀ ਨੇੜੇ ਆਈ ਸੀ, ਟਾਲੀ ਆਣਾ ਸਾਹਿਬ ਬਣ ਗਈ, ਕਿੱਕਰ ਨੇੜੇ ਲੱਗ ਗਿਆ, ਕਿੱਕਰ ਸਾਹਿਬ ਬਣ ਗਿਆ। ਜਿਹਦਾ ਸਤਕਾਰ ਸਿੱਖ ਕੌਮ ਕਰਦੀ ਹੈ, ਜਿਹੜਾ ਉਹਦੇ ਨੇੜੇ ਲੱਗਦਾ ਉਹਦਾ ਸਤਕਾਰ ਹੁੰਦਾ, ਪਰ ਉਹਦਾ ਹੁੰਦਾ ਜਿਹੜਾ ਨੇੜੇ ਲੱਗਦਾ, ਦੂਰ ਦੂਰ ਫਿਰਦਾ ਤੇ ਭਾਲਦਾ ਸਤਕਾਰ। ਸਤਕਾਰ ਤੇ ਤਾਂ ਬਣੇਗਾ ਜੇ ਨੇੜੇ ਲੱਗੇਗਾ। ਜਿਸ ਪਾਸ ਬੈਠਿਆ ਸੋਹੀ ਹੈ, ਸੱਜਣ ਸੱਚਾ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸਭਨਾਂ ਦਾ ਵਿਸਾ ਵਿਸ਼ਵਾਸ ਵਿਸਾ ਵਿਸ਼ਵਾਸ ਵਿਸਾਹੋ ਨਹੀਂ ਕਹਿੰਦੇ ਆਪਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਅੱਗੇ ਵਿਸਾਹੋ ਦਾਨ ਵਿਸਾਹ ਮਤਲਬ ਭਰੋਸਾ ਲੋਕ ਤੇਰੇ ਤੇ ਭਰੋਸਾ ਨਹੀਂ ਕਰਦੇ ਗੁਰੂ ਦੇ ਨੇੜੇ ਲੱਗਣ ਲੱਗ ਜਾ ਭਰੋਸਾ ਕਰਨ ਲੱਗ ਜਾਣਗੇ ਕਹਿਣਗੇ ਚੰਗਾ ਹੀ ਹੋਣਾ ਜਿਹੜਾ ਰੋਜ਼ ਗੁਰਦੁਆਰੇ ਜਾਂਦਾ ਚੰਗਾ ਹੀ ਹੋਣਾ ਮਾੜਾ ਵੀ ਹੋਏਗਾ ਤਾਂ ਵੀ ਲੋਕੀ ਚੰਗਾ ਕਹਿਣ ਲੱਗ ਜਾਂਦੇ ਵਡਿਆਈ ਮਿਲੀ ਸਤਿਕਾਰ ਮਿਲਿਆ ਰਿਸਪੈਕਟ ਮਿਲੀ ਹੁਣ ਰਿਸਪੈਕਟ ਵਾਲੇ ਦੇ ਕੋਲ ਜਾ ਰਿਹਾ ਇੱਜ਼ਤ ਮਿਲ ਰਹੀ ਹੈ ਸਤਿਕਾਰ ਮਿਲ ਰਿਹਾ ਤੇ ਬੰਗਲਾ ਸਾਹਿਬ ਹੀ ਨਹੀਂ ਬਣਿਆ ਅੱਜ ਤੱਕ ਵੀ ਜਿਹੜਾ ਜਿਹੜਾ ਗੁਰੂ ਸਾਹਿਬ ਦੇ ਨੇੜੇ ਹੋਇਆ ਹੈ ਸਤਿਕਾਰ ਮਿਲ ਰਿਹਾ ਮੈਂ ਤੁਹਾਡੇ ਸਾਹਮਣੇ ਬੈਠਾ ਆ ਸਾਡੇ ਸਿੰਘ ਉੱਚੇ ਥਾਂ ਤੇ ਬੈਠੇ ਹੈ ਆ ਸਾਰੇ ਕੀਰਤਨੀਏ ਸਾਰੇ ਸਟੇਜ ਤੇ ਬੈਠੇ ਹੈ ਇਹ ਸਾਰੇ ਦੇ ਸਾਰੇ ਉੱਚੇ ਭਾਏ ਕਿਉਂ ਹੈ ਭਲਾ ਕਿਉਂ ਸਤਿਕਾਰ ਦੇ ਰਹੇ ਹਾਂ ਤੁਸੀਂ ਕੋਈ ਹਾਰ ਪਾਊ ਕੋਈ ਸਰੋਪਾ ਪਾਊ ਕੋਈ ਇੱਜ਼ਤ ਦਿੰਦਾ ਕੋਈ ਕਹੇਗਾ ਆਓ ਜੀ ਅਸੀਂ ਤੇਲ ਚੋ ਕੇ ਤੁਹਾਡਾ ਜੀ ਆਇਆ ਕਹੀਏ ਤੁਹਾਡੇ ਲਈ ਲੰਗਰ ਲਾਈਏ ਰੋਟੀ ਖਵਾਈਏ ਪ੍ਰਸ਼ਾਦਾ ਛਕਾਈਏ ਲੋਈ ਲਓ ਚਾਦਰ ਲਓ ਚੋਲਾ ਲਓ ਇਹ ਮਾਣ ਸਤਿਕਾਰ ਕੋਈ ਜੁੱਤਾ ਚੱਕੀ ਫਿਰਦਾ ਆਹ ਲਓ ਜੀ ਆਹ ਮੈਂ ਸਤਿਕਾਰ ਦੇ ਆਹ ਸਤਿਕਾਰ ਦਿਆਂ ਇਹ ਕਾਰਨ ਕੀ ਹੈ ਭਲਾ ਇੱਕੋ ਹੀ ਹੈ ਜਿਸ ਪਾਸ ਬੈਠਿਆਂ ਅਸੀਂ ਨਿਆਣੇ ਨੇੜੇ ਪਾਉਣਾ ਨਹੀਂ ਚਾਹੁੰਦੇ ਮੁੰਡੇ ਸਾਡੇ ਕਹਿੰਦੇ ਕਲੱਬ ਚ ਜ਼ਰੂਰ ਜਾਣਾ ਪੱਬ ਚ ਜਾਣਾ ਕਲੱਬ ਚ ਜਾਣਾ ਜਾ ਭਾਈ ਫਿਰ ਉਹ ਨਹੀਂ ਗੱਲ ਬਣ ਸਕਣ ਉਹ ਨਹੀਂ ਗੱਲ ਬਣ ਸਕਣ ਉਹ ਬਣਾਉਣੀ ਹੈ ਉਹ ਥਾਂ ਤੇ ਆਉਣਾ ਪੈਣਾ ਜੁੜਨਾ ਪੈਣਾ ਜੁੜਿਆਂ ਦਾ ਸਤਿਕਾਰ ਹੈ ਟੁੱਟ ਗਿਆ ਤੇ ਟੁੱਟ ਗਿਆ ਦੂਰ ਹੋ ਗਿਆ ਵੀਰੋ ਭੈਣੋ ਆ ਬੀਬੀਆਂ ਦੇ ਹੱਥਾਂ ਆ ਨਹੂੰ ਨੇ ਨਹੂੰ ਕਈਆਂ ਨੇ ਲੰਬੇ ਲੰਬੇ ਵਧਾਏ ਨੇ ਨਾ ਬੀਬੀਆਂ ਨੇ ਨਹੂੰ ਹੱਥਾਂ ਦੇ ਨਹੂੰ ਨੇਲ ਕਿੱਦਾਂ ਉਹਨਾਂ ਨੂੰ ਡਿਜ਼ਾਇਨ ਕੀਤਾ ਹੁੰਦਾ ਡਿਜ਼ਾਇਨ ਨਹੂੰਆਂ ਦੇ ਵੀ ਡਿਜ਼ਾਇਨ ਕਮਾਲ ਦੀ ਗੱਲ ਨੀ ਬੰਦਿਆਂ ਦੇ ਪੰਜ ਸੱਤ ਰੰਗ ਹੁੰਦੇ ਉਹੀ ਕੱਪੜੇ ਹੁੰਦੇ ਬੀਬੀਆਂ ਦੇ ਨਹੂੰਆਂ ਦੇ ਵੀ ਡਿਜ਼ਾਇਨ ਹੁੰਦੇ ਆ ਨਹੂੰਆਂ ਦੇ ਉੱਤੇ ਵੀ ਡਿਜ਼ਾਇਨ ਬੜੇ ਸੋਹਣੇ ਨਹੂੰ ਬੰਦਾ ਅੱਛਾ ਬੰਦਾ ਕਹਿੰਦਾ ਕਿਆ ਨਹੂੰ ਨੇ ਤੇ ਬੀਬੀ ਲੱਗੀ ਖਾਣਾ ਬਣਾਉਣ ਤੇ ਉਹ ਲੱਗੀ ਬਣਾਉਣ ਲੱਗੀ ਤੇ ਉਹ ਟੁੱਟ ਗਿਆ ਨਹੂੰ ਤੇ ਟੁੱਟ ਕੇ ਉਹ ਜਦੋਂ ਨਹੂੰ ਟੁੱਟਿਆ ਉਹ ਕਹਿੰਦੀ ਮੇਰੇ ਘਰ ਵਾਲਾ ਕਹਿੰਦਾ ਸੀ ਨਹੂੰ ਹੀ ਬਹੁਤ ਵਧੀਆ ਉਹਨੇ ਚੱਕਿਆ ਸਾਂਭ ਕੇ ਰੱਖ ਲਿਆ ਘਰ ਵਾਲਾ ਆਇਆ ਕਹਿੰਦੀ ਪਰਸ ਚ ਪਾ ਲਓ ਆਖੇ ਕਿਉਂ ਕਹਿੰਦੇ ਤੁਸੀਂ ਤੇ ਕਹਿੰਦੇ ਸੋਹਣਾ ਹੀ ਬਹੁਤ ਲੱਗਦਾ ਕਹਿੰਦਾ ਨਿਆਲ ਲੱਗੇ ਹੀ ਸੋਹਣਾ ਲੱਗਦਾ ਏਦਾਂ ਨੀ ਇਹਨੂੰ ਵੇਖ ਵੀ ਨੀ ਸਕਦਾ ਮੈਂ ਪਰੇ ਲੈ ਤਾਂ ਪਰੇ ਲੈ ਇਹ ਜੁਲਫਾਂ ਉਨਾ ਚਿਰ ਹੀ ਨੇ ਜਿੰਨਾ ਚਿਰ ਸਿਰ ਤੇ ਨੇ ਨਾਲ ਲੱਗੀਆਂ ਸਿਰ ਤੇ ਜਿੱਦਣ ਵਾਲ ਰੋਟੀ ਚ ਆ ਜਾਂਦਾ ਕਲੇਸ਼ ਪੈ ਜਾਂਦਾ ਜੇ ਉਹ ਕਹਿ ਦੇਵੇ ਵੀ ਕੋਈ ਗੱਲ ਨੀ ਇੱਕ ਜੁਲਫ ਛਕ ਲਓ ਨਾਲ ਹੀ ਜਿੱਥੇ ਇੰਨਾ ਛਕ ਜਾਏ ਹੋ ਵੀ ਤੁਸੀਂ ਦਾਲਾ ਇੰਨਾ ਕੁ ਚੱਲ ਰਿਹਾ ਹੈ ਇੱਕ ਜੁਲਫ ਵੀ ਜਾਣ ਦਿਓ ਅੰਦਰ ਹੀ ਜੁਲਫਾਂ ਤੇ ਗੀਤ ਗਾਉਣਾ ਉਦਣ ਤੈਨੂੰ ਝਾਟਾ ਲੱਗਦਾ ਹੈ ਝਾਟਾ ਉਦਣ ਵਾਲ ਇਹ ਕਿਵੇਂ ਆ ਗਿਆ ਖਾਣੇ ਚ ਹੁਣ ਕੀ ਹੋ ਗਿਆ ਹੁਣ ਟੁੱਟ ਗਿਆ ਹੁਣ ਨਹੀਂ ਹੁਣ ਟੁੱਟ ਗਿਆ ਜੁੜੇ ਦਾ ਹੀ ਸਤਿਕਾਰ ਤੇ ਜੁੜਿਆ ਹੀ ਸੋਹਣਾ ਲੱਗਦਾ ਹੈ ਜੁੜੇ ਦੀ ਕਦਰ ਹੈ ਇਸੇ ਤਰ੍ਹਾਂ ਗੁਰਮੁਖੋ ਆ ਨੇੜੇ ਨੇੜੇ ਬਹੁ ਨੇੜੇ ਨੇੜੇ ਬੈਠੋ ਤੁਹਾਨੂੰ ਸਿੱਖ ਜਿਹੜੇ ਕਲਗੀਆਂ ਵਾਲੇ ਦੇ ਨੇੜੇ ਨੇੜੇ ਲੱਗ ਕੇ ਬਹਿੰਦੇ ਸੀ ਭਾਈ ਮਰਦਾਨਾ ਤਾਂ ਹੀ ਮਰਦਾਨਾ ਗੁਰੂ ਨਾਨਕ ਦੇ ਨੇੜੇ ਨੇੜੇ ਲੱਗ ਕੇ ਰਹਿੰਦਾ ਸੀ ਦੂਰ ਦੂਰ ਰਹਿੰਦਾ ਗੱਲ ਨਾ ਬਣਦੀ ਨੇੜੇ ਨੇੜੇ ਰਹੀਦਾ ਦੂਰ ਨਹੀਂ ਜਾਈਦਾ ਤੇ ਇੱਥੇ ਬਾਬਾ ਬੁੱਢਾ ਸਾਹਿਬ ਵਰਗਿਆਂ ਨੂੰ ਗੁਰੂ ਸਾਹਿਬ ਨੇ ਕਿਹਾ ਬਾਬਾ ਤੇਥੋਂ ਓਹਲੇ ਨਾ ਹੋ ਸਾਂ ਮੈਂ ਤੇਰੇ ਤੋਂ ਦੂਰ ਨਹੀਂ ਜਾਵਾਂਗਾ ਬਾਬਾ ਤੇਥੋਂ ਓਹਲੇ ਨਾ ਹੋ ਸਾਂ ਤੇਰੇ ਤੋਂ ਓਹਲੇ ਨਹੀਂ ਹੋਵਾਂਗਾ ਇਸ ਕਰਕੇ ਜੁੜੇ ਰਹੋ ਜੁੜੇ ਰਹੋ ਸਤਕਾਰ ਟੁੱਟਿਆਂ ਦਾ ਨਹੀਂ ਹੋਣਾ, ਜੁੜਿਆਂ ਦਾ ਹੋਣਾ ਹੈ। ਇੱਜ਼ਤ ਮਾਣ ਜੁੜਿਆਂ ਨੂੰ ਹੈ, ਦੂਰ ਹੋ ਗਏ ਤੇ ਹੋ ਗਏ, ਟੁੱਟ ਗਏ ਤੇ ਟੁੱਟ ਗਏ। ਤੇ ਜਿੰਨਾ ਚਿਰ ਜੁੜੇ ਰਹੇ ਸਤਕਾਰ ਬਣਿਆ ਰਿਹਾ, ਇੱਜ਼ਤ ਮਿਲੀ ਰਹੀ, ਤੇ ਸਦਾ ਆਪਣੇ ਆਪ ਨੂੰ ਜੋੜਦੇ ਨਾਲ ਜੋੜਨਾ, ਨੇੜੇ ਰੱਖਣਾ, ਦੂਰ ਨਾ ਜਾਈਏ। ਦੂਰ ਹੋ ਗਏ ਤੇ ਹੋ ਗਏ, ਟੁੱਟ ਗਏ ਤੇ ਟੁੱਟ ਗਏ, ਐਸੇ ਜੁੜੇ ਜੁੜੀਏ ਮੂੰਹ ਲਾਲਨ ਸਿਉ ਪ੍ਰੀਤ ਬਣੀ। ਐਸੀ ਪ੍ਰੀਤ ਬਣੀ ਹੈ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ ਤਣੀ, ਖਿੱਚ ਕੇ ਤਣੀ ਹੋਈ ਪ੍ਰੀਤ ਹੈ ਸਾਡੀ। ਕਹਿੰਦੇ ਢਿੱਲੇ ਜੇ ਨੀ ਨਾ ਜੁੜੇ ਹੋਏ ਸੀ ਅਸੀਂ, ਕੱਚੇ ਜੇ ਨੀ ਸੀ ਨਾ ਜੁੜੇ, ਖਿੱਚ ਕੇ। ਇੱਕ ਗੰਢ ਹੁੰਦੀ ਹੈ ਢਿੱਲੀ ਜੀ ਦਿੱਤੀ, ਇੱਕ ਹੁੰਦੀ ਖਿੱਚ ਕੇ ਦਿੱਤੀ ਗੰਢ। ਕਿਤੇ ਗੰਢ ਖਿੱਚ ਕੇ ਦਿੱਤੀ ਹੋਵੇ ਨਾ, ਉਹ ਨੀ ਟੁੱਟਦੀ, ਉਹ ਨੀ ਖੁੱਲ ਸਕਦੀ। ਐਸੀ ਮਾਧੋ ਖਿੱਚ ਤਣੀ, ਖਿੱਚ ਕੇ ਤਣੀ ਹੋਈ, ਐਸੀ ਪ੍ਰੀਤ ਪਾਈ ਦੀ ਹੈ। ਤੇ ਤਾਂ ਮੈਂ ਤੁਹਾਨੂੰ ਅਰਜ਼ ਕੀਤੀ ਹੈ, ਬੰਗਲੇ ਬੜੇ ਆ ਦੁਨੀਆਂ ਵਿੱਚ, ਪਰ ਬੰਗਲਾ ਸਾਹਿਬ ਦੁਨੀਆਂ ਚ ਇੱਕੋ ਹੈ, ਇੱਕੋ ਹੀ ਹੈ, ਤੇ ਰਹਿੰਦੀ ਦੁਨੀਆਂ ਤੱਕ ਇੱਕੋ ਹੀ ਰਹਿਣਾ। ਬਣਾ ਲਵੇ ਕੋਈ ਅਮੀਰ ਤੋਂ ਅਮੀਰ, ਵੱਡੇ ਤੋਂ ਵੱਡਾ ਬੰਦਾ, 10 ਏਕੜ ਦੇ ਵਿੱਚ ਇੱਕੋ ਹੀ ਬੰਗਲਾ ਹੋਵੇ, 100 ਏਕੜ ਦੇ ਵਿੱਚ ਕੋਈ ਬੰਗਲਾ ਬਣਾਵੇ, ਕਦੇ ਬੰਗਲਾ ਸਾਹਿਬ ਨਹੀਂ ਬਣ ਸਕਦਾ, ਕਿਉਂਕਿ ਉੱਥੇ ਗੁਰੂ ਹਰਕ੍ਰਿਸ਼ਨ ਨਹੀਂ ਆਏ। ਉੱਥੇ ਉਹ ਨਹੀਂ ਨਾ ਆਇਆ ਜਿਹੜਾ ਦੁਖੀਆਂ ਦੇ ਦੁੱਖ ਸੁਣਦਾ ਘਰ ਘਰ ਜਾ ਕੇ, ਉਹ ਜਿਹੜੇ ਦਿੱਲੀ ਵਾਲੇ ਕਹਿੰਦੇ ਸੀ ਵੀ ਸਾਡੇ ਤੇ ਕੋਈ ਨੇੜੇ ਨਹੀਂ ਲੱਗਦਾ। ਆਪਾਂ ਇਹੀ ਗੱਲ ਕਰਦੇ ਸੀ ਨਾ ਵੀ ਦੁੱਖ ਵਿੱਚ ਸਭ ਭੱਜ ਜਾਂਦੇ ਆ, ਪਰ ਗੁਰੂ ਨੇੜੇ ਆਉਂਦਾ ਹੈ, ਗੁਰੂ ਸਾਹਿਬ ਨੇੜੇ ਆਉਂਦੇ ਨੇ। ਸਾਰੇ ਛੱਡ ਗਏ, ਸਾਰੇ ਭੱਜ ਗਏ, ਤੇ ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਲਾ ਪ੍ਰੀਤਮ ਉਹ ਨੇੜੇ ਨੇੜੇ ਆ ਰਹੇ। ਇਤਿਹਾਸ ਦੱਸਦਾ ਕਈਆਂ ਥਾਵਾਂ ਤੇ ਪਾਤਸ਼ਾਹ ਆਪ ਗਏ ਸੀ, ਦਰਸ਼ਨ ਕਰ ਕਰਕੇ ਹੀ ਸੰਗਤ ਨਿਹਾਲ ਹੋ ਰਹੀ ਸੀ। ਰੋਗੀ ਏਦਾਂ ਦੇ ਸੀ ਜਿਹੜੇ ਦਰਸ਼ਨ ਕਰਕੇ ਮਨ ਕਾਇਮ ਕਰ ਲੈਂਦੇ ਸੀ ਪਾਤਸ਼ਾਹ। ਇੱਕ ਵਾਰੀ ਪਾਤਸ਼ਾਹ ਨੂੰ ਦਰਸ਼ਨ ਹੋ ਜਾਣੇ, ਇੰਨਾ ਮੋਟੀਵੇਟ ਹੋ ਜਾਂਦੇ, ਮੰਜੇ ਤੋਂ ਉੱਠ ਪੈਂਦੇ ਹੈ। ਮਰਦੀਆਂ ਮਾਵਾਂ ਪੁੱਤ ਲਿਓ, ਅਮਰੀਕਾ ਗਿਆ ਸੀ, ਮੰਜੇ ਤੇ ਪਈ ਸੀ, ਮੰਜੇ ਤੇ ਪਈ ਸੀ। ਦੁਨੀਆਂ ਚ ਇੱਕ ਨਾਲ ਏਦਾਂ ਨਹੀਂ ਹੋਇਆ, ਹਜ਼ਾਰਾਂ ਨੀ ਲੱਖਾਂ ਮਾਵਾਂ ਏਦਾਂ ਦੀਆਂ ਮਰ ਚੱਲੀ ਸੀ। ਇਹਦਾ ਬੀਪੀ ਵੀ ਹਾਈ ਰਹਿੰਦਾ ਸੀ, ਇਹਨੂੰ ਸ਼ੂਗਰ ਵੀ ਹੋ ਗਈ, ਅੱਖਾਂ ਸੁਜੀਆਂ ਪਈਆਂ, ਲੱਤਾਂ ਨੀ ਚੱਲਦੀਆਂ, ਬੁਰਾ ਹਾਲ ਸੀ। ਹੁਣ ਵੀ ਮਰੀ ਕਿ ਕਹਿੰਦੇ ਪੁੱਤ ਆ ਗਿਆ, ਲੈ ਹੁਣ ਇਹਦਾ ਧਰਤੀ ਤੇ ਪੈਰ ਨੀ ਲੱਗਦਾ, ਹੁਣ ਭੱਜੀ ਫਿਰਦੀ ਹੈ, ਹੁਣ ਰੋਟੀਆਂ ਬਣਾਉਂਦੀ ਹੈ, ਪ੍ਰਸ਼ਾਦੇ ਪਕਾਉਂਦੀ ਹੈ, ਹੁਣ ਭੱਜ ਭੱਜ ਕੰਮ ਕਰਦੀ ਹੈ, ਅੱਜ ਨਹੀਂ ਥੱਕਦੀ। ਕਹਿੰਦੇ ਨਹੀਂ ਥੱਕਦੀ, ਮੈਂ ਆਪਣੇ ਪੁੱਤ ਲਈ ਰੋਟੀ ਬਣਾ ਰਹੀ ਹਾਂ। ਮੋਟੀਵੇਟ ਕੌਣ ਕਰਦਾ ਭਲਾ, ਮੈਨੂੰ ਜਵਾਬ ਦੇਣਾ ਤੁਸੀਂ ਗੁਰਮੁਖੋ। ਅਸਲ ਚ ਮੋਟੀਵੇਸ਼ਨ ਤੁਹਾਡਾ ਪ੍ਰੇਮ ਹੀ ਹੁੰਦਾ ਹੈ। ਇੱਧਰ ਸੁਣਨਾ ਧਿਆਨ ਨਾਲ, ਬੋਲ ਮਾਰੋ ਉਹ ਵਾਪਸ ਆਏਗੀ ਤੁਹਾਡੇ ਹੱਥ ਤੇ। ਕਿਸੇ ਨੂੰ ਪ੍ਰੇਮ ਕਰਿਓ, ਤੁਹਾਡਾ ਮੋਟੀਵੇਸ਼ਨ ਬਣ ਕੇ ਮੁੜ ਕੇ ਆਏਗਾ। ਮੋਟੀਵੇਸ਼ਨ ਉਹਦੇ ਤੋਂ ਮਿਲਦਾ ਜਿਹਦੇ ਨਾਲ ਪ੍ਰੇਮ ਕਰਦੇ ਹੋਈਏ। ਮੈਨੂੰ ਇਹ ਜਵਾਬ ਦਿਓ, ਤੁਸੀਂ ਦੱਸੋ, ਸੋਚੋ ਜਰਾ, ਬੱਚਾ ਤੇਰੇ ਹੱਥ ਵਿੱਚ ਆਇਆ, ਏਦਾਂ ਹੱਥ ਕੀਤੇ, ਨਰਸ ਨੇ ਫੜਾਇਆ, ਭਾਵੇਂ ਧੀ ਭਾਵੇਂ ਪੁੱਤ, ਉਹ ਦਿਨ ਚੇਤਾ ਕਰ ਲਓ ਜਿੱਦਣ ਬੱਚੇ ਨੂੰ ਗੋਦ ਚ ਚੱਕਿਆ ਸੀ, ਹੱਥ ਚ ਚੱਕਿਆ ਸੀ, ਏਦਾਂ ਬੇਟੀ ਸੀ, ਪਹਿਲਾ ਬੱਚਾ, ਬੇਟਾ ਸੀ, ਕੁਛ ਵੀ ਸੀ, ਐ ਹੱਥ ਚ ਚੱਕਿਆ, ਏਦਾਂ ਚਿਹਰਾ ਵੇਖਿਆ, ਤੇ ਨਾਲ ਹੀ ਫੈਸਲਾ ਪਤਾ ਕੀ ਜੀਤ ਕਰ ਲਿਆ, ਤੂੰ ਹੁਣ ਇਹਦੇ ਲਈ ਜੀਣਾ, ਹੁਣ ਇਹਦੇ ਲਈ ਆਹ ਕਰਨਾ, ਇਹਦੇ ਲਈ ਆਹ ਕਰਨਾ, ਇਹਦੇ ਲਈ ਆਹ ਕਰਨਾ। ਤੇਰਾ ਪ੍ਰੇਮ ਉਹਦੇ ਨਾਲ ਰਿਫਲੈਕਟ ਹੋ ਰਿਹਾ, ਪ੍ਰੇਮ ਨੇ ਰਿਫਲੈਕਟ ਹੋ ਕੇ ਮੋਟੀਵੇਸ਼ਨ ਬਣ ਜਾਣਾ, ਤੈਨੂੰ ਜਿਉਣ ਦੀ ਇੱਕ ਕਿਰਨ ਮਿਲ ਗਈ, ਜ਼ਿੰਦਗੀ ਜੀਣ ਲਈ ਇੱਕ ਉਮੀਦ ਮਿਲ ਗਈ, ਇਹਦੇ ਲਈ ਜੀ। ਆ ਬੜੇ ਹੋਰ ਨੂੰ ਕਦੋਂ ਦੇ ਮਰ ਮੁਰ ਜਾਂਦੇ, ਕਹਿੰਦੇ ਬੱਚੇ ਬੱਚਿਆਂ ਲਈ ਨਹੀਂ ਮਰਿਆ ਨਹੀਂ ਜਾ ਸਕਦਾ, ਸੁਸਾਈਡ ਦੇ ਪਲਾਨ ਕਰਕੇ ਛੱਡ ਦਿੰਦੇ ਆ, ਕਹਿੰਦੇ ਮਰਿਆ ਨਹੀਂ ਜਾਂਦਾ, ਆ ਪਿੱਛੇ ਲੱਗੇ ਇਹਨਾਂ ਲਈ ਜੀਣਾ, ਆ ਜੰਮਿਆਂ ਲਈ ਜੀਣਾ, ਤੇ ਤੁਹਾਡਾ ਪ੍ਰੇਮ ਹੀ ਤੁਹਾਨੂੰ ਜਿਉਂਦਾ ਰੱਖਦਾ। ਤੇ ਜਿਹੜੇ ਬੰਦੇ ਕਹਿੰਦੇ ਆ ਨਾ ਮੈਂ ਮਰ ਜਾਣਾ ਮੈਂ ਮਰ ਜਾਣਾ ਮੈਨੂੰ ਜਿੰਦਗੀ, ਅਸਲ ਚ ਇਹਦੀ ਜ਼ਿੰਦਗੀ ਚੋਂ ਪ੍ਰੇਮ ਮੁੱਕ ਗਿਆ। ਪ੍ਰੇਮ ਬੰਦੇ ਨੂੰ ਜਿਉਂਦਾ ਰੱਖਦਾ, ਮੋਟੀਵੇਟ ਰੱਖਦਾ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਇੱਕ ਤੇ ਵੈਸੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਗੁਰਮੁਖੋ ਇੱਕ ਤੇ ਵੈਸੇ ਗੱਦੀ ਦੇ ਮਾਲਕ, ਇੱਕ ਰੱਜ ਕੇ ਸੋਹਣੇ ਰੱਜ ਕੇ, ਤੇ ਤੀਜੀ ਗੱਲ ਉਮਰ ਬੜੀ ਛੋਟੀ। ਆ ਨਿੱਕਾ ਜਿਹਾ ਬੱਚਾ, ਮੈਂ ਵੀ ਕਥਾ ਕਰ ਰਿਹਾ ਗੱਲ ਕਰ ਰਿਹਾ, ਪਰ ਜੇ ਇੱਥੇ ਬੱਚਾ ਲਿਆਓ ਛੋਟਾ ਜਿਹਾ 6 ਸਾਲ ਦਾ, ਉਹਨੂੰ ਕਹੋ ਜਰਾ ਕਵਿਤਾ ਸੁਣਾਈ, ਉਹਦੀ ਕਿਊਟਨੈਸ ਹੀ ਤੁਹਾਨੂੰ ਖਿੱਚ ਕੇ ਲੈ ਜਾਂਦੀ। ਉਹ ਕਿਊਟ ਵੀ ਹੁੰਦਾ, ਉਹ ਪਿਆਰਾ ਵੀ ਹੁੰਦਾ, ਉਹਦੇ ਭਾਵ, ਉਹਦੇ ਐਕਸਪ੍ਰੈਸ਼ਨ, ਉਹਦੀ ਬੋਲਬਾਣੀ, ਉਹਦਾ ਭੋਲਾਪਨ ਤੁਹਾਨੂੰ ਖਿੱਚ ਕੇ ਲੈ ਜਾਂਦਾ, ਪਿਆਰਾ ਲੱਗਦਾ। ਮੈਂ ਅੱਜ ਤੋਂ 27 ਸਾਲ ਪਹਿਲਾਂ ਜਦੋਂ ਕੀਰਤਨ ਸ਼ੁਰੂ ਕੀਤਾ ਸੀ ਨਾ, ਤੇ ਕਈ ਲੋਕ ਇਹੀ ਵੇਖਣ ਆਉਂਦੇ ਸੀ, ਨਿੱਕੇ ਜੇ ਨਿੱਕਾ ਜਿਹਾ ਬਾਬਾ ਕੀਰਤਨ ਕਰਦਾ, ਨਿੱਕੇ ਜੇ ਬੱਚੇ ਕੀਰਤਨ ਕਰਦੇ। ਉਹ ਉਮਰ ਜਿਹੜੀ ਸੀ, ਉਹ ਪਾਤਸ਼ਾਹ ਦੀ ਤੇ ਉਮਰ 7 ਸਾਲ 8 ਮਹੀਨੇ, ਇੰਨੀ ਛੋਟੀ ਉਮਰ, 7 ਸਾਲ 8 ਮਹੀਨੇ, ਇੰਨੀ ਛੋਟੀ ਉਮਰ, ਇੰਨੇ ਪਿਆਰੇ ਨੈਣ ਨਕਸ਼ ਪਾਤਸ਼ਾਹ ਦੇ, ਰਾਜਿਆਂ ਵਾਂਗੂ ਪਾਲੇ ਪੁੱਤ ਗੁਰੂ ਸਾਹਿਬ ਦੇ। ਉਹ ਫਿਰ ਉਹ ਜਦੋਂ ਜਿੱਥੇ ਜਿੱਥੇ ਗਏ, ਇੱਕ ਪਿਆਰ ਤੇ ਮੁਰਦੇ ਵੀ, ਜਿਹੜੇ ਮੁਰਦੇ ਵੀ ਅੱਜ ਵੀ ਮਰਿਆ, ਅੱਜ ਵੀ ਮਰਿਆ, ਅੱਜ ਵੀ ਮਰਿਆ, ਇਹਦੇ ਆਖਰੀ ਸਾਹ ਚੱਲਦੇ ਆ, ਉਹਨੂੰ ਵੀ ਪਤਾ ਲੱਗਾ ਨਾ ਵੀ ਗੁਰੂ ਹਰਕ੍ਰਿਸ਼ਨ ਆਏ ਹੈ, ਮੇਰੇ ਸਿਰ ਤੇ ਹੱਥ ਰੱਖ ਦਿੱਤਾ, ਉਹ ਵੀ ਉੱਠ ਕੇ ਬਹਿ ਗਏ। ਇਹ ਵੀ ਗੱਲ। ਅੱਛਾ, ਇੱਕ ਹੋਰ ਵੱਡੀ ਗੱਲ ਆਇਓ ਸਤਿਗੁਰ ਜੀ ਕਦੇ ਘਰ ਵੀ ਗਰੀਬ ਦੇ, ਇਹ ਵੀ ਗੱਲ ਨਾਲ ਵੀ ਕਿਤੇ ਗਰੀਬਾਂ ਦੀਆਂ, ਕਿਤੇ ਅੱਜ ਵਾਲੀ ਟ੍ਰੈਫਿਕਾਂ ਸੀ, ਕਿਤੇ ਦਿੱਲੀ ਇਹੋ ਜਿਹੀ ਸੀ, ਉਦੋਂ ਤੇ ਖੁੱਲੇ ਖੁੱਲੇ ਘਰ, ਕੋਈ ਕੋਈ ਕਿਤੇ ਕਿਤੇ। ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਗਏ ਹੈ, ਤੇ ਤਾਂ ਹੀ ਮੈਂ ਕਹਿੰਦਾ ਬੰਗਲਾ ਸਾਹਿਬ ਰਹੇ ਹੈ, ਬੰਗਲਾ ਸਾਹਿਬ ਕਿਰਪਾ ਕੀਤੀ ਹੈ, ਪਰ ਦਿੱਲੀ ਵਾਲਿਓ ਫੀਲ ਕਰਕੇ ਵੇਖਿਓ, ਜਿਹੜਿਆਂ ਘਰਾਂ ਚ ਰਹਿੰਦੇ ਹੋ ਖੋਰੇ, ਇਹਨਾਂ ਘਰਾਂ ਵਿੱਚ ਵੀ ਕਿਤੇ ਇਸ ਧਰਤੀ ਤੇ ਵੀ ਲੰਘੇ ਹੀ ਹੋਣ, ਇੱਥੇ ਵੀ ਆਏ, ਕਿੱਡਾ ਤੁਸੀਂ ਕੋਈ ਥਾਂ ਕੋਈ ਗਲੀ ਇੱਥੇ ਹੈ ਜਿੱਥੇ ਗੁਰਦੁਆਰਾ ਨਹੀਂ ਬਣਿਆ? ਦਿੱਲੀ ਦੀਆਂ ਗਲੀਆਂ ਦੇ ਵਿੱਚ ਥਾਂ ਥਾਂ ਉੱਤੇ ਨਿਸ਼ਾਨ ਸਾਹਿਬ ਤੁਸੀਂ ਚਲਾਏ ਹੈ, ਕਿਹੜਾ ਰਾਹ ਹੈ, ਕਿਹੜਾ ਥਾਂ ਹੈ ਜਿੱਥੇ ਲੰਗਰ ਨਹੀਂ ਚੱਲ ਰਹੇ? ਕਿੱਥੇ ਕਿੱਥੇ ਤੁਸੀਂ ਰਾਗੀ ਜਥੇ ਰੱਖੇ ਹੈ, ਕੀਰਤਨ ਹੋ ਰਿਹਾ, ਇਹ ਖੋਰੇ ਉਸੇ ਦਾ ਹੀ ਅਸੀਂ ਖੱਟਿਆ ਖਾ ਰਹੇ ਹਾਂ, ਉਹਨਾਂ ਨੇ ਕਿੱਥੇ ਕਿੱਥੇ ਚਰਨ ਪਾਏ ਹੋਣਗੇ, ਕਿੱਥੇ ਕਿੱਥੇ ਕਿਰਪਾ ਕੀਤੀ ਹੋਈ। ਨਹੀਂ ਤੇ ਜਿਹੜੇ ਹਿਸਾਬ ਨਾਲ ਅਸੀਂ ਥੋੜੇ ਜਿਹੇ ਹਾਂ ਨਾ ਗੁਰਮੁਖੋ, 2.5 ਕਰੋੜ, 2.5 ਕਰੋੜ ਵੀ ਹੁਣ ਕਹਿਣ ਦਾ ਹੀ ਹੈ, 2 ਕਰੋੜ ਹੀ ਆ ਜਿਹੜੇ ਹਿਸਾਬ ਨਾਲ, ਇੰਨੇ ਕਾ ਐਡੇ ਐਡੇ ਵੱਡੇ ਲੰਗਰ ਨਹੀਂ ਲਾ ਸਕਦੇ ਜੇ ਕਿਰਪਾ ਨਾ ਹੋਵੇ। ਐਡੇ ਐਡੇ ਵੱਡੇ ਸਮਾਗਮ ਤੁਸੀਂ ਕਰਦੇ ਹੈ, ਇੰਨੀ ਚੜ੍ਹਦੀ ਕਲਾ ਨਾਲ ਗੂੰਜਾਂ ਪਾਉਂਦੇ ਆ ਤੁਸੀਂ, ਇਹ ਗੂੰਜਾਂ ਐਵੇਂ ਨਹੀਂ ਪੈ ਸਕਦੀਆਂ। ਐਡੀ ਥੋੜੀ ਜੀ ਕੌਮ ਹੈ, ਛੋਟੀ ਜੀ, ਪਰ ਇਹ ਜਜ਼ਬੇ, ਇਹ ਪਿਆਰ ਗੁਰੂ ਸਾਹਿਬ ਨੇ ਭਰਿਆ ਸਾਡੇ। ਤਾਂ ਕਰਕੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਐ ਗਏ ਨੇ ਨਾ ਘਰ ਘਰ, ਤੇ ਉਦੋਂ ਫਿਰ ਨਿਹਾਲ ਹੋ ਗਏ ਸਾਰੇ ਸੱਚੇ ਪਾਤਸ਼ਾਹ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ, ਆਪਣੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ। ਨਿਹਾਲ ਹੋ ਗਏ ਸਾਰੇ, ਬੋਲੋ। ਤਨ ਮਨ ਹੋਏ ਜੀ ਨਿਹਾਲ, ਤਨ ਮਨ ਹੋਏ ਨਿਹਾਲ, ਹੋਏ ਜੀ ਨਿਹਾਲ, ਤਨ ਮਨ ਹੋਏ ਜੀ ਨਿਹਾਲ।
ਤਨ ਮਨ ਹੋਏ ਜੀ ਨਿਹਾਲ ਤਨ ਮਨ ਹੋਏ ਜੀ ਨਿਹਾਲ ਤਨ ਮਨ ਹੋਏ ਜੀ ਨਿਹਾਲ ਤਨ ਮਨ ਹੋਏ ਜੀ ਨਿਹਾਲ
ਤਨ ਮਨ ਹੋਏ ਜੀ
ਨਿਹਾਲ ਤਨ ਮਨ ਹੋਏ ਜੀ ਨਿਹਾਲ
ਤਨ ਮਨ ਹੋਏ ਜੀ ਨਿਹਾਲ
ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸ ਵਿਸ਼ਵਾਸ ਕਰਨਗੇ ਲੋਕ ਬੇਭਰੋਸਗੀ ਨਹੀਂ ਰਹੇਗੀ ਭਰੋਸਾ ਕਰਨਗੇ ਉਹਦੇ ਨੇੜੇ ਲੱਗੀ ਦਾ ਜਿਹੜਾ ਲੋਕ ਵਿਸ਼ਵਾਸ ਕਰਦੇ ਹੋਣ ਮੈਂ ਇੱਥੇ ਸੁਣਦਾ ਹੁੰਦਾ ਜਦੋਂ ਜਦੋਂ ਦਿੱਲੀ ਆਈਏ ਆ ਇੱਕ ਸਿੱਖ ਹੈ ਇਹ ਰੋਜ਼ ਬੰਗਲਾ ਸਾਹਿਬ ਜਾਂਦਾ ਮੈਂ ਸੁਣਦਾ ਹੁੰਦਾ ਆ ਇੱਕ ਸਿੱਖ ਹੈ ਇਹ ਸੀਸਗੰਜ ਸਾਹਿਬ ਰੋਜ਼ ਪ੍ਰਕਾਸ਼ ਵੇਲੇ ਪਹੁੰਚ ਜਾਂਦਾ ਆ ਸਿੱਖ ਹੈ ਇਹਦੀ ਆ ਸੇਵਾ ਇੰਨੇ ਸਾਲ ਦਾ ਕਰ ਰਿਹਾ ਤੇ ਤੁਹਾਡੇ ਦਿੱਲੀ ਵਿੱਚ ਕਈ ਬੰਦਿਆਂ ਨੂੰ ਉਹਨਾਂ ਦੀ ਸੇਵਾ ਕਰਕੇ ਹੀ ਜਾਣਿਆ ਜਾਂਦਾ ਵੀ ਇਹ ਆ ਕਾਰਜ ਕਰਦਾ ਆ ਇਸ ਕਰਕੇ ਜਾਣਿਆ ਜਾਂਦਾ ਉਹਨਾਂ ਦਾ ਸਤਿਕਾਰ ਕਰਦੇ ਆ ਲੋਕ ਇੱਜ਼ਤ ਕਰਦੇ ਆ ਮਾਣ ਕਰਦੇ ਆ ਤੇ ਜਿਵੇਂ ਜਿਵੇਂ ਨੇੜੇ ਲੱਗਾਂਗੇ ਤੇ ਮੈਂ ਬੇਨਤੀ ਕੀਤੀ ਸੀ ਪਰਸੋਂ ਚੌਥੇ ਵੀ ਦੀਵਾਨ ਵਿੱਚ ਉੱਥੇ ਚੂਨੀ ਸੀ ਦੀਵਾਨ ਸਾਡਾ ਵੀ ਗੁਰਮੁਖੋ ਵੇਖ ਲਓ ਇੱਕ ਕੱਪੜਾ ਜੁੜ ਕੇ ਪਲਕ ਸਾਹਿਬ ਬਣ ਗਿਆ ਕਿੱਕਰ ਨੇੜੇ ਲੱਗ ਕੇ ਕਿੱਕਰ ਸਾਹਿਬ ਬਣ ਗਈ ਟਾਹਲੀ ਟਾਹਲੀ ਸਾਹਿਬ ਬਣ ਗਈ ਹੈ ਤੇ ਇੱਕ ਬੰਗਲਾ ਬੰਗਲਾ ਸਾਹਿਬ ਬਣ ਗਿਆ ਸਾਡੀ ਵੇਖ ਲਓ ਕਿਸਮਤ ਮਾੜੀ ਅਸੀਂ ਉਹੀ ਤੁਰੇ ਫਿਰਦੇ ਹਾਂ ਤੇ ਜੇ ਕਿਤੇ ਨੇੜੇ ਲੱਗ ਜਾਈਏ ਸਾਹਿਬ ਸਾਹਿਬ ਲੋਕ ਸਾਨੂੰ ਵੀ ਕਹਿਣਗੇ ਆਓ ਜੀ ਇੱਥੇ ਬੈਠੋ ਆਓ ਜੀ ਆ ਸਤਿਕਾਰ ਕਰਨਗੇ ਹੱਥਾਂ ਤੇ ਚੁੱਕਣਗੇ ਲੋਕ ਚੁੱਕਦੇ ਹੈ ਜਿਨ੍ਹਾਂ ਨੂੰ ਸੇਵਾ ਕੋਈ ਮਿਲ ਜਾਏ ਕੋਈ ਸਤਿਕਾਰ ਮਿਲਦਾ ਉਹਨਾਂ ਨੂੰ ਜੇ ਸੇਵਾ ਮਿਲੇ ਤੇ ਸਤਿਕਾਰ ਵੀ ਮਿਲਦਾ ਲੋਕ ਉਹਨਾਂ ਦਾ ਸਤਿਕਾਰ ਕਰਦੇ ਹੈ ਇੱਜ਼ਤ ਕਰਦੇ ਹੈ ਤੇ ਨੇੜੇ ਲੱਗ ਜਾਣਾ ਚਾਹੀਦਾ ਹੈ ਤੇ ਉਹ ਜਿਹੜੀ ਕੁਆਲਿਟੀ ਜਿਹੜੀ ਸੀ ਨਾ ਮੈਂ ਤੁਹਾਨੂੰ ਦੱਸਿਆ ਵੀ ਪਰਮਾਤਮਾ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਇਆਵਾਨ ਮਿਹਰਬਾਨ ਕਿਰਪਾਲੂ ਦਿਆਲੂ ਮਿੱਠ ਬੋਲੜਾ ਕਿਰਪਾ ਕਰਨ ਵਾਲਾ ਬਖਸ਼ੰਦ ਭੁੱਲਾ ਨਹੀਂ ਚਤਾਰਦਾ ਉਹ ਪਰਸਨੈਲਿਟੀ ਜਦੋਂ ਸਾਡੀ ਪਰਸਨੈਲਿਟੀ ਵਿੱਚ ਇੱਕਮਿਕ ਹੋ ਜਾਂਦੀ ਨਾ ਅਸੀਂ ਵੀ ਦਇਆਵਾਨ ਬਣਦੇ ਹਾਂ ਕਿਰਪਾਲੂ ਬਣਦੇ ਹਾਂ ਬਖਸ਼ੰਦ ਹੋ ਜਾਂਦੇ ਹਾਂ ਅਸੀਂ ਵੀ ਜਦੋਂ ਇਹ ਕਹਿੰਦੇ ਹਾਂ ਜਾ ਯਾਰ ਤੂੰ ਮੇਰੇ ਨਾਲ ਬੜੀ ਮਾੜੀ ਕੀਤੀ ਅੱਜ ਤੋਂ ਬਾਅਦ ਮੈਂ ਭੁੱਲ ਗਿਆ ਅਸੀਂ ਤੇ ਸਾਰੀ ਸਾਰੀ ਜ਼ਿੰਦਗੀ ਮਾਫ਼ ਨਹੀਂ ਕਰਦੇ ਤੇ ਮੰਨਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਦਾ ਕੋਨਸੈਪਟ ਵੀ ਸਮਝਦੇ ਹਾਂ ਤੇ ਸਾਰੀ ਜ਼ਿੰਦਗੀ ਮੈਂ ਇਹਨੂੰ ਮਾਫ਼ ਨਹੀਂ ਕਰ ਸਕਦਾ ਇਹਨੇ ਮੇਰੇ ਨਾਲ ਇੱਦਾਂ ਕੀਤੀ ਹੈ ਮੈਂ ਇਹਨੂੰ ਭੁਲਾ ਨਹੀਂ ਸਕਦਾ ਆਪਣੇ ਅੰਦਰੋਂ ਪਰ ਏਦੂ ਵੱਡਾ ਕੋਈ ਵੀ ਗੁਣ ਨਹੀਂ ਕਿਸੇ ਨੂੰ ਮਾਫ਼ ਕਰ ਦਿੱਤਾ ਮਾੜੇ ਤੋਂ ਮਾੜਾ ਵੀ ਮੇਰੇ ਨਾਲ ਕਰ ਗਿਆ ਕੋਈ ਮਾਫ ਕਰ ਦਿਓ ਵੀਰਾ, ਤੇਰੀ ਸਾਰੀ ਐਨਰਜੀ ਉੱਥੇ ਹੀ ਲੱਗੀ ਜਾਂਦੀ ਹੈ, ਮਾਫ ਨਹੀਂ ਕਰਦਾ, ਤੇਰਾ ਦਿਮਾਗ ਉਹਦੇ ਵਿੱਚ ਹੀ ਤੁਰਿਆ ਫਿਰ। ਟਾਈਮ ਖਰਾਬ ਨਹੀਂ ਕਰੀਦਾ, ਜੇ ਵੱਡੀਆਂ ਵੱਡੇ ਥਾਵਾਂ ਜਾਣਾ ਨਾ, ਸੁਣੋ ਦਿੱਲੀ ਦੇ ਵਿੱਚ ਉਦਾਂ ਹੀ ਗੇੜਾ ਕੱਢਣ ਗਿਆ ਸੀ, ਸੁਣੋ ਧਿਆਨ ਨਾਲ, ਆਹ ਦਿੱਲੀ ਹੈ, ਆਹ ਏਅਰਪੋਰਟ ਨੇੜੇ ਹੈ, ਏਦਾਂ ਹੀ ਗੇੜਾ ਦੇਣ ਗਿਆ ਸੀ, ਕਿਸੇ ਗੱਡੀ ਵਾਲੇ ਨੇ ਕਿਸੇ ਰਿਕਸ਼ੇ ਵਾਲੇ ਨੇ ਤੇਰੀ ਗੱਡੀ ਦੇ ਵਿੱਚ ਪਿੱਛੋਂ ਲਿਆ ਕੇ ਗੱਡੀ ਠੋਕੀ, ਝਰੀਟ ਪੈ ਗਈ, ਰੌਲਾ ਪਾ, ਖੜਾ ਰਹਿ, ਵਿਹਲਾ ਹੀ ਹੈ, ਭਾਵੇਂ 15 ਮਿੰਟ ਖੜਾ ਰਹਿ, ਭਾਵੇਂ ਘੰਟਾ, ਭਾਵੇਂ 2 ਘੰਟੇ, ਪੁਲਿਸ ਨੂੰ ਸੱਦ ਲੈ, ਝਰੀਟ ਪੈ ਗਈ, ਪੈਸੇ ਦੇ। ਪਰ ਜੇ ਬਿਜ਼ਨਸ ਕਲਾਸ ਦੀ ਟਿਕਟ ਹੋਵੇ ਕਰਾਈ ਹੋਈ, 4 ਲੱਖ ਰੁਪਈਆ ਲੱਗਾ ਹੈ ਤੇ ਕੈਨੇਡਾ ਜਾ ਰਿਹਾ ਤੇ ਜਾ ਏਅਰਪੋਰਟ ਤੇ ਰਿਹਾ, ਉਦੋਂ ਗੱਡੀ ਮਾਰਤੀ ਕਿਸੇ ਨੇ, ਹੁਣ ਝਰੀਟ ਤੇ ਵੱਜੀ ਹੈ, ਹੁਣ ਉੱਥੇ ਖੜ ਕੇ ਐਨਰਜੀ ਵੇਸਟ ਕਰਨੀ ਹੈ ਕਿ ਫਟਾਫਟ ਏਅਰਪੋਰਟ ਪਹੁੰਚਣਾ ਹੈ ਕਿ ਉੱਥੇ ਹੀ ਖੜੇ ਰਹਿਣਾ 2 ਘੰਟੇ, ਉੱਥੇ ਹੀ 2-3 ਘੰਟੇ ਖੜਾ ਰਹਿ ਗਿਆ, ਤੇਰੀ ਫਲਾਈਟ ਨਿਕਲ ਜਾਣੀ ਹੈ, ਤੈਨੂੰ ਟਿਕਟ ਦੁਬਾਰਾ ਲੈਣੀ ਪੈਣੀ, 4 ਲੱਖ ਦੀ ਗਈ, 4 ਲੱਖ ਹੋਰ ਲੱਗਣਾ। ਇਹ ਜਿਹੜਾ ਡੈਂਟ ਹੈ ਨਾ ਮਾੜਾ ਜਿਹਾ ਉਹਦੇ ਤੇ ਪਿਆ, ਇਹਨੇ 8 ਲੱਖ ਚ ਪੈ ਜਾਣਾ ਹੈ। ਕਮਲਿਆ ਐਨਰਜੀ ਵੇਸਟ ਨਹੀਂ ਕਰੀਦੀ, ਵਿਹਲਾ ਹੀ ਆ ਤੇ ਦੁਸ਼ਮਣੀਆਂ ਪਾਲੀ ਚੱਲ, ਜੇ ਕੰਮ ਕੋਈ ਵੱਡਾ ਕਰਨ ਲੱਗਾ ਫੇਰ ਨਾ ਸੋਚ, ਫਿਰ ਛੱਡ ਦੇ। ਜਦੋਂ ਤੁਸੀਂ ਮਾਫ ਕਰਦੇ ਹੈ ਉਦੋਂ ਤੁਸੀਂ, ਜਦੋਂ ਕਿਸੇ ਨੂੰ ਮਾਫ ਕਰ ਦੀਦਾ ਨਾ ਗੁਰਮੁਖੋ, ਉਦੋਂ ਆਜ਼ਾਦ ਕਰ ਦੀਦਾ, ਆਜ਼ਾਦ, ਉਹਨੂੰ ਦਿਮਾਗ ਚੋਂ ਕੱਢਤਾ, ਉਹਨੂੰ ਆਜ਼ਾਦ ਕਰਤਾ, ਨਹੀਂ ਨਹੀਂ, ਤੂੰ ਆਪਣੇ ਆਪ ਨੂੰ ਆਜ਼ਾਦ ਕਰ ਲਿਆ, ਜਿਹਨੂੰ ਤੂੰ ਮਾਫ ਨਹੀਂ ਕਰ ਪਾ ਰਿਹਾ ਸੀ, ਅੰਦਰ ਫੜ ਕੇ ਬੈਠਾ ਸੀ। ਜਿਵੇਂ ਤੁਸੀਂ ਇੱਕ ਚੋਰ ਫੜ ਲਿਆ, ਉਹਦੀਆਂ ਲੱਤਾਂ ਨੂੰ ਇੱਦਾਂ ਜੱਫਾ ਮਾਰ ਲਿਆ, ਆਪਣੇ ਘਰ ਤੇਰੇ ਆਇਆ ਸੀ ਚੋਰੀ ਕਰਨ, ਤੂੰ ਚੋਰ ਨੂੰ ਫੜ ਕੇ ਬੈਠਾ, 20 ਸਾਲ ਹੋ ਗਏ, ਮੈਂ ਚੋਰ ਫੜਿਆ, ਮੈਂ ਚੋਰ ਫੜ ਕੇ ਬੈਠਾ। ਕੰਬੜਿਆ ਤੂੰ ਕਿਹੜਾ ਭੱਜ ਲਿਆ, ਤੂੰ ਵੀ ਤੇ ਉੱਥੇ ਹੀ ਬੈਠਾ ਜਿੱਥੇ ਚੋਰ 20 ਸਾਲ ਦਾ ਬੈਠਾ, ਉੱਥੇ ਤੂੰ ਬੈਠਾ, ਤੂੰ ਵੀ ਤੇ ਉੱਥੇ ਹੀ ਬੈਠਾ ਰਹਿ ਗਿਆ ਨਾ। ਜਿਹੜੇ ਤੇਰਾ ਦੁਸ਼ਮਣ ਹੈ ਉਹਨੂੰ ਤੂੰ ਦਿਮਾਗ ਚ ਬਿਠਾ ਕੇ ਬੈਠਾ ਹੈ, ਉਹ ਭਾਵੇਂ ਕੈਨੇਡਾ ਬੈਠਾ ਨਜ਼ਾਰੇ ਲੈਂਦਾ ਹੋਵੇ, ਆਪਣੇ ਘਰ ਟੌਰ ਨਾਲ ਸੁੱਤਾ ਹੋਵੇ, ਤੂੰ ਉੱਥੇ ਹੀ ਬੈਠਾ ਦਿਮਾਗ ਦੇ ਵਿੱਚ, ਉਹਨੇ ਮੇਰੇ ਨਾਲ ਆਹ ਕੀਤਾ, ਉਹਨੇ ਮੇਰੇ ਨਾਲ ਆਹ ਕੀਤਾ, ਉਹਨੇ ਮੇਰੇ ਨਾਲ ਆਹ ਕੀਤਾ, ਜੋ ਕੀਤਾ। ਬਖਸ਼ੰਦ ਨੂੰ ਮੰਨਦੇ ਆ, ਉਹ ਬਖਸ਼ਣ ਹਾਰ ਹੈ, ਤੇ ਉਹਨੂੰ ਮੈਂ ਮੰਨਦਾ, ਉਹਨੂੰ ਮੈਂ ਪਿਆਰ ਕਰਦਾ, ਮੈਂ ਵੀ ਬਖਸ਼ ਦਿੱਤਾ ਜੋ ਮੇਰੇ ਨਾਲ ਕੀਤਾ, ਬਸ ਮਾਫ ਕਰ ਦੇਣਾ ਚਾਹੀਦਾ ਤੇ ਮਾਫੀ ਲੈ ਵੀ ਲੈਣੀ ਚਾਹੀਦੀ ਹੈ। ਮਾਫੀ ਦਿਓ ਵੀ, ਮਾਫੀ ਲਓ ਵੀ, ਇੱਕ ਚੀਜ਼ ਲੈ ਲਓ, ਇੱਕ ਚੀਜ਼ ਦੇ ਦਿਓ। ਮੈਂ ਦੀਵਾਲੀ ਤੇ ਕਿਹਾ ਸੀ ਨਵਾਂ ਸਾਲ ਆਉਣ ਵਾਲਾ, ਨਵੇਂ ਸਾਲ ਤੇ ਇੱਕ ਚੀਜ਼ ਲੈ ਲੈ, ਇੱਕ ਚੀਜ਼ ਦੇ ਦੇ। ਲੈਣੀ ਹੈ ਮਾਫੀ, ਦੇਣੀ ਵੀ ਮਾਫੀ, ਜਿਹਨੂੰ ਮਾਫ ਨਹੀਂ ਕਰ ਪਾ ਰਿਹਾ ਛੱਡ ਦੇ। ਅੰਦਰ ਵਿਸ ਨਾ ਘੋਲੋ, ਜ਼ਹਿਰ ਨਾ ਘੋਲੋ। ਵੱਡੀਆਂ ਵੱਡੀਆਂ ਗਲਤੀਆਂ ਦੁਨੀਆ ਕਰ ਜਾਂਦੀ ਹੈ, ਪਰ ਨਾ ਚਤਾਰਨ ਵਾਲਾ ਜਿਹੜਾ ਉਹ ਗੁਰਸਿੱਖ ਹੁੰਦਾ, ਦੇਖ ਕੇ ਅਨਡਿੱਠ ਕਰਨਾ। ਜਿਹੜਾ ਕਹਿੰਦੇ ਦੇਖ ਕੇ, ਜਿਹਨਾਂ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਉਹ ਜਿਹੜਾ ਦੇਖ ਕੇ ਅਨਡਿੱਠ ਕਰਨਾ ਸੌਖਾ, ਬੰਦਾ ਨਹੀਂ ਛੱਡ ਸਕਦਾ, ਦਿਮਾਗ 'ਚ ਜ਼ਹਿਰ ਬਣਾ ਕੇ ਬੈਠਾ, ਫੋੜਾ ਬਣਾ ਲਿਆ, ਦਰਦ ਹੁੰਦਾ ਰਹੇਗਾ, ਤਕਲੀਫ਼ ਹੁੰਦੀ ਰਹੇਗੀ, ਤੇ ਛੱਡ ਦਿੱਤਾ, ਨਿਕਲਿਆ, ਹੁਣ ਤੂੰ ਵਿਹਲਾ ਹੋ ਗਿਆ, ਹੁਣ ਤਰੱਕੀ ਹੋਣ ਲੱਗਣੀ ਹੈ। ਤੇ ਕਈ ਬੰਦੇ ਇੱਕ ਵਾਰ ਉਹ ਚੀਜ਼ ਦਿਮਾਗ ਦੇ ਵਿੱਚ ਘੁਮਾਉਂਦੇ ਰਹਿਣਗੇ, ਰਸ ਮਰ ਜਾਣਾ, ਆਨੰਦ ਮਰ ਜਾਣਾ, ਸਾਰੀ ਐਨਰਜੀ ਜਿਹੜੀ ਹੈ ਇੱਕ ਜਗ੍ਹਾ ਵੇਸਟ ਹੋ ਜਾਏਗੀ। ਤਾਂ ਕਰਕੇ ਫੜ ਕੇ ਨਹੀਂ ਰੱਖਣਾ, ਬਖਸ਼ੰਦ ਨੂੰ ਮੰਨਣ ਵਾਲਿਓ ਬਖਸ਼ ਦਿਆ ਕਰੋ, ਤੇ ਖੁਦ ਵੀ ਆਪਣੀਆਂ ਭੁੱਲਾਂ ਬਖਸ਼ਾ ਲੈਣੀਆਂ ਚਾਹੀਦੀਆਂ। ਹਰ ਬੰਦਾ ਗਲਤੀ ਦਾ ਪੁਤਲਾ ਹੈ, ਤੇ ਪੈਰ ਪੈਰ ਤੇ ਗਲਤੀਆਂ ਹੋ ਜਾਂਦੀਆਂ, ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ, ਤੇ ਮਾਫੀ ਦੇਣ ਦੇ ਨਾਲ ਵੀ ਅਸੀਂ ਛੋਟੇ ਨਹੀਂ ਹੁੰਦੇ। ਮਾਫ ਕਰ ਦੇਣਾ ਚਾਹੀਦਾ, ਜਿੰਨੇ ਵੀ ਕੋਈ ਮਾੜੀ ਕੀਤੀ ਸਾਡੀ ਜ਼ਿੰਦਗੀ ਵਿੱਚ ਉਹਨੂੰ ਭੁੱਲ ਜਾਓ, ਮਾਫ ਕਰ ਦਿਓ। ਇਹ ਕਨਸੈਪਟ ਹੈ ਜਿਹੜਾ, ਤੇ ਜਿਹੜਾ ਆਪਾਂ ਸ਼ਬਦ ਪੜਨ ਲੱਗੇ ਸੀ ਨਾ ਸ਼ੁਰੂ ਚ, ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ, ਇਹ ਸ਼ਬਦ ਸੀ ਨਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ, ਇਹਦੀ ਵਿਆਖਿਆ ਲੱਗਾ ਸੀ ਨਾ ਕਰਨ ਮੈਂ। ਗੁਣਾਂ ਦੀ ਇੱਕ ਮੂਰਤ ਬਣਾਈ ਗਈ ਹੈ, ਸੰਕਲਪ ਪਰਮਾਤਮਾ ਇਦਾਂ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਗੁਣ ਦੱਸੇ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਮੈਂ ਔਗਣਾਂ ਦਾ ਭਰਿਆ। ਪਰ ਚਲੋ ਪੰਜ ਚਾਰ ਮਿੰਟ ਆਪਾਂ ਸਮਾਪਤੀ ਕਰਦਿਆਂ ਕਰਦਿਆਂ ਕਰ ਹੀ ਦੇਣੇ ਹੁੰਦੇ ਆ। ਇੱਕ ਅਰਜ ਹੈ ਅਰਦਾਸ ਹੋ ਲੈਣ ਦਿਆ ਕਰੋ ਗੁਰਮੁਖੋ, ਉਦਾਂ ਸਾਰਿਆਂ ਨੂੰ ਅਰਦਾਸਾਂ ਦੀ ਲੋੜ ਹੈ, ਸਾਂਝੀ ਅਰਦਾਸ ਚ ਨਹੀਂ ਖੜੇ ਹੁੰਦੇ ਭੱਜ ਲੈਂਦੇ। ਉਦਾਂ ਕਦੇ ਗ੍ਰੰਥੀ ਜੀ ਮੇਰੀ ਅਰਦਾਸ ਕਰਿਓ, ਕਦੇ ਕਿਸੇ ਨੂੰ ਪੜ ਫੜਨਾ, ਕਦੇ ਕਿਸੇ ਨੂੰ। ਆ ਸਾਰਿਆਂ ਦੀ ਅਰਦਾਸ ਹੀ ਹੁੰਦੀ ਸਾਂਝੀ, ਬਈ ਮਹਾਰਾਜ ਸਾਰਿਆਂ ਤੇ ਕਿਰਪਾ ਹੀ ਰੱਖੋ, ਦੇਸ਼ ਵਿਦੇਸ਼ ਬੱਚੇ ਮੇਹਰ ਰਵੇ, ਸਾਰੇ ਰਾਜੀ ਰਹਿਣ, ਸਾਰਿਆਂ ਦੀ ਸੁੱਖ ਮੰਗੀਏ, ਸਾਰੇ ਮੰਗੀਏ, ਸਾਰੇ ਬੇਨਤੀ ਹੈ ਕਿ ਅਰਦਾਸ ਖੜੀ ਦਾ ਭੱਜੀ ਦਾ ਨੀ ਕਾਲ ਨੀ ਕਦੀ ਦੀ। ਮੁੱਖ ਵਾਕ ਵੀ ਪਾਤਸ਼ਾਹ ਦੇ ਸੁਣੀ ਦੇ ਹੈ, ਅੱਜ ਵਾਲਾ ਮੁੱਖ ਵਾਕ ਕਿਸ ਭਾਵ ਗੁਰੂ ਸਾਹਿਬ ਸਾਡੇ ਅੰਦਰ ਅੱਜ ਵਾਲੇ ਮੁੱਖ ਵਿੱਚ ਮੁੱਖ ਵਾਕ ਵਿੱਚ ਕਿਹੜਾ ਭਾਵ ਪ੍ਰਗਟ ਕਰਦੇ ਆ, ਅੱਜ ਵਾਲਾ ਮੁੱਖ ਵਾਕ ਕਿਸ ਭਾਵ ਨੂੰ ਪ੍ਰਗਟ ਕਰਦਾ। ਜਿਵੇਂ ਰਾਤ ਮਹਾਰਾਜ ਦਾ ਮੁੱਖ ਕਿਆ ਪੜ੍ਹੀਏ ਕਿਆ ਸੁਣੀਏ, ਰਾਤ ਮੁੱਖ ਵਾਕ ਸੁਣਿਆ ਸੀ ਨਾ ਪਾਤਸ਼ਾਹ ਦਾ। ਜੇ ਸਾਰਾ ਮੁੱਖ ਵਾਕ ਧਿਆਨ ਨਾਲ ਸਮਝਾਂਗੇ ਵੀ ਹਾਂ ਅੱਜ ਇਹ ਭਾਵ ਗੁਰੂ ਜੀ ਮੇਰੇ ਅੰਦਰ ਪ੍ਰਗਟ ਕਰਦੇ, ਇਸ ਭਾਵ ਦਾ ਮੁੱਖ ਵਾਕ ਸੀ ਅੱਜ, ਇਹ ਹੁਕਮਨਾਮਾ ਕਿਹੜਾ ਆਇਆ ਸੀ ਅੱਜ, ਉਹ ਕਿਸ ਭਾਵ ਦੇ ਵਿੱਚ ਗੁਰੂ ਜੀ ਬਚਨ ਕਰਦੇ ਸੀ, ਉਹਨੂੰ ਸਮਝਣਾ ਹੁੰਦਾ ਹੈ। ਉਹ ਭਾਵ ਜੇ ਮੇਰੇ ਚ ਹੈ ਨੀ ਜਗਾ, ਜੇ ਪਿਆਰ ਵਾਲਾ ਹੁਕਮਨਾਮਾ ਤੇ ਪਿਆਰ ਜਗਾ। ਗੁਰੂ ਸਾਹਿਬ ਪਿਆਰ ਬਹੁਤ ਪਾਉਂਦੇ ਆ, ਪਿਆਰ ਵਾਲਾ ਹੁਕਮਨਾਮਾ ਆਇਆ ਪਿਆਰ ਦਾ ਵੈਰਾਗ ਦਾ, ਉਹ ਜਗਾ ਤੇ ਤੇਰਾ ਪਿਆਰ ਅੰਧ ਵਿਸ਼ਵਾਸੀ ਨਾ ਬਣ ਜੇ। ਕਿਤੇ ਕਿਤੇ ਵਿਚਾਰ ਵਾਲਾ ਵੀ ਹੁਕਮਨਾਮਾ ਆਉਂਦਾ ਹੈ ਨਾ ਮਹਾਰਾਜ ਦਾ, ਫਿਰ ਮਹਾਰਾਜ ਕਹਿੰਦੇ ਕਿਤੇ ਅੰਨਾ ਹੋ ਕੇ ਐਵੇਂ ਹੀ ਕਿਤੇ ਥਾਂ ਥਾਂ ਤੇ ਮੱਥੇ ਟੇਕਦਾ ਫਿਰੇ, ਥੋੜਾ ਵਿਚਾਰ ਨਾਲ ਵੀ ਚੱਲੀ, ਲੁੱਟਿਆ ਹੀ ਨਾ ਜਾਈ। ਅੰਧ ਵਿਸ਼ਵਾਸੀ ਬੰਦਾ ਲੁੱਟਿਆ ਜਾਂਦਾ ਹੈ, ਅੰਧ ਵਿਸ਼ਵਾਸੀ ਨਾ ਬਣ ਜੀ, ਕਿਤੇ ਲੁੱਟਿਆ ਨਾ ਜਾਈ, ਇਹ ਗਲਤੀ ਨਾ ਕਰ ਬੈਠੀ ਕਿਤੇ, ਅੰਧ ਵਿਸ਼ਵਾਸੀ ਨਾ ਬਣ ਜਾਈ। ਉਦੋਂ ਫਿਰ ਗੁਰੂ ਸਾਹਿਬ ਸਾਨੂੰ ਜਦੋਂ ਮੁੱਖ ਵਾ ਕੇ ਇੱਦਾਂ ਬਖਸ਼ਦੇ ਹੈ, ਉਦੋਂ ਫਿਰ ਉਹ ਸਮਝੀਦਾ ਵੀ ਇੱਥੇ ਪਾਤਸ਼ਾਹ ਕਹਿੰਦੇ ਆ ਥੋੜਾ ਜਿਹਾ ਵਿਚਾਰ ਨਾਲ ਵੀ ਚੱਲਣਾ ਹੈ, ਮਨ ਵਿੱਚ ਕੀ ਚੱਲਦਾ ਉਹ ਵੇਖਣਾ, ਉੱਤੋਂ ਨਹੀਂ ਪਖੰਡ ਨਹੀਂ ਗੱਲਾਂ ਕਰਨਾ, ਮਨ ਵਿੱਚ ਉਹ ਪ੍ਰੇਮ ਭਾਵ ਪੈਦਾ ਕਰਨਾ, ਇਹ ਕੀ ਕਹਿੰਦੇ ਆ। ਤੇ ਆ ਜਿਹੜਾ ਬਚਨ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਨਾਲ ਸੁਣਿਆ ਪਾਤਸ਼ਾਹ ਦਾ ਬਚਨ ਕੀ ਹੈ, ਹਾਂਜੀ,
ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ।
ਮੈਂ ਔਗੁਣਾਂ ਦਾ ਹੀ ਭਰਿਆ ਹੋਇਆ ਤੇ ਤੂੰ ਗੁਣਾਂ ਦਾ ਭਰਿਆ ਹੋਇਆ। ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਤੇ ਨਾਮ ਜਪਣ ਵਾਲੇ ਨੇ ਨਾਮੀ ਚ ਭੇਦ ਹੋਣਾ ਨਾ ਜੀ, ਤੇ ਜਿਹਦਾ ਨਾਮ ਜਪਦੇ ਆ ਉਹ ਗੁਣ ਬਹੁਤ ਨੇ ਉਹਦੇ ਵਿੱਚ, ਫਿਰ ਆਪਾਂ ਹੌਲੀ ਹੌਲੀ ਕਰਕੇ ਗੁਣੀ ਬਣਨਾ। ਉਹਦੀ ਪਰਸਨੈਲਿਟੀ ਸਾਡੀ ਪਰਸਨੈਲਿਟੀ ਚ ਆਉਣੀ ਚਾਹੀਦੀ ਹੈ, ਕੁਆਲਿਟੀਜ਼ ਆਉਣੀਆਂ ਚਾਹੀਦੀਆਂ ਜ਼ਿੰਦਗੀ ਚ। ਉਹ ਸੱਤ ਸੰਤੋਖ, ਦਇਆ, ਧਰਮ, ਧੀਰਜ, ਪਰਮਾਤਮਾ ਦੇ ਗੁਣ ਸਾਡੀ ਜ਼ਿੰਦਗੀ ਚ ਆਉਣੇ ਚਾਹੀਦੇ ਹਨ। ਉਹ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ ਹੈ। ਤੇ ਅਸੀਂ ਔਗੁਣਾਂ ਦੇ ਭਰੇ ਆ, ਤੂੰ ਗੁਣਾਂ ਦਾ ਭਰਿਆ। ਤੇ ਅਗਲੀਆਂ ਪੰਕਤੀਆਂ ਧਿਆਨ ਨਾਲ ਸੁਣਿਓ।
ਪੰਜ ਬਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ।
ਪੰਜ ਨੇ ਬਿਖਾਦੀ ਵਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇੱਕ ਨਹੀਂ ਪੰਜ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੰਜ ਨੇ ਤੰਗ ਕਰਨ ਵਾਲੇ। ਏਕ ਗਰੀਬਾ, ਮੈਂ ਗਰੀਬ ਇਕੱਲਾ ਹੀ ਆ, ਮਗਰ ਲੱਗੇ ਪੰਜ ਨੇ, ਮਗਰ ਲੱਗੇ ਨੇ ਪੰਜ ਤੇ ਮੈਂ ਆ ਇਕੱਲਾ। ਪੰਚ ਬਿਖਾਦੀ ਏਕ ਗਰੀਬਾ ਰੱਖ ਹੋ ਰੱਖਣ ਹਾਰੇ, ਤੂੰ ਰੱਖ ਲੈ। ਖੇਦ ਕਰ ਹੈ ਤੰਗ ਬਹੁਤ ਕਰਦੇ ਨੇ, ਔਰ ਬਹੁਤ ਸੰਤਾਮ ਹੈ ਸਤਾਉਂਦੇ ਵੀ ਬਹੁਤ ਨੇ, ਕਦੇ ਕਾਮ ਕਦੇ ਕ੍ਰੋਧ, ਮੁੜ ਕੇ ਮਾਫੀਆਂ ਮੰਗਣੀਆਂ ਪੈਂਦੀਆਂ, ਗੁੱਸਾ ਚੜ ਜਾਂਦਾ ਹੈ, ਕ੍ਰੋਧ ਆ ਜਾਂਦਾ ਹੈ, ਕਾਮ ਸਿਰ ਤੇ ਸਵਾਰ ਹੋ ਜਾਂਦਾ ਹੈ। ਕਹਿੰਦੇ ਖੇਦ ਕਰਾਂ, ਮੇਰੀ ਖੇਦ ਹੋ ਰਹੀ ਹੈ, ਘਾਟਾ ਪੈ ਰਿਹਾ। ਆਪਾਂ ਕਹਿੰਦੇ ਮੈਨੂੰ ਗਲਤੀ ਲਈ ਖੇਦ ਹੈ, ਸੋਰੀ, ਇਹ ਤੰਗ ਹੁੰਦਾ ਮੈਂ। ਖੇਦ ਕਰ ਹੈ ਔਰ ਬਹੁਤ ਸੰਤਾ ਮੈਂ, ਤੰਗ ਸਤਾਉਂਦੇ ਬਹੁਤ ਹੈ। ਆਇਓ ਸ਼ਰਨ ਤੁਹਾਰੇ, ਤੇਰੀ ਸ਼ਰਨ ਆ ਗਿਆ, ਮੇਰ ਕਰ। ਹਾਂਜੀ,
ਕਰ ਕਰ ਹਾਰੇ ਪੰਤੀ ਛੋਟੇ ਕਦੋਂ ਨਹੀਂ।
ਬੜੇ ਤਰੀਕੇ ਕਰ ਕਰਕੇ ਵੇਖੇ ਹੈ, ਬੜੇ ਢੰਗ ਮੈਂ ਵਰਤ ਵਰਤ ਕੇ ਵੇਖੇ ਹੈ, ਛੱਡਦੇ ਹੀ ਨਹੀਂ। ਕਾਮ ਕ੍ਰੋਧ ਲੋਭ ਸਿਰ ਤੇ ਚੜ ਹੀ ਜਾਂਦੇ ਹੈ, ਬੜੇ ਤਰੀਕੇ ਕਰ ਕਰਕੇ ਵੇਖੇ। ਕਦੇ ਕਿਸੇ ਨੇ ਕਿਹਾ ਇੰਨੇ ਵਜੇ ਉੱਠਿਆ ਕਰੋ ਵੀ ਉੱਠ ਕੇ ਵੇਖ ਲਿਆ, ਇੰਨੇ ਵਜੇ ਨਾਮ ਜਪਿਆ ਕਰੋ ਵੀ ਜਪ ਕੇ ਕਾਮ ਫਿਰ ਵੀ ਤੰਗ ਕਰਦਾ, ਗੁੱਸਾ ਆ ਕੇ ਫਿਰ ਵੀ ਆ ਜਾਂਦਾ। ਬੜੇ ਯਤਨ ਕੀਤੇ ਗੱਲ ਬਣੀ ਨਹੀਂ, ਅਨੇਕ ਪੰਥਾਂ ਨਾਲ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਟ ਹੈ ਕਤਹੂ ਨਾਹੀ, ਮੈਨੂੰ ਕਦੇ ਛੱਡਦੇ ਨਹੀਂ। ਤੇ ਹੁਣ ਇੱਕ ਪਤਾ ਲੱਗਾ, ਨਵਾਂ ਇੱਕ ਢੰਗ ਪਤਾ ਲੱਗਾ ਹੈ, ਗੱਲ ਬਣ ਸਕਦੀ ਹੈ ਕਿਵੇਂ।
ਇੱਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ।
ਆ ਪਤਾ ਲੱਗਾ ਵੀ ਸੰਗਤ ਕਰਕੇ ਮਿਟ ਜਾਂਦਾ, ਸਾਧ ਸੰਗ ਮੇਰੀ ਜਲਨ ਬੁਝਾਈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਨਾਹੇ ਨਦਰਬਨ ਜੋਬਨ ਮਾਤੀ, ਮੋਹੇ ਅਨਾਥ ਕੀ ਕਰੋ ਸਮਾਈ। ਖੋਜਤ ਖੋਜਤ ਭਈ ਬੈਰਾਗਣ, ਪ੍ਰਭ ਦਰਸ਼ਨ ਕਹੋ ਹੋ ਫਿਰਤ ਤੇ ਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਇਹ ਪਤਾ ਲੱਗਾ ਵੀ ਸੰਗਤ ਕਰਕੇ ਹੌਲੀ ਹੌਲੀ ਮਨ ਦੀ ਮੈਲ ਨਿਕਲ ਜਾਂਦੀ ਹੈ। ਜਿੱਦਾਂ ਦੀ ਸੰਗਤ ਚ ਲਾ ਲਓਗੇ ਮਨ ਉੱਧਰ ਹੀ ਲੱਗ ਜਾਣਾ। ਗੁਰਮੁਖਾਂ ਦੀ ਸੰਗਤ ਵਿੱਚ ਲੱਗੇ ਤੇ ਗੁਰਮੁਖ ਬਣ ਜਾਣਾ। ਇਸੇ ਕਰਕੇ ਕਹਿੰਦੇ ਆ ਨਾ, ਰੋਜ਼ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਬੋਲੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ। ਜਿਨ੍ਹਾਂ ਦਸੰਦਣਿਆ ਦੁਰਮਤ ਬੰਨਿਆ, ਮਿੱਤਰ ਅਸਾਡੜੇ ਸਹੀ। ਹੌਣ ਢੁੰਡੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕੇ। ਉਹਨਾਂ ਦੀ ਸੰਗਤ ਮਿਲੇ, ਜਿਨ੍ਹਾਂ ਦੀ ਸੰਗਤ ਮਿਲਣ ਦੇ ਨਾਲ ਸਾਡੇ ਅੰਦਰੋਂ ਦੁਰਮਤ ਨਾਸ਼ ਹੋਵੇ। ਗੁਰਮੁਖਾਂ ਦੀ ਸੰਗਤ ਮਿਲ ਕੇ ਕਰਕੇ ਗੁਰਮੁਖ ਬਣ ਸਕੀਏ, ਚੜ੍ਹਦੀ ਕਲਾ ਵਾਲਿਆਂ ਦੀ ਸੰਗਤ ਕਰਕੇ ਚੜ੍ਹਦੀ ਕਲਾ ਵਾਲੇ ਬਣ ਸਕੀਏ। ਜਿਨ੍ਹਾਂ ਦਸੰਦਣਿਆਂ ਦੁਰਮਤ ਬੰਨਿਆ, ਜਿਨ੍ਹਾਂ ਨੂੰ ਵੇਖ ਕੇ ਸਾਡੇ ਅੰਦਰੋਂ ਮਨ ਮਤ ਖੋਟੀ ਮਤ ਨਾਸ਼ ਹੋਵੇ, ਸਾਡੇ ਅੰਦਰੋਂ ਮੈਲ ਨਿਕਲੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਇਹ ਤਰੀਕੇ ਦਾ ਪਤਾ ਲੱਗਾ, ਸਾਧ ਸੰਗ ਮਿਟ ਜਾਏ। ਕਹਿੰਦੇ ਇੱਕ ਪਤਾ ਲੱਗਾ, ਸੁਣੋ, ਇੱਕ ਸੌਖਾ ਪਤਾ ਲੱਗਾ ਹੈ, ਇਹ ਮਨ ਦੀ ਮੈਲ ਨਿਕਲ ਸਕਦੀ ਹੈ, ਗੱਲ ਬਣ ਸਕਦੀ ਹੈ। ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਜੇ ਚੱਲ ਕੇ ਸੰਗਤ ਵਿੱਚ ਆਈਏ, ਸਤਿਗੁਰ ਨੂੰ ਸੀਸ ਨਿਵਾਈਏ, ਜੇ ਗੁਰ ਚਰਨੀ ਚਿੱਤ ਲਾਈਏ, ਸਤਿਗੁਰ ਦੇ ਬਚਨ ਕਮਾਈਏ। ਰੰਗ ਚੜ੍ਹਦਾ ਚੜ੍ਹਦਾ ਚੜ੍ਹ ਜਾਂਦਾ ਚੜ੍ਹ ਜਾਂਦਾ ਰੰਗ, ਸੰਗਤ ਕਰਕੇ ਗੱਲ ਬਣ ਜਾਂਦੀ ਹੈ। ਇੱਕੋ ਹੀ ਤਰੀਕਾ ਹੈ, ਇੱਕ ਬਾਤ ਸੁਣ ਤਾਂ ਕਿ ਓਟਾ, ਸਾਧ ਸੰਗ ਮਿਟ ਜਾਏ। ਚੰਗੀ ਸੰਗਤ ਵਿੱਚ ਜਾ ਕੇ ਮਿਟਦਾ, ਉਹਨਾਂ ਚਿਰ ਨਹੀਂ ਮਿਟ ਸਕਦਾ। ਅੱਗੇ
ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ।
ਮੈਨੂੰ ਗੁਰਮੁਖ ਮਿਲੇ, ਸੰਤ ਸ਼ਬਦ ਨੂੰ ਚੋਲੇ ਨਾਲ ਨਾ ਬੰਨਿਆ ਕਰੋ ਗੁਰਮੁਖੋ। ਜਦੋਂ ਸੰਤ ਸ਼ਬਦ ਆਉਂਦਾ ਹੈ ਅਸੀਂ ਉਹਨੂੰ ਚੋਲੇ ਨਾਲ ਜੋੜ ਕੇ ਵੇਖਦੇ ਹਾਂ, ਨਾ ਨਾ ਨਾ, ਉਹਨੂੰ ਬਿਰਤੀ ਨਾਲ ਜੋੜ ਕੇ ਵੇਖਿਆ ਕਰੋ, ਸੁਰਤੀ ਨਾਲ ਜੋੜੀਦਾ। ਸੰਤ ਸ਼ਬਦ ਨੂੰ ਸਰੀਰ ਦੇ ਨਾਲ ਚੋਲੇ ਨਾਲ ਨਹੀਂ ਜੋੜੀਦਾ, ਸੰਤ ਸ਼ਬਦ ਨੂੰ ਗੁਰਮੁਖ ਦੀ ਬਿਰਤੀ ਨਾਲ ਜੋੜੀਦਾ। ਤੇ ਜੇ ਸੰਤ ਬਿਰਤੀ ਨਾਲ ਜੋੜੋਗੇ ਤੁਹਾਨੂੰ ਦਿੱਲੀ ਚ ਬਥੇਰੇ ਲੱਭ ਜਾਣਗੇ, ਜੇ ਚੋਲੇ ਨਾਲ ਜੋੜੋਗੇ ਫਿਰ ਸਾਡੇ ਵਰਗੇ ਲੱਭਣੇ ਪੈਣਗੇ ਜਾ ਕੇ ਵੀ ਉਹੀ ਚੋਲੇ ਵਾਲੇ ਹੀ ਸੰਤ ਹੁੰਦੇ ਆ। ਨਾ 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 ਨਾ, ਇਹਨੂੰ ਬਿਰਤੀ ਨਾਲ ਜੋੜੋ, ਬੰਗਲਾ ਸਾਹਿਬ ਜਾਣ ਵਾਲੇ ਤੁਹਾਨੂੰ ਹਜ਼ਾਰਾਂ ਸੰਤ ਲੱਭ ਜਾਣਗੇ। ਬਿਰਤੀ ਚੰਗੀ ਹੈ, ਤੂੰ ਕਿ ਉਹਦੀ ਗੱਲ ਕਰੀ ਕਿਸੇ ਦੀ ਮਾੜੀ ਜੀ ਉਹਦੇ ਕੋਲ, ਆ ਇਦਾਂ ਕਹੇਗਾ ਛੱਡ ਯਾਰ ਆਨੰਦ ਲੈ ਲੈਣ ਦੇ, ਨਾ ਯਾਰ ਕਾਹਦੇ ਲਈ ਕੀਰਤਨ ਸੁਣਨ ਆਇਆ, ਮੈਨੂੰ ਸੁਣ ਲੈਣ ਦੇ, ਮੇਰੇ ਰਸ ਵਿੱਚ ਵਿਘਨ ਨਾ ਪਾ, ਤੂੰ ਵਡਿਆਈ ਕਰੀ ਜਾ ਕੇ, ਉਹ ਫਲਾਣਾ ਸਿਆ ਤੇਰੀ ਸੇਵਾ ਬਹੁਤ ਹੈ, ਉਹ ਪਿੱਛੇ ਹੀ ਭੱਜ ਜਾਏਗਾ। ਵੱਡੀਆਂ ਵੱਡੀਆਂ ਸੇਵਾਵਾਂ ਕਰਕੇ ਟਰੱਕ ਖਿਲਾਰ ਕੇ ਸਰੀਏ ਦੇ ਭਰ ਕੇ ਖਿਲਾਰ ਜਾਣਗੇ, ਦੱਸਦੇ ਵੀ ਨਹੀਂ ਮੈਂ ਕੌਣ ਆ, ਵਿੱਚ ਚਾਬੀ ਵੀ ਛੱਡ ਜਾਂਦੇ ਟਰੱਕ ਦੀ, ਟਰੱਕਾਂ ਦੀਆਂ ਚਾਬੀਆਂ ਵੀ ਵਿੱਚ ਛੱਡ ਜਾਂਦੇ। ਇੱਧਰ ਸੁਣੋ, ਵਿੱਚ ਇਹ ਸੰਤ ਮਾਨ ਕਰਕੇ ਆਪਣੇ ਆਪ ਨੂੰ ਗੁਣਾਉਣਾ ਨਹੀਂ, ਵਡੱਪਣ ਨਹੀਂ ਵਿੱਚ ਕੋਈ, ਕਿਸੇ ਤਰ੍ਹਾਂ ਦੀ ਵਡਿਆਈ ਨਹੀਂ। ਜੇ ਸੰਤ ਬਿਰਤੀ ਨਾਲ ਲਾਓਗੇ ਤੁਹਾਨੂੰ ਲੱਭ ਜਾਣਗੇ, ਤੇ ਜੇ ਸੰਤ ਚੋਲੇ ਨਾ, ਕਦੇ ਘਰ ਚ ਦੋ ਨੰਬਰ ਦੀ ਕਮਾਈ ਨਾ ਆਉਣ ਦੇਈ। ਜਿਹੜੀ ਮਾਂ ਨੀ ਸੀ ਕਹਿੰਦੀ ਪੁੱਤ ਗਲਤ ਪੈਸਾ ਨਾ ਘਰ ਚ ਵਾੜੀ, ਪੁੱਤ ਉਹ ਹੱਕ ਸੱਚ ਦੀ ਕਮਾਈ ਚਾਹੀਦੀ ਹੈ। ਉਹ ਤੇਰੀ ਮਾਂ ਸੰਤ ਸੀ, ਜਿਹੜਾ ਪਿਓ ਕਹਿੰਦਾ ਸੀ ਕਿਸੇ ਦਾ ਹੱਕ ਨਾ ਮਾਰੀ ਚੜ੍ਹਦੀ ਕਲਾ ਚ ਰਹੀ, ਪੁੱਤ ਉਹ ਧਿਆਨ ਰੱਖੀ, ਉਹ ਤੇਰਾ ਪਿਓ ਸੰਤ ਸੀ। ਸੰਤ ਬਿਰਤੀ ਦਾ, ਸੰਤ ਸੁਰਤੀ ਦਾ, ਸੰਤ ਅਵਸਥਾ ਦਾ ਨਾਂ ਹੈ, ਚੋਲੇ ਦਾ ਨਾਂ ਨਹੀਂ ਹੈ। ਇਹ ਧਿਆਨ ਰੱਖਣਾ। ਚੋਲੇ ਵਾਲਾ ਹੋ ਵੀ ਸਕਦਾ ਹੈ, ਚੋਲੇ ਵਾਲਾ ਨਹੀਂ ਵੀ ਹੋ ਸਕਦਾ, ਹੋ ਵੀ ਸਕਦਾ ਤੇ ਨਹੀਂ ਵੀ ਹੋ ਸਕਦਾ, ਇਹ ਖਿਆਲ ਰੱਖੋ। ਉਹ ਕਹਿੰਦੇ ਸੰਤ ਮਿਲ ਗਏ, ਉਹਨਾਂ ਤੋਂ ਧੀਰਜ ਮਿਲ ਗਈ, ਆਸ ਬੱਜ ਗਈ, ਜੇ ਇਹਨਾਂ ਤੇ ਕਿਰਪਾ ਹੋ ਸਕਦੀ ਹੈ ਮੇਰੇ ਤੇ ਵੀ ਹੋ ਸਕਦੀ, ਫਿਰ ਮੈਂ ਉਹਨਾਂ ਅੱਗੇ ਫਰਿਆਦੀ ਹੋਇਆ ਮੇਰੇ ਤੇ ਕਿਰਪਾ ਕਰੋ, ਦੱਸੋ ਖਾਂ ਭਲਾ ਕਿਵੇਂ, ਕਿਸ ਵਿਧ, ਕਿਸ ਢੰਗ ਨਾਲ, ਕਿਸ ਤਰੀਕੇ ਨਾਲ ਮਿਲੇ ਤੇ ਅਸੀਂ ਕਿਵੇਂ ਮਿਲੀਏ। ਆਪਾਂ ਕੱਲ ਵੀ ਪੜ੍ਹਦੇ ਸੀ ਨਾ ਗੁਰੂ ਨਾਨਕ ਸਾਹਿਬ ਦਾ ਸ਼ਬਦ, ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾ ਕਹਿ ਹਉ ਸਦ ਕੁਰਬਾਨ ਕਾਇਆ, ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰੱਦੜੇ ਪਿਆਰੇ ਕੰਤ ਤਿੰਨਾ ਕਹਿ ਪਾਸ ਧੂੜ ਤਿੰਨਾ ਕੀ, ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਉਹਨਾਂ ਨੂੰ ਬੇਨਤੀ ਵੀ ਕਰ, ਜੇ ਮਿਲ ਜਾਣ ਤੇ ਨਾਲ ਹੀ ਕਹਿੰਦੇ ਜੀ ਕਹੋ ਨਾਨਕ ਕੀ ਅਰਦ, ਉਹਨਾਂ ਨੂੰ ਕਹਿ ਮੈਨੂੰ ਜਾਚ ਸਿਖਾਓ, ਮੇਰੇ ਤੇ ਵੀ ਕਿਰਪਾ ਕਰੋ। ਕਹਿੰਦੇ ਇੱਕ ਬਾਤ ਸੁਣ ਤਾਂ ਕੀ ਓਟਾ ਸਾਧ ਸੰਗ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ। ਉਹਨਾਂ ਨੇ ਫਿਰ ਕੀ ਦਿੱਤਾ, ਅਕਲ ਦਿੱਤੀ, ਗਿਆਨ ਦਿੱਤਾ, ਕੀ ਸਮਝਾਇਆ, ਹਾਂਜੀ
ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ।
ਉਹਨਾਂ ਨੇ ਮੈਨੂੰ ਮੰਤਰ ਦਿੱਤਾ, ਮੰਤਰ ਮਤਲਬ ਗਿਆਨ ਦਿੱਤਾ, ਮਨ ਮੇਰਾ ਕੀਲਿਆ ਗਿਆ, ਮੰਤਰ ਦੇ ਨਾਲ ਕੀਲੇ ਜਾਂਦੇ ਨੇ ਸੱਪ, ਤੇ ਜ਼ਹਿਰੀ ਸੱਪ ਮਨ ਗੁਰ ਸ਼ਬਦ ਦੇ ਨਾਲ ਕੀਲਿਆ ਗਿਆ, ਗੱਲ ਬਣ ਗਈ, ਹਾਂਜੀ
ਜੀਤ ਲਏ ਓ ਮਹਾਬਖਾਦੀ, ਸਹਿਜ ਸੁਹੇਲੀ ਬਾਣੀ,
ਸਹਿਜ ਤੇ ਸੁਹੇਲੀ ਬਾਣੀ ਦਾ ਸਦਕਾ ਪੰਜੇ ਜਿੱਤ ਲਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਬਾਹਾਂ ਬਲੀ ਜਿੱਤ ਲਏ, ਜਿੱਤੇ ਨਹੀਂ ਜਾਂਦੇ ਪਰ ਜਿੱਤ ਲਏ, ਪੰਜਾਂ ਨੂੰ ਵਸ ਵਿੱਚ ਕਰ ਲਿਆ। ਲਾਸਟ ਪੰਕਤੀ ਸੁਣੋ,
ਕਹੋ ਨਾਨਕ ਮਨ ਪਿਆ ਪਰਗਾਸਾ, ਪਾਇਆ ਪਦ ਨਿਰਬਾਣੀ,
ਜ਼ਿੰਦਗੀ ਵਿੱਚ ਚਾਨਣ ਹੋ ਗਿਆ ਤੇ ਨਿਰਵਾਣ ਪਦਵੀ ਪ੍ਰਾਪਤ ਕਰ ਲਈ, ਮੁਕਤ ਹੋ ਗਏ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਮੁਕਤ ਨਿਰਵਾਣ ਪਦਵੀ, ਅਬ ਤੋ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਕੋਈ ਨਾ ਸਕੈ ਇੱਕ। ਉਹਦੇ ਵਰਗੇ ਉਹ ਗੁਣ ਜ਼ਿੰਦਗੀ ਚ ਆ ਗਏ ਨਾ ਜੀ, ਰੱਬ ਵਾਲੀ ਕੁਆਲਿਟੀ ਸਾਡੇ ਚ ਪ੍ਰਗਟ ਹੋ ਗਈ, ਹੁਣ ਅਸੀਂ ਦਇਆ ਕਰਨ ਲੱਗ ਗਏ, ਮਿਹਰਬਾਨ ਹੋ ਗਏ, ਬਖਸ਼ਿੰਦ ਹੋ ਗਏ, ਦਿਆਲੂ ਕਿਰਪਾਲੂ ਬਣ ਗਏ, ਅਸੀਂ ਵੀ ਹੁਣ ਨਫ਼ਰਤ ਕੱਢਤੀ ਜ਼ਿੰਦਗੀ ਦੇ ਵਿੱਚੋਂ, ਤੇ ਪਰਮਾਤਮਾ ਦੇ ਗੁਣ ਸਾਡੀ ਜ਼ਿੰਦਗੀ 'ਚ ਪ੍ਰਗਟ ਹੋ ਗਏ। ਜਿਸ ਪਰਮਾਤਮਾ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਹੈ, ਉਸ ਸੰਕਲਪ ਦੀ ਜੋ ਵਿਚਾਰ ਹੈ ਉਹ ਸਾਡੇ ਜੀਵਨ 'ਚੋਂ ਜਦੋਂ ਪ੍ਰਗਟ ਹੋ ਗਏ ਤੇ ਨਿਹਾਲ ਹੋ ਗਿਆ ਜੀਵਨ, ਸਾਡੇ ਸਾਨੂੰ ਸਾਡੇ 'ਚੋਂ ਹੀ ਨਜ਼ਾਰਾ ਆਉਣ ਲੱਗ ਗਿਆ, ਹੁਣ ਸਾਨੂੰ ਸਾਡੇ 'ਚੋਂ ਹੀ ਘਿਰਨਾ ਆਉਂਦੀ ਹੈ, ਬੜੇ ਬੰਦੇ ਆਪਣੇ ਆਪ ਤੋਂ ਹੀ ਘਿਰਨਾ ਆਉਂਦੀ ਹੈ, ਕੀ ਕਰਨਾ ਗਲਤ ਆ ਮੈਂ ਠੀਕ ਨਹੀਂ ਹਾਂ, ਪਰ ਆਪਣੇ ਆਪ ਤੋਂ ਹੀ ਆਨੰਦ ਆਉਣ ਲੱਗ ਜਾਂਦਾ, ਫਿਰ ਬਸ ਗੱਲ ਬਣ ਜਾਂਦੀ, ਨਿਰਮਲਤਾ ਹੀ ਜੀਵਨ ਵਿੱਚ ਆ ਜਾਂਦੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਅੱਜ ਤੀਸਰਾ ਦੀਵਾਨ ਹੈ, ਕੱਲ ਐਤਵਾਰ ਦਾ ਲਾਸਟ ਦੀਵਾਨ ਹੋਏਗਾ। ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਗੁਰਮੁਖੋ, ਬੜੇ ਟਿਕਾ ਨਾਲ ਸੁਣਿਓ, ਅੰਮ੍ਰਿਤ ਸੰਚਾਰ ਸ੍ਰੀ ਗੁਰੂ ਸਿੰਘ ਸਭਾ ਗੁਰੂ ਹਰਕ੍ਰਿਸ਼ਨ ਨਗਰ ਪੱਛਮ ਵਿਹਾਰ ਚ ਹੋਏਗਾ, ਇੱਥੇ ਨਾਲ ਹੀ ਗੁਰਦੁਆਰਾ ਹੈ, ਤੁਰ ਕੇ ਹੀ ਇੱਧਰ ਨੂੰ ਹੈ, ਸੱਜੇ ਹੈ ਕਿ ਪਿੱਛੇ, ਅੱਛਾ ਇੱਧਰ ਹੈ, ਪਤਾ ਹੀ ਹੈ ਸਾਰਿਆਂ ਨੂੰ, ਦਿੱਲੀ ਵਾਲੇ ਹੋ ਤੁਹਾਨੂੰ ਸਾਰਾ ਪਤਾ ਹੈ ਕਿੱਥੇ ਗੁਰਦੁਆਰਾ ਸਾਹਿਬ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਬਣਿਆ ਹੈ। ਤੇ ਬੇਨਤੀ ਇਹ ਹੈ ਕਿ ਗਲਤੀਆਂ ਬੰਦਾ ਹੀ ਕਰਦਾ ਹੁੰਦਾ, ਡਿੱਗ ਜਾਂਦਾ, ਡਿੱਗ ਕੇ ਉੱਠੀਦਾ, ਕੱਪੜੇ ਝਾੜੀਦੇ ਨੇ, ਫਿਰ ਤੁਰ ਪਈਦਾ, ਫਿਰ ਉੱਠ ਪਈਦਾ, ਫਿਰ ਤੁਰ ਪਈਦਾ। ਆਪਾਂ ਡਿੱਗ ਡਿੱਗ ਕੇ ਸਵਾਰ ਹੋਣਾ, ਗਲਤੀਆਂ ਹੋ ਗਈਆਂ, ਦੁਬਾਰਾ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋ ਜਾਣਾ। ਸਾਡੇ ਬੜੇ ਸੱਜਣ ਪਿਆਰ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ, ਗੁਰਮੁਖੋ ਨੌਜਵਾਨੋ ਭਰਾਵੋ, ਕਿੰਨੀ ਦੂਰ ਤੁਸੀਂ ਸਾਡੇ ਤੱਕ ਜਾਂਦੇ ਹੈ, ਤੇ ਰਹਿਤ ਵੀ ਰੱਖੋ। ਗੁਰੂ ਸਾਹਿਬ ਜੀ ਨੇ ਜੋ ਕਿਹਾ ਮਰਿਆਦਾ ਚਾਹੀਏ, ਡਿਸਿਪਲਨ ਹੈ ਜਿਹੜਾ ਜ਼ਿੰਦਗੀ ਨੂੰ ਬਣਾ ਕੇ ਰੱਖਦਾ। ਉਹ ਗੱਲ ਕੀ ਹੈ, ਆਹ ਪਚਕਾਰੀਆਂ ਮਾਰ ਮਾਰ ਬੁਰਾ ਹਾਲ ਗਲੀਆਂ ਚ ਕੀਤਾ ਪਿਆ। ਪਾਤਸ਼ਾਹ ਨੇ ਕਿਹਾ ਸੀ ਤੰਬਾਕੂ ਨਾ ਖਾਇਓ, ਮੈਨੂੰ ਦੱਸਿਓ ਕਿੰਨੇ ਸਿੱਖ ਨੇ ਜਿਹੜੇ ਤੰਬਾਕੂ ਖਾਂਦੇ ਨੇ। ਬਚੇ ਹੀ ਤਾਂ ਬਚੇ ਹੀ, ਅੱਜ ਆ ਕਈ ਸਟੇਟਾਂ ਚ ਵੜ ਜਾਓ, ਇੰਨਾ ਤੰਬਾਕੂ, ਇੰਨਾ ਤੰਬਾਕੂ। ਤੇ ਸਾਡੇ ਚ ਤੇ ਸਰਦਾਰਾਂ ਦੇ ਵਿੱਚ ਤੇ ਮਹਾਰਾਜ ਦੀ ਐਸੀ ਕਿਰਪਾ, ਕੋਈ ਵੀ ਤੁਹਾਨੂੰ ਲੱਭੇਗਾ ਨਹੀਂ, ਤੇ ਕੋਈ ਤੰਬਾਕੂ ਖਾਂਦਾ ਬੰਦਾ ਨਹੀਂ ਲੱਭਦਾ, ਸਿਗਰਟ ਵਾਲੇ ਬੰਦੇ ਨਹੀਂ ਲੱਭਦੇ। ਇਹ ਸੱਚ, ਇਹ ਦੁਨੀਆਂ ਚ ਹੈ, ਕਮਾਲ ਹੈ ਇਹ, ਬੜਾ ਮੈਂ ਖੁਸ਼ ਹੋ ਜਾਂਦਾ ਸੁਣ ਕੇ ਵੀ ਵਾਹ, ਸਾਡੇ ਚ ਤੰਬਾਕੂ ਘੱਟ ਤੋਂ ਘੱਟ, ਸਿਗਰਟ ਨਹੀਂ, ਜਿਹੜੀਆਂ ਪਚਕਾਰੀਆਂ ਜੀਆਂ ਮਾਰਦੇ ਤੰਬਾਕੂ ਵਾਲੀਆਂ ਸਾਡੇ ਚ ਹੈ ਨਹੀਂ। ਤੇ ਜਿਹੜੇ ਥੋੜੇ ਬਹੁਤ ਮੁੰਡੇ ਆ ਹੁੱਕਿਆਂ ਹੱਕਿਆਂ ਦੇ ਚੱਕਰਾਂ ਹੈਗੇ, ਹੁੱਕੇ ਹੱਕੇ ਚੱਕਰਾਂ ਚ ਪੈ ਵਿੱਚ ਕਈ ਕਈ, ਤੇ ਨਿਕਲੋ ਇਹਦੇ ਚੋਂ, ਗੰਦ ਚੋਂ ਨਿਕਲੋ ਨੌਜਵਾਨੋ ਵੀਰੋ, ਨਿਕਲੋ। ਤੁਹਾਨੂੰ ਕੋਈ ਲੱਗਦਾ ਹੁੱਕੇ ਹੱਕੇ ਵਾਲਾ ਕੋਈ ਮੂਰਖ ਤੁਰ ਪਿਆ, ਤੁਹਾਨੂੰ ਉਹਨੂੰ ਕੱਢਣਾ ਚਾਹੀਦਾ, ਵੀਰ ਨੂੰ ਪਿਆਰ ਨਾਲ ਬੇਨਤੀ ਕਰਕੇ ਹੱਥ ਜੋੜ ਕੇ ਉਹਨੂੰ ਹੌਲੀ 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 ਮੋੜਾਂਗੇ, ਆਪਾਂ ਹੀ ਮੋੜਾਂਗੇ ਉਹਨੂੰ। ਉਹਨੂੰ ਭਰਾ ਜੇ ਕੋਈ ਪਤਾ ਲੱਗ ਜੇ, ਇਹ ਉਹਨੂੰ ਵੇਖ ਕੇ ਤਮਾਸ਼ਾ ਨਾ ਬਣਾਈਏ, ਉਹਦਾ ਉਹਦਾ ਮਜ਼ਾਕ ਨਾ ਉਡਾਈਏ, ਉਹਨੂੰ ਹੌਲੀ ਹੌਲੀ ਵਾਪਸ ਲੈ ਕੇ ਆਈਏ ਵੀ ਆ ਜਾ, ਇਹ ਗਲਤ ਪਾਸੇ ਨਹੀਂ ਆਪਾਂ ਜਾਣਾ। ਕੋਈ ਹੁੱਕੇ ਵਾਲੇ ਪਾਸੇ ਤੁਰ ਗਿਆ, ਕੋਈ ਪੱਬਾਂ ਵਾਲੇ ਪਾਸੇ ਨੂੰ ਜਾਣ ਲੱਗਿਆ, ਪਿਆਰ ਨਾਲ ਬੇਨਤੀ ਕਰਕੇ ਆਪਾਂ ਮੋੜ ਕੇ ਲੈ ਕੇ ਆਉਣਾ। ਤੇ ਇੱਕ ਗੱਲ, ਦਿੱਲੀ ਵਾਲੇ ਹੋ ਤੁਸੀਂ, ਕਰਮਾਂ ਵਾਲੇ ਹੋ, ਤੁਹਾਡੀ ਮੈਂ ਇਸ ਗੱਲ ਦੀ ਸਿਫਤ ਕਰਨਾ ਬੜੇ ਸੋਹਣੇ ਢੰਗ ਨਾਲ ਕਿ ਤੁਸੀਂ ਸਾਰੇ 99% ਕੇਸਾਧਾਰੀ ਹੋ, ਪੱਗਾਂ ਵਾਲੇ ਕੇਸਾਧਾਰੀ ਹੋ, ਦਿੱਲੀ ਵਾਲੇ, ਦਿੱਲੀ ਵਾਲੇ ਵੀ ਨਹੀਂ ਸਾਰੇ ਹੀ, ਜਿਹੜੇ ਪਾਸੇ ਵੀ ਸ਼ਹਿਰਾਂ ਚ ਗੁਰਸਿੱਖ ਬੈਠੇ ਹੈ, ਦਾੜੀਆਂ ਰੱਖਦੇ ਹੋ, ਪੱਗਾਂ ਰੱਖਦੇ ਹੋ, ਬੜੇ ਸੋਹਣੇ ਲੱਗਦੇ ਹੋ, ਫੱਬਦੇ ਹੋ, ਤੁਹਾਡੀ ਪਛਾਣ ਹੈ ਦਿੱਲੀ ਦੇ ਵਿੱਚ ਸਰਦਾਰਾਂ ਦੀ, ਤੁਸੀਂ ਦਸਤਾਰਾਂ ਨਾਲ ਫੱਬਦੇ ਹੋ। ਸਾਡੇ ਪੰਜਾਬ ਦੇ ਵਿੱਚ ਇੰਨੀਆਂ ਦਸਤਾਰਾਂ ਪੱਗਾਂ ਦਾੜੀਆਂ ਵਾਲੇ ਮੁੰਡੇ ਨੌਜਵਾਨ ਨਹੀਂ ਲੱਭਦੇ ਜਿੰਨੇ ਦਿੱਲੀ ਚ ਤੁਹਾਨੂੰ ਦਿਸ ਰਹੇ ਨੇ। ਮੈਂ ਇੱਥੋਂ ਸਟੇਜ ਤੇ ਬੈਠਾ, ਮੈਨੂੰ ਕੁਝ ਬੰਦੇ ਗਿਣਤੀ ਦੇ ਲੱਭਣਗੇ, ਜੇ ਮੈਂ ਗਿਣਾਂਗਾ ਨਾ ਤੇ ਮੈਂ ਗਿਣ ਸਕਦਾ ਵੀ ਆਹ 50 ਨੇ, ਆ 100 ਹੈ, ਨਹੀਂ ਤੇ ਬਾਕੀ ਸਾਰੇ ਦਾੜੀਆਂ ਕੇਸਾਂ ਵਾਲੇ ਹੈ। ਇਹ ਬੜੀ ਕਿਰਪਾ ਤੁਹਾਡੇ ਤੇ, ਤੇ ਮੇਰੀ ਇਹ ਬੇਨਤੀ ਆਪ ਜੀ ਨੂੰ ਸਾਰਿਆਂ ਨੂੰ ਵੀ ਜਿੱਥੇ ਦਾੜੀ ਕੇਸ ਰੱਖਣੇ ਨੇ, ਹੁਣ ਦਾੜੀ ਵੀ ਰੱਖ ਲਈ, ਕੇਸ ਵੀ ਰੱਖ ਲੈ, ਤੰਬਾਕੂ ਆਪਾਂ ਖਾਂਦੇ ਨਹੀਂ, ਤੇ ਮਗਰ ਬਚੀ ਸ਼ਰਾਬ ਬੱਜਰ ਕੁਰਹਿਤਾਂ ਚ ਆਉਂਦੀ ਹੈ, ਤੇ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ, ਦੋ ਚੀਜ਼ਾਂ ਰਹਿ ਗਈਆਂ, ਤੇ ਪਰ ਨਾਰੀ ਪਰ ਪੁਰਸ਼ ਸੰਗ ਵਾਲੇ ਵੀ ਇੱਥੇ ਹੁਣ ਕਿੰਨੇ ਕੁ ਹੋਣਗੇ, ਉਧਰੋਂ ਵੀ ਬਚੇ ਹੀ ਹੈ ਕਈ, ਬਚੇ ਹੀ ਹੈ, ਨਹੀਂ ਤੇ ਛਿੱਤਰ ਇਧਰੋਂ ਤੇ ਗੁਰੂ ਸਾਹਿਬ ਵਾਲਾ ਤੇ ਕੰਮ ਛੱਡੋ, ਉਧਰ ਵਾਲੀਆਂ ਨੇ ਨਹੀਂ ਛੱਡਣਾ, ਜੇ ਪੁੱਠੇ ਪਾਸੇ ਮੜ ਜਾ ਮੂੰਹ ਕਰਤੇ ਸਹੀ। ਉਹ ਅੱਜ ਕੱਲ ਦਾ ਜ਼ਮਾਨਾ ਨਹੀਂ ਹੈ ਵੀ ਤੂੰ ਲੁਕੋ ਲਏਗਾ, ਪੁਰਾਣਾ ਸਮਾਂ ਨਹੀਂ ਹੈ, ਤੇ ਡਰ ਤੇ ਇਧਰੋਂ ਵੀ ਜੂਤ ਤੇ ਇਧਰੋਂ ਖਾਨੇ ਹੀ, ਪਤਾ ਹੀ ਹੈ ਵੀ ਜੇ ਮਾੜਾ ਜਿਹਾ ਇੱਧਰ ਉੱਧਰ ਹਿੱਲਿਆ ਨਹੀਂ ਤੇ ਕੰਮ ਖਰਾਬ ਹੋ ਜਾਣਾ, ਤੇ ਇਸ ਕਰਕੇ ਇਧਰੋਂ ਵੀ ਬਚੇ ਹੀ ਹੈ, ਬਹੁਤ ਸਾਰੇ ਬੰਦੇ ਡਰ ਨਾਲ ਬਚੇ ਹੈ ਚਾਹੇ ਮਨ ਨਾਲ ਬਚੇ ਹੈ, ਪਰ ਬਚੇ ਹੈ, ਤੇ ਆ ਵੀ ਹੋ ਗਿਆ ਤੇ ਮਗਰ ਰਹਿ ਗਈ ਸ਼ਰਾਬ। ਤੇ ਇਹ ਮੇਰੀ ਬੇਨਤੀ ਹੈ ਵੀ ਸ਼ਰਾਬਾਂ ਸ਼ਰੂਬਾਂ ਚੋਂ ਕੀ ਕੱਢ ਲੈਣਾ ਅਸੀਂ, ਤੇ ਨਸ਼ਾ ਤੇ ਕਿਸੇ ਵੀ ਤਰ੍ਹਾਂ ਦਾ ਮਾੜਾ, ਤੁਹਾਡਾ ਜਿਹੜਾ ਦਿਮਾਗ ਹੈ ਇੰਟੈਲੀਜੈਂਟ ਦਿਮਾਗ ਹੈ ਜਿਹੜਾ ਡੈਡ ਜਿਹਾ ਹੋ ਜਾਂਦਾ ਜਦੋਂ ਕਮਲਾ ਜਿਹਾ ਹੋ ਜਾਂਦਾ ਬੰਦਾ, ਸ਼ਰਾਬ ਨਸ਼ਾ ਕੋਈ ਤਾਂ ਹੁੰਦਾ ਨਾ ਵੀ ਜਦੋਂ ਉਹ ਕੋਈ ਪੀਤਾ ਥੋੜਾ ਚਿਰ ਭੁੱਲ ਜਾਏ ਸਾਰਾ ਕੁਝ, ਪਰ ਜਦੋਂ ਅਸੀਂ ਜਿਹੜਾ ਆਪਾਂ ਕੱਲ ਬਚਨ ਕਰਦੇ ਸੀ ਵੀ ਗੁੜਕਰ ਗਿਆਨ ਧਿਆਨ ਕਰ ਧਾਵੈ, ਗੁਰੂ ਜੀ ਦਾ ਬਚਨ ਪੜ੍ਹਿਆ ਆਪਾਂ, ਗੁੜਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਏ ਪਾਠੀ ਭਵਨ ਪ੍ਰੇਮ ਕਾ ਪੋਚਾ, ਇਤਰਾ ਸਮੇਂ ਉਚਵਾਈਏ ਬਾਬਾ ਮਨ ਵਥਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਹੇ ਆ, ਅਹਿਨਸ ਬਣੀ ਪ੍ਰੇਮ ਲਿਵ ਲੱਗੀ ਸ਼ਬਦ ਅਨਾਹਤ ਗਏ ਆ, ਕਹਿੰਦੇ ਐਸਾ ਪ੍ਰੇਮ ਦੀ ਲਿਵ ਲੱਗਣੀ ਹੈ, ਇੱਕ ਇੱਕ ਬੂੰਦ ਜਿਵੇਂ ਸ਼ਰਾਬ ਕੱਢਣ ਵਾਲੇ ਕੱਢਦੇ ਨੇ, ਕਹਿੰਦੇ ਗੁਰਸਿੱਖ ਤੇ ਆਪਣੇ ਅੰਦਰ ਪੱਠੀ ਤਿਆਰ ਕਰਦੇ ਆ, ਪ੍ਰੇਮ ਦੇ ਪੋਚੇ ਫੇਰਦੇ ਆ, ਗਿਆਨ ਦਾ ਗੁੜ ਰੱਖਦੇ ਆ, ਪੱਠੀਆਂ ਤਿਆਰ ਕਰਕੇ ਨਜ਼ਾਰੇ ਲੈਂਦੇ ਆ ਪੂਰੇ, ਉਹ ਜਿਹੜਾ ਉਹਨਾਂ ਨੂੰ ਸਵਾਦ ਆਉਂਦਾ ਹੈ ਨਾਮ ਨਾਲ ਸੱਚ ਨਾਲ ਬਾਣੀ ਨਾਲ ਜੁੜਿਆ ਨੂੰ, ਉਹ ਸ਼ਰਾਬ ਚੋਂ ਕੀ ਨਿਕਲਣਾ ਹੈ, ਕਿੰਨਾ ਕਿੰਨਾ ਪੈਸਾ ਕਿੱਡੇ ਕਿੱਡੇ ਬ੍ਰਾਂਡ ਪੈਸਾ ਖਰਚ ਕੇ ਆਏਗਾ, ਇਹ ਐਸਾ ਹੈ ਅੱਖਾਂ ਬੰਦ ਕਰੀ ਆਨੰਦ ਆ ਜਾਣਾ, ਐਸਾ ਆਨੰਦ ਲਈ ਅੱਖਾਂ ਖੋਲ੍ਹ ਕੇ ਫਿਰਦਾ ਰਹੀ, ਸਾਰੇ ਪਾਸੇ ਚੰਗਾ ਹੀ ਚੰਗਾ ਲੱਗਣਾ ਫਿਰ। ਬਾਬੇ ਨੇ, ਗੁਰੂ ਜੀ ਨੇ ਇਹ ਨਸ਼ਾ ਸਾਨੂੰ ਦੱਸਿਆ। ਭਾਈ ਮੈਂ ਨਾ ਧਾਰਨਾ ਗਾਈ ਸੀ ਉੱਥੇ ਚੂਨੀ, ਗੁਰੂ ਤੇਗ ਬਹਾਦਰ ਸਾਹਿਬ ਦਾ ਸੁਣਾ ਰਿਹਾ ਸੀ, ਮੈਂ ਇੱਕੋ ਹੀ ਲਾਈਨ ਬੋਲਣ ਲੱਗੇ, ਇੱਕੋ ਹੀ ਲਾਈਨ।
ਧਰਮ ਦੀ ਚਾਦਰ ਨੂੰ ਚਾਦਰ ਵਿੱਚ ਲੈ ਕੇ ਤੁਰਿਆ
ਕੌਣ? ਬੋਲੋ ਭਾਈ ਜੈਤਾ ਜੀ। ਕੀ ਬਣੇ? ਬਾਬਾ ਜੀਵਨ ਸਿੰਘ ਨਗਰੇਟੇ, ਗੁਰੂ ਕੇ ਬੇਟੇ। ਇੱਥੋਂ ਹੀ ਲੈ ਕੇ ਗਿਆ ਸੀ, ਧਰਮ ਦੀ ਚਾਦਰ ਨੂੰ ਚਾਦਰ ਵਿੱਚ ਲੈ ਕੇ ਤੁਰ ਪਿਆ, ਇੱਥੋਂ ਲੈ ਗਿਆ ਸੀਸ ਗੁਰੂ ਤੇਗ ਬਹਾਦਰ ਸਾਹਿਬ ਦਾ। ਉਹ ਧਰਮ ਦੀ ਚਾਦਰ ਨੂੰ ਚਾਦਰ ਵਿੱਚ ਲੈ ਕੇ ਤੁਰਿਆ। ਅਸੀਂ ਸਤਿਗੁਰ ਦੀ ਸਿੱਖੀ ਨੂੰ ਹਿਰਦੇ ਵਿੱਚ ਲੈ ਕੇ ਤੁਰਨਾ, ਅਸੀਂ ਵੀ ਜੈਤੇ ਬਣਨਾ। ਸਤਿਗੁਰ ਦਾ ਪਿਆਰ ਆਪਣੇ ਹਿਰਦੇ ਚ ਲੈ ਕੇ ਤੁਰਿਆ ਕਰੋ। ਘਰ ਨੂੰ ਕੰਮ ਕਰਦੇ ਆ, ਜ਼ਿੰਮੇਵਾਰੀਆਂ ਨਿਭਾ ਰਹੇ ਆ, ਸਤਿਗੁਰ ਦਾ ਪਿਆਰ ਆਪਣੇ ਹਿਰਦੇ ਚ। ਉਹਨੇ ਨਾ ਐ ਸੰਭਾਲ ਲਿਆ ਸੀ ਸੀਸ, ਭਾਈ ਜੈਤਾ ਜੀ ਨੇ ਏਦਾਂ ਸੀਸ ਸੰਭਾਲ ਲਿਆ ਸੀ। ਇੱਥੋਂ ਲੈ ਕੇ ਪੰਜ ਰਾਤਾਂ ਰਾਹ ਦੇ ਵਿੱਚ ਕੱਟ ਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇ ਸੀ, ਤੇ ਮਾਤਾ ਗੁਜਰੀ ਜੀ ਨੇ ਕਿਹਾ ਸੀ, ਪਤੀ ਦੇਵ ਤੁਹਾਡੀ ਨਿਭ ਗਈ, ਸਾਡੀ ਨਿਭ ਜਾਏ। ਤੇ ਭਾਈ ਜੈਤਾ ਜੀ ਨੇ ਐ ਸਾਂਭ ਲਿਆ ਸੀ, ਮੇਰੇ ਗੁਰੂ ਤੇਗ ਬਹਾਦਰ। ਜਿਵੇਂ ਬੱਚਾ ਨੀ ਅਸੀਂ ਚੱਕ ਲੈਂਦੇ ਬੱਚੇ ਨੂੰ ਐ ਗੋਦੀ ਚ, ਏਦਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਐ ਮਹਾਰਾਜ ਦਾ ਸੀਸ ਮੇਰੇ ਸਤਿਗੁਰੂ, ਏਦਾਂ ਹੀ ਅਸੀਂ ਸਿੱਖੀ ਨੂੰ ਚੱਕ ਲਈਏ, ਜੱਫੀ ਪਾ ਲਈਏ, ਮੇਰੀ ਸਿੱਖੀ ਇਹ ਮੇਰੇ ਕਕਾਰ, ਇਹ ਮੇਰੇ ਗੁਰੂ ਸਾਹਿਬ ਦਾ ਪਿਆਰ, ਇਹ ਆਪਣੇ ਹਿਰਦੇ ਵਿੱਚ ਸੰਭਾਲੋ, ਆਪਣੇ ਮਨ ਚ ਸੰਭਾਲੋ। ਭਾਈ ਇਹ ਟਾਈਮ ਹੈ, ਇਹ ਸਮਾਂ ਹੈ, ਇਹਨੂੰ ਖੰਜਾਈਏ ਨਾ। ਪੁੱਠੇ ਪਾਸੇ ਪੈ ਗਏ, ਡਿਪਰੈਸ਼ਨ ਚ ਪਏ ਆ, ਬਿਮਾਰ ਪਏ ਆ, ਰੋਗੀ ਪਏ ਆ, ਬਾਣੀ ਪੜਨ ਵਾਲੇ ਜੁੜੇ ਹੋਏ ਬੰਦੇ ਛੇਤੀ ਛੇਤੀ ਡਿਪਰੈਸ਼ਨ ਚ ਨਹੀਂ ਜਾਂਦੇ, ਗਰੰਟੀ ਹੈ। ਰੋਜ਼ ਬੰਦਾ ਸਤਸੰਗੀ ਹੋਵੇ, ਵੱਡੀ ਤੋਂ ਵੱਡੀ ਪ੍ਰੋਬਲਮ ਵੀ ਆ ਜੇ ਚੱਲ ਜਾਂਦਾ, ਜੇ ਪੱਕਾ ਸਤਸੰਗੀ ਹੈ। ਮੈਂ ਨਕਲੀਆਂ ਦੀ ਗੱਲ ਨਹੀਂ ਕਰਦਾ, ਜਿਹੜੇ ਐਵੇਂ ਸਿਰ ਮਾਰੀ ਜਾਂਦੇ ਆ ਉਹਨਾਂ ਦੀ ਗੱਲ ਨਹੀਂ, ਜਿਹੜੇ ਸੱਚਮੁੱਚ ਬਾਣੀ ਨਾਲ ਜੁੜੇ ਹੈ, ਸੱਚਮੁੱਚ ਬਾਣੀ ਦੇ ਸਹਿਜ ਪਾਠ ਕਰਦੇ ਹੈ, ਕਦੇ ਡਿਪਰੈਸ਼ਨ ਨਹੀਂ ਉਹਨਾਂ ਦੀ ਜ਼ਿੰਦਗੀ ਚ ਆ ਸਕਦਾ, ਕਦੇ ਐਂਗਜ਼ਾਇਟੀ ਨਹੀਂ ਹੁੰਦੀ, ਕਦੇ ਹੋ ਗਈ ਆ, ਪ੍ਰੋਬਲਮਾਂ ਆਉਂਦੀਆਂ ਆਉਂਦੀਆਂ ਹੀ ਹੁੰਦੀਆਂ। ਮੇਰੇ ਗੁਰੂ ਤੇ ਥੋੜੀਆਂ ਆਈਆਂ, ਗੁਰੂ ਅਰਜਨ ਦੇਵ ਜੀ ਤੇ ਘੱਟ ਆਈਆਂ ਕਿ ਗੁਰੂ ਗੋਬਿੰਦ ਸਿੰਘ ਤੇ ਘੱਟ ਆਈਆਂ, ਮੁਸ਼ਕਲਾਂ ਆਉਂਦੀਆਂ ਹੀ ਹੁੰਦੀਆਂ। ਏਦਾਂ ਗੁਰੂ ਕੇ ਸਿੱਖ ਫੇਸ ਕਰ ਲੈਂਦੇ ਆ ਵੱਡੀਆਂ ਵੱਡੀਆਂ ਪ੍ਰੋਬਲਮਾਂ ਨੂੰ, ਝੱਲ ਜਾਂਦੇ ਆ, ਬਰਦਾਸ਼ਤ ਕਰ ਜਾਂਦੇ ਆ। ਇਸ ਕਰਕੇ ਗੁਰੂ ਨਾਲ ਜੁੜਿਆ ਬੰਦਾ ਛੇਤੀ ਛੇਤੀ ਡਿਪਰੈਸ਼ਨ ਚ ਨਹੀਂ ਜਾਂਦਾ। ਗੁਰਮੁਖੋ ਅਰਦਾਸ ਕਰੋ, ਹਰ ਘਰ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਹੋਵੇ, ਹਰੀ ਭਰੀ ਰਹੇ। ਕੀ ਕਹਿਣਾ? ਹਰ ਘਰ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰਵੇ। ਫਿਰ ਕਹੋ, ਹਰ ਘਰ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰਵੇ। ਇਹ ਤੁਸੀਂ ਕਰਨੀ ਹੈ, ਆਪਾਂ ਬੂਟਾ ਲਾਣਾ ਹੈ। ਇਸ ਕਰਕੇ ਟਲਣਾ ਨਹੀਂ, ਢਿੱਲ ਨਹੀਂ ਕਰਨੀ। ਅੰਮ੍ਰਿਤ ਸੰਚਾਰ ਹੋਏਗਾ ਪਰਸੋਂ, ਕੱਲ ਨੂੰ ਸ਼ਾਮ ਨੂੰ 6 ਵਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਥਾਨ ਤੇ ਆ ਜਾਓ, ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਵੱਧ ਤੋਂ ਵੱਧ ਸੰਗਤਾਂ ਨੇ ਅੰਮ੍ਰਿਤ ਛਕ ਲੈਣਾ। ਮੈਨੂੰ ਬਹੁਤ ਸਾਰੇ ਕਹਿੰਦੇ, ਸੱਜਣ ਦਿੱਲੀ ਆਇਆ ਕਰੋ ਜੀ, ਦਿੱਲੀ ਆਉਂਦੇ ਨੀ ਜੀ, ਦਿੱਲੀ ਦੀਵਾਨ ਦਿਓ, ਇੱਧਰ ਦੀਵਾਨ ਦਿਓ, ਇੱਧਰ ਕਿੰਨਿਆਂ ਨੇ ਮੰਗੇ ਡੇਟਾਂ ਮੇਰੇ ਤੋਂ। ਤੇ ਮੈਨੂੰ ਆਉਣ ਨੂੰ ਸਵਾਦ ਤੇ ਤਾਂ ਹੀ ਆਵੇ ਨਾ, ਜੇ ਤੁਸੀਂ ਸਿੰਘ ਸਜੋ, ਜੇ ਕਹੋ ਵੀ ਹਾਂ ਬੋਲੇ ਸੋ ਨਿਹਾਲ, ਅਸੀਂ ਏਦਾਂ ਗੂੰਜਾਂ ਪਾਈਏ, ਸਾਨੂੰ ਖੁਸ਼ੀ ਹੋਵੇ। ਤੇ ਮੈਂ ਅੰਮ੍ਰਿਤ ਸੰਚਾਰ ਜਦੋਂ ਹੁੰਦੇ ਰਹੇ ਹੈ, 20 ਸਾਲ ਪਹਿਲਾਂ, 22 ਸਾਲ ਪਹਿਲਾਂ, 24 ਸਾਲ ਪਹਿਲਾਂ, ਇੰਨੇ ਅੰਮ੍ਰਿਤ ਸੰਚਾਰ ਇੱਥੇ ਹੁੰਦੇ ਰਹੇ ਆ, ਤੇ ਆਉਂਦਾ ਵੀ ਰਿਹਾ। 3-3, 4-4 ਦਿਨ ਆਉਣਾ, 8-8 ਦੀਵਾਨ, 10-10 ਦੀਵਾਨ, ਦਿਨੇ ਕਿਤੇ ਰਾਤ ਕਿਤੇ, ਦਿਨੇ ਕਿਤੇ ਰਾਤ ਕਿਤੇ। ਉਦੋਂ ਤੁਸੀਂ ਅੰਮ੍ਰਿਤ ਛਕਦੇ ਸੀ ਤੇ ਭੱਜੇ ਆਈਦਾ ਸੀ, ਗਾਹਕ ਹੋਵੇ ਤੇ ਫਿਰ ਜਾਈਦਾ ਹੀ ਹੈ। ਰਾਮ ਪਦਾਰਥ ਪਾਏ ਕਿ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਅਸੀਂ ਤੇ ਬਾਟਾ ਲੈ ਕੇ ਆਇਆ, ਤੇ ਜੇ ਤੂੰ ਮੁੱਲ ਹੀ ਨਹੀਂ ਪਾਉਣਾ ਤੇ ਮੈਂ ਕਿਉਂ ਆਵਾਂ? ਜੇ 3 ਦੀਵਾਨ ਇੱਥੇ ਰੱਖੇ ਹੈ, ਇਹੀ 3 ਅਸੀਂ ਕਿਸੇ ਜਲਾਲਾਬਾਦ ਉਹ ਪਰੇ ਜਾ ਕੇ ਬਾਰਡਰ ਦੇ ਇਲਾਕੇ ਤੇ ਰੱਖਾਂਗੇ, ਉੱਥੇ 400 ਨੂੰ ਅੰਮ੍ਰਿਤ ਛਕਾਵਾਂਗੇ, ਉੱਥੇ 400 ਬੰਦਾ ਅੰਮ੍ਰਿਤ ਛਕ ਲੇਗਾ, ਉਹ ਜੁੜੇਗਾ, ਉਹਨਾਂ ਦੇ ਘਰਾਂ ਚ ਸਿੱਖੀ ਦੀ ਮਹਿਕ ਆਏਗੀ। ਤੇ ਇੱਥੇ ਤੇ ਤਾਂ ਹੀ ਆਉਣਾ ਨਾ, ਵੀ ਜੇ ਤੂੰ ਆਇਆ ਹੈ, ਅਸੀਂ ਆਏ ਆ, ਜਿਹੜਾ ਸੁਨੇਹਾ ਲੈ ਕੇ ਉਹ ਸੁਨੇਹ ਨੂੰ ਆਪਣੇ ਹਿਰਦੇ ਚ ਵਸਾਵੇ, ਸਿੱਖ ਬਣੇ। ਕਦੀ ਨਾ ਪਰਮੇਸ਼ਵਰ ਦੁਆਰਾ ਆਵੀ, ਮੈਂ ਤੈਨੂੰ ਕਦੇ ਨੀ ਕਹਿੰਦਾ ਮੇਰੇ ਕੋਲ ਆ, ਤੂੰ ਬਸ ਇੰਨੀ ਬੇਨਤੀ ਮੰਨ ਲੈ, ਬੰਗਲਾ ਸਾਹਿਬ ਜਾਣਾ ਸ਼ੁਰੂ ਕਰ ਦੇ। ਸੀਸਗੰਜ ਸਾਹਿਬ ਜਾਇਆ ਕਰ, ਨੇੜੇ ਗੁਰਦੁਆਰਾ ਸਾਹਿਬ ਉੱਥੇ ਜਾਇਆ ਕਰ, ਘਰ ਚ ਪੋਥੀਆਂ ਰੱਖ ਗੁਰਬਾਣੀ ਦੀਆਂ, ਸਹਿਜ ਪਾਠ ਕਰ, ਖੁਦ ਬਾਣੀ ਪੜ, ਬਾਣੀ ਨਾਲ ਜੁੜ ਕੇ ਆਪਣੇ ਪਰਿਵਾਰ ਦਾ ਆਪਣਾ ਭਲਾ ਕਰ ਪਾਏ। ਮਨ ਬਣਾਉਣਾ ਤੁਸੀਂ, ਕੱਲ ਅੰਮ੍ਰਿਤ ਸੰਚਾਰ ਹੋਣਾ, ਢਿੱਲ ਨਹੀਂ ਕਰਨੀ। ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਪ੍ਰਧਾਨ ਦਿੱਲੀ ਕਮੇਟੀ ਆਏ ਹਨ, ਪਹਿਲੀ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਹੈ ਜੀ ਆਇਆਂ ਨੂੰ, ਜਿਨ੍ਹਾਂ ਨੇ ਸੰਗਤ ਦੀ ਬੇਨਤੀ ਮੰਨ ਕੇ ਇੱਥੋਂ ਦੇ ਪ੍ਰਬੰਧਕਾਂ ਦੇ ਸੱਦੇ ਤੇ ਦਰਸ਼ਨ ਦੇਣ ਆਏ ਹੈ। ਬੜੀ ਵੱਡੀ ਸੇਵਾ ਤੁਸੀਂ ਉਹਨਾਂ ਨੂੰ ਲਾਈ ਹੈ ਤੇ ਸਤਿਕਾਰ, ਸੇਵਾ ਕਰਕੇ ਸਤਿਕਾਰ ਵੀ ਹੈ। ਜਿਹੜਾ ਚੁਣਿਆ ਹੋਇਆ ਸਤਿਕਾਰ ਹੁੰਦਾ ਨਾ ਜੀ, ਚੁਣੇ ਹੋਏ ਕਿਸੇ ਵੀ ਲੀਡਰ ਦਾ, ਪ੍ਰਧਾਨ ਸਾਹਿਬ ਦਾ, ਕਿਸੇ ਦਾ ਵੀ, ਉਹਨਾਂ ਨੂੰ ਤੁਸੀਂ ਚੁਣਿਆ ਹੁੰਦਾ ਹੈ। ਤੇ ਜੇ ਪ੍ਰਧਾਨ ਸਾਹਿਬ ਦਾ ਸਤਿਕਾਰ ਹੋਵੇ ਤੇ ਉਹ ਸਤਿਕਾਰ ਚੁਣਨ ਵਾਲਿਆਂ ਦਾ ਸਤਿਕਾਰ ਹੁੰਦਾ, ਜਿਨ੍ਹਾਂ ਨੇ ਚੁਣਿਆ ਹੁੰਦਾ ਉਹਨਾਂ ਸਾਰਿਆਂ ਦਾ ਸਤਿਕਾਰ ਹੁੰਦਾ, ਉਹਨਾਂ ਦੀ ਇੱਜ਼ਤ ਹੁੰਦੀ ਹੈ। ਇਸ ਕਰਕੇ ਧੰਨਵਾਦ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ, ਜਿਨ੍ਹਾਂ ਨੇ ਦਰਸ਼ਨ ਦਿੱਤੇ ਹਨ, ਸੰਗਤ ਵਿੱਚ ਸਭਾਏਮਾਨ ਹਨ, ਆਪ ਜੀ ਨੂੰ ਜੀ ਆਇਆਂ ਨੂੰ। ਸਰਦਾਰ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਹਨ ਦਿੱਲੀ ਕਮੇਟੀ ਦੇ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਨਾਲ ਮੈਂਬਰ ਸਹਿਬਾਨ ਹੋਰ ਵੀ ਆਏ ਹੈ, ਤੇ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ ਚੇਅਰਮੈਨ ਹਨ ਧਰਮ ਪ੍ਰਚਾਰ ਕਮੇਟੀ ਦੇ, ਇਹਨਾਂ ਨੂੰ ਮੈਂ ਪੁਰਾਣਾ ਜਾਣਦਾ, ਮੈਂ ਇਹਨਾਂ ਦੇ ਇੱਕ ਵਾਰੀ ਘਰ ਵੀ ਗਿਆ ਸੀ ਤੇ ਬਹੁਤ ਪਿਆਰ ਵਾਲੇ ਹੈ, ਰਾੜਾ ਸਾਹਿਬ ਦੇ ਸੰਗੀ ਰਹੇ ਹੈ, ਉਹਨਾਂ ਦੀ ਸੰਗਤ ਕੀਤੀ ਹੈ। ਬਾਬਾ ਬਲਜਿੰਦਰ ਸਿੰਘ ਜੀ ਪਿੱਛੇ ਜੇ ਚਲੇ ਗਏ, ਉਹਨਾਂ ਦੇ ਬੜੀ ਪਿਆਰੀ ਰੂਹ ਮਤਲਬ ਸਾਡੇ ਚੋਂ ਗਈ, ਬਹੁਤ ਗੁਰਮੁਖ ਸੀ, ਉਹਨਾਂ ਦੀ ਦੇਣ ਨਹੀਂ ਦੇ ਸਕਦੀ ਕੌਮ। ਉਹਨਾਂ ਨੇ ਆਈ ਗੁਰਬਾਣੀ ਕਰਕੇ ਐਪ ਬਣਾਈ, 18-20 ਸਾਲ ਲਾ ਤੇ ਇੱਕ ਐਪ ਬਣਾਉਣ ਦੇ ਉੱਤੇ, ਤੇ ਅੱਜ ਕੱਲ੍ਹ ਇੰਨੀ ਮੌਜ ਹੈ, ਐਪ ਤੁਸੀਂ ਡਾਊਨਲੋਡ ਕਰ ਲਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾਲ, ਤੇ ਨਾਲ ਤਿੰਨ ਤਿੰਨ ਅਰਥ ਅਲੱਗ ਅਲੱਗ ਟੀਕਾਕਾਰਾਂ ਦੇ, ਇੰਗਲਿਸ਼ ਚ ਪੜ੍ਹਨੇ ਨੇ ਇੰਗਲਿਸ਼ ਚ ਪੜ੍ਹ ਲਓ, ਪੰਜਾਬੀ ਚ ਪੜ੍ਹਨੇ ਨੇ, ਮੈਨੂੰ ਤਾਂ ਹਿੰਦੀ ਤੱਕ ਵੀ ਇੰਤਜ਼ਾਮ ਕੀਤਾ, ਤੇ ਮੌਜ ਲਾਤੀ ਨਾ ਕਿੱਡੀ ਵੱਡੀ। ਇਹੋ ਜਿਹਾ ਜਿਹੜੇ 20 ਸਾਲ ਲਾ ਕੇ ਇੱਕ ਐਪ, ਕਿੰਨੀ ਮੌਜ ਲਾਤੀ, ਕਿੰਨਾ ਸੌਖਾ ਕਰਤਾ ਸਾਰਿਆਂ ਵਾਸਤੇ, ਕਿੱਡੀ ਗੱਲ ਬਣ ਗਈ। ਵੇਖੋ ਇਹੋ ਜਿਹੇ ਵੀ ਹੁੰਦੇ ਹੈ, ਭੰਡਣ ਨੂੰ ਆਪਾਂ ਸਾਰਿਆਂ ਨੂੰ ਭੰਡ ਸਕਦੇ ਹਾਂ, ਪਰ ਇਹ ਮਿਹਨਤ ਹੈ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੀਤੀ, ਬਹੁਤ ਵੱਡੀ ਗੱਲ। ਸੋ ਇਸ ਕਰਕੇ ਧੰਨਵਾਦ ਸਾਰਿਆਂ ਦਾ, ਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਵੀ ਗੁਰੂ ਸਾਹਿਬ ਚੱਲਦੇ ਆ, ਆਪਾਂ ਮਗਰ ਮਗਰ ਚੱਲਾਂਗੇ। ਤੇ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ, ਉਹ ਵੀ ਸੰਗਤ ਵਿੱਚ ਬੈਠੇ ਹੈ, ਬਾਬਾ ਜੀ ਟਾਲੀ ਵਾਲੇ, ਬਾਬਾ ਜੀ ਬਾਬਾ ਸਤਵਿੰਦਰ ਸਿੰਘ ਜੀ ਟਾਲੀ ਵਾਲੇ, ਉਹ ਵੀ ਹਨ ਸੰਗਤ ਵਿੱਚ ਬਿਰਾਜਮਾਨ ਹਨ ਸਟੇਜ ਤੇ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਹੋਰ ਵੀ ਗੁਰਮੁਖ ਪਿਆਰੇ ਰਾਗੀ ਕੀਰਤਨੀਏ ਜੋ ਵੀ ਗੁਰੂ ਘਰ ਦੇ ਆਏ, ਸਭ ਦਾ ਧੰਨਵਾਦ ਕਰਦਾ ਹੋਇਆ, ਜੀ ਆਇਆ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ। ਗੁਰੂ ਜੀ ਨੂੰ ਅੱਗੇ ਅੱਗੇ ਜਾਣ ਦਈਏ, ਮਗਰ ਮਗਰ ਆਪਾਂ ਚੱਲਦੇ ਹਾਂ, ਸਾਰੇ ਹੀ ਪ੍ਰਕਾਸ਼ ਤੇ ਪਹੁੰਚਦੇ। ਮੈਂ ਬੰਗਲਾ ਸਾਹਿਬ ਪ੍ਰਕਾਸ਼ ਵੇਲੇ ਪਹੁੰਚਦਾ, ਮੈਂ ਸੀਸਗੰਜ ਸਾਹਿਬ ਪਹੁੰਚਦਾ, ਪ੍ਰਕਾਸ਼ ਵੀ ਤੇ ਸੁੱਖ ਆਸਨ ਵੀ ਉਹਦੀ ਕੋਈ ਸੇਵਾ ਹੁੰਦੀ ਹੈ। ਗੁਰੂ ਸਾਹਿਬ ਦਾ ਸੁੱਖ ਆਸਨ ਹੋ ਲਵੇ, ਨਾਲ ਹੀ ਅਰਦਾਸ, ਨਾਲ ਹੀ ਮਹਾਰਾਜ ਜਾਣਗੇ, ਮਗਰ ਹੀ ਫਿਰ ਆਪਾਂ ਚੱਲ ਪਾਵਾਂਗੇ। ਤੇ ਗੁਰੂ ਘਰ ਦਿਆਂ ਵੱਲੋਂ ਜਿਹੜੀ ਸਾਡੀ ਕਮੇਟੀ ਮੈਂਬਰ ਆਏ ਹਨ ਸਾਰਿਆਂ ਦਾ, ਜੀ ਆਇਆਂ ਨੂੰ ਮੈਂ ਆਪਣੇ ਵੱਲੋਂ ਵੀ ਕਹਿੰਦਾ, ਆਪਣੇ ਜਥੇ ਵੱਲੋਂ ਵੀ, ਤੇ ਇੱਥੋਂ ਦੀ ਜਿਹੜੀ ਸਾਡੀ ਮੈਨੇਜਮੈਂਟ ਹੈ, ਦੀਵਾਨ ਲਵਾਨ ਵਾਲੇ ਸੱਜਣ ਹਨ ਵੀਰ, ਉਹਨਾਂ ਸਾਰਿਆਂ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਨੂੰ, ਦਿੱਲੀ ਦੇ ਗੁਰਦੁਆਰੇ ਸਾਹਿਬਾਨਾਂ ਦੀ ਸੇਵਾਵਾਂ ਇਹਨਾਂ ਨੂੰ ਮਿਲੀਆਂ ਹੋਈਆਂ, ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ। ਗੁਰੂ ਸਤੋਤਰ ਚ ਬੋਲੋ ਫਿਰ ਅਰਦਾਸ, ਕੱਲ ਆਨੰਦ ਸਾਹਿਬ ਪੜਾਂਗੇ, ਲਾਸਟ ਦੀਵਾਨ ਹੈ, ਦੇਗਾਂ ਸਜਣਗੀਆਂ, ਤੇ ਅੱਜ ਦਸੇ ਪਾਤਸ਼ਾਹੀਆਂ ਦੇ ਨਾਮ ਤੁਹਾਡੀ ਰਸਨਾ ਤੇ ਆਉਣੇ ਚਾਹੀਦੇ ਹੈ, ਕੋਈ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ। ਗੱਜ ਕੇ ਜਿੰਨਾ ਮੱਥਾ ਨਹੀਂ ਟੇਕਿਆ, ਪਿੱਛੇ ਬਹਿ ਗਏ ਸੀ, ਆਪਣੀ ਭੇਟਾ ਰੱਖ ਲਓ, ਮੱਥਾ ਟੇਕ ਲਓ, ਪਿੱਛੇ ਬਹਿ ਗਏ ਆ ਕੇ ਜਿਹੜੇ ਅੱਗੇ ਆ ਕੇ ਨਮਸਕਾਰ ਕਰ ਲੈਣੀ ਹੈ, ਬਾਕੀਆਂ ਨੇ ਬੈਠੇ ਰਹਿਣਾ, ਹਿੱਲਣਾ ਨਹੀਂ, ਬਾਕੀ ਟੇਕ ਕੇ ਬੈਠੋ ਤੇ ਗੱਜ ਕੇ ਆਨੰਦ ਗੱਜ ਕੇ ਗੁਰੂ ਸਤੋਤਰ ਚ ਬੋਲੋ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਭੈਣਾਂ ਵੀ ਪੜੋ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਗੱਜ ਕੇ ਪੜਿਆ ਕਰੋ, ਧੰਨ ਹੈ,
ਹਾਂਜੀ ਥਨ ਹੈ ਤਨ ਹੈ ਥਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ ਤਨ ਹੈ ਸ੍ਰੀ ਹਰਗੋਬਿੰਦ ਸਾਹਿਬ ਤਨ ਹੈ ਗੱਜ ਕੇ ਤਨ ਹੈ ਤਨ ਹੈ ਤਨ ਹੈ ਸ੍ਰੀ ਹਰ ਰਾਇ ਸਾਹਿਬ ਤਨ ਹੈ ਗੁਰੂ ਸ੍ਰੀ ਹਰ ਗੁਰੂ ਸ੍ਰੀ ਹਰ ਮੇਰੇ ਬਾਲਾ ਪ੍ਰੀਤਮ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧਨ ਹੈ ਮੇਰੇ ਬਾਲਾ ਗੁਰੂ ਸ੍ਰੀ ਹਰ ਮੇਰੇ ਬਾਲਾ ਪ੍ਰੀਤਮ ਹਾਂਜੀ ਥਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਗੱਜ ਕੇ ਮੇਰੇ ਬਾਜਾਂ ਵਾਲੇ ਧਨ ਹੈ ਸੰਤ ਸਿਪਾਹੀ ਧਨ ਹੈ ਮੇਰੇ ਬਾਜਾਂ ਵਾਲੇ ਗੱਜ ਕੇ ਹਾਂਜੀ ਕਲਗੀਆਂ ਵਾਲੇ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਪੜ੍ਹਨਾ ਹੈ ਭਾਈ ਧਨ ਹੈ ਧਨ ਹੈ ਧਨ ਹੈ ਧਨ ਹੈ ਸਾਧੂ ਸੰਗਤ ਜੀ ਧਨ ਹੈ ਤੇਰੀ ਸਾਧ ਸੰਗਤ ਜੀ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਗੱਜ ਕੇ ਪਿਓ ਮਿਲ ਜੇ ਕਲਗੀ ਧਰ ਵਰਗਾ ਪਿਓ ਮਿਲ ਜੇ ਕਲਗੀ ਧਰ ਵਰਗਾ ਗੱਜ ਕੇ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜੇ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜੇ
ਸਾਹਿਬ ਕੌਰ ਜਹੀ
ਪੜਨਾ ਹੈ ਭਾਈ ਸਾਹਿਬ ਕੌਰ ਜਹੀ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਹੋਰ ਕੀ ਲੈਣਾ ਦੁਨੀਆ ਤੋਂ
ਉਹਨੇ ਹੋਰ ਕੀ ਲੈਣਾ ਦੁਨੀਆ
ਗੱਜ ਕੇ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ ਆਨੰਦਪੁਰ ਵਰਗੀ ਥਾਂ ਮਿਲ ਜਾਏ
ਆਨੰਦਪੁਰ ਵਰਗੀ ਥਾਂ ਮਿਲ ਜਾਏ
ਜਿਹਨੂੰ ਆਨੰਦਪੁਰ ਵਰਗੀ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਗੱਜ ਕੇ ਪਾਈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾਇਆ ਵਾਚੈ ਧਰਮ ਦੂਰ ਰੱਜ ਕੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਰੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਹੁਣ ਠਾਕੁਰ ਤੁਮ
ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੁਦ ਆਗੈ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਗ ਫਤਿਹ ਬ੍ਰਿਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਦਿੱਲੀ ਸ਼ਹਿਰ ਦੀਆਂ ਸੰਗਤਾਂ ਨੂੰ ਚਾਰ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਤਖਤਾਂ ਤੇ ਸਭਾਏਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਰਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਪਰਸੋਂ ਰੋਜ਼ ਤੋਂ ਲੈ ਕੇ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਪਾ ਕਰਦੀ ਸਤਿਗੁਰੂ ਜੀ ਸਾਨੂੰ ਟੁੱਟਿਆ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਤਿਗੁਰੂ ਜੀ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ ਕਿਰਪਾ ਕਰਨੀ ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾ ਬਖਸ਼ਣਾ ਮਨ ਦੀ ਸ਼ਾਂਤੀ ਬਖਸ਼ਣੀ ਜਥੇ ਦੇ ਸਿਰ ਤੇ ਮਿਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਪਰਸੋਂ ਰੋਜ਼ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਘਰ ਦੇ ਸੇਵਕ ਕਾਕਾ ਅਸੀਸ ਸਿੰਘ ਸਰਦਾਰ ਅਮਨਦੀਪ ਸਿੰਘ ਕਾਕਾ ਜੋਰਾਵਰ ਸਿੰਘ ਸਰਦਾਰ ਲਵਜੀਤ ਸਿੰਘ ਸਰਦਾਰ ਐਨਪੀ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸੇਵਕ ਪਰਿਵਾਰਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਧੰਨ ਵਾਹਿਗੁਰੂ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ
बचनी तोर मोर मन मन जन को पूरन दीजे हम सर दीन दयाल ना तुम सर अब पतियार क्या कीजे बचनी तोर मोर मन मन दीजे हो बल बल जाओ रमैया कारने कारण कवन अबोल रहाओ बहुत जन्म बिछड़े ते माधो एहो जन्म तुम्हारे लेके आस लग जीवो चिर पयो दर्शन देके बहुत जन्म बिछड़े ते माधो एहो जन्म तुम्हारे लेके कह रविदास आस लग जीवो चिर पयो दर्शन देखे वाहिगुरु जी का खालसा वाहिगुरु जी की फतेह।
संगत जी बेनती है बड़े लंबे समय तो आपने गुरु साहब की विचार सरवण की है बस एक दो मिनट होर लगने ने पहला गुरु साहब के वस्त्रां की सेवा होनी है गुरु साहब अपने ने जिस स्थान वाले चाले पाणगे फिर आप सारिया संगत ने आपो अपने घर चाले पाने ने उन्ने समय में कुछ महान शख्सियत जिहड़ियां संगत दरमियान पहुंचिया ने प्रबंधकों वालों उन्हों का सन्मान किया जाना है सो जिन्हां दे भी नाम लए जाणगे उन्हां नूं बेनती है कि स्टेज ते सन्मान प्राप्त करो जी सरदार हरमीत सिंह जी कालका प्रधान गुरद्वारा दिल्ली कमेटी दे उन्हां नूं भी बेनती है कि वह स्टेज ते पहुंच के भाई साहब जी तो अपना सन्मान प्राप्त करो सरदार जगदीप सिंह जी कालों जी जनरल सकत्तर दिल्ली कमेटी वह भी नाल आए ने सरदार जसप्रीत सिंह करमसार चेयरमैन धर्म प्रचार कमेटी तो भी नाल आए ने उन्हां नूं बेनती है कि अपना सन्मान स्टेज ते पहुंच के भाई साहब जी तो प्राप्त करो सरदार रमिंदर सिंह स्वीटा जी मैंबर दिल्ली कमेटी तो उन्हां नूं भी बेनती है कि सन्मान प्राप्त करो जी बोले सो नेहा सरदार सुखविंदर सिंह बब्बर मैंबर दिल्ली कमेटी वह भी अपना सन्मान प्राप्त करन जी सरदार हरिंदर सिंह संधु मैंबर दिल्ली कमेटी बीबी मनजीत कौर वाइस चेयरमैन बंगला साहब कमेटी उन्होंने भी बेनती है कि वह अपना सन्मान भाई साहब जी तो आके प्राप्त करो जी बोले सो निहा भाई हर्ष सिंह खालसा ते भाई गगनदीप सिंह जी इन्होंने टेंट की सेवा इन्होंने प्रोग्रामा दे विच कीती है उन्हों का भी सन्मान भाई साहब वालों किया जाना है बोले कमेटी के मैंबर हरजीत सिंह पप्पा जी वह भी सन्मान अपना भाई साहब जी तो प्राप्त करन जी सरदार रमनजोत सिंह मैंबर दिल्ली कमेटी वालों उन्होंने वालों भाई साहब जी का सन्मान किया जाना है उन्होंने भी बेनती है कि स्टेज पर पहुंच के बोले सो निहार सरदार संदीप सिंह मुजफ्फरनगर तो सरदार सतपाल सिंह जी मुजफ्फरनगर तो वह भी विशेष तौर पर पहुंचे ने भी अपना सन्मान भाई साहब जी तो प्राप्त करो जी रजौरी गार्डन तो मोंटी जी पहुंचे ने वह भी अपना ਸਨਮਾਨ ਪ੍ਰਾਪਤ ਕਰਨ ਜੀ ਭਾਈ ਸਾਹਿਬ ਜੀ ਤੋਂ, ਸਰਦਾਰ ਦਲਬੀਰ ਸਿੰਘ ਸੰਧੂ ਜੀ ਉਹ ਵੀ ਸਨਮਾਨ ਪ੍ਰਾਪਤ ਕਰਨ, ਸਰਦਾਰ ਪ੍ਰਤਪਾਲ ਸਿੰਘ ਪਾਣੀਪਤ ਤੋਂ, ਸਰਦਾਰ ਸਮੁੰਦਰ ਸਿੰਘ ਫਰੀਦਾਬਾਦ ਤੋਂ, ਸਰਦਾਰ ਰਜਿੰਦਰ ਸਿੰਘ ਫਰੀਦਾਬਾਦ ਤੋਂ ਵੀ ਆਪਣਾ ਸਨਮਾਨ ਭਾਈ ਸਾਹਿਬ ਜੀ ਤੋਂ ਪ੍ਰਾਪਤ ਕਰੋ ਜੀ। ਸਰਦਾਰ ਬਲਜਿੰਦਰ ਸਿੰਘ ਜੀ, ਮਾਤਾ ਗੁਜਰੀ ਜੀ ਗੁਰਦੁਆਰਾ ਸਾਹਿਬ ਦੇ ਚੇਅਰਮੈਨ, ਮਾਤਾ ਸੁੰਦਰੀ ਜੀ ਉਹ ਵੀ ਆਪਣਾ ਸਨਮਾਨ ਭਾਈ ਸਾਹਿਬ ਜੀ ਤੋਂ ਪ੍ਰਾਪਤ ਕਰੋ ਜੀ। ਸਰਦਾਰ ਜਗਪਾਲ ਸਿੰਘ ਜੀ ਉਹ ਵੀ ਸਟੇਜ ਤੇ ਪਹੁੰਚ ਕੇ ਭਾਈ ਸਾਹਿਬ ਜੀ ਤੋਂ ਆਪਣਾ ਸਨਮਾਨ ਪ੍ਰਾਪਤ ਕਰੋ। ਸਰਦਾਰ ਸੁਖਦੀਪ ਸਿੰਘ ਜੀ ਕੁਰਕਸ਼ੇਤਰ ਤੋਂ ਉਹ ਵੀ ਭਾਈ ਸਾਹਿਬ ਜੀ ਤੋਂ ਆਪਣਾ ਸਨਮਾਨ ਪ੍ਰਾਪਤ ਕਰੋ। ਜਿਹੜੇ ਵੀਰਾਂ ਦੇ ਨਾਮ ਲਏ ਗਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਆਪਣਾ ਸਨਮਾਨ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ, ਜਿਹੜੇ ਵੀਰਾਂ ਦੇ ਵੀ ਸਨਮਾਨ ਹੋ ਚੁੱਕੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਸਨਮਾਨ ਪ੍ਰਾਪਤ ਕਰਕੇ ਉਹ ਸਟੇਜ ਤੋਂ ਥੱਲੇ ਸੰਗਤ ਵਿੱਚ ਸਜੀ ਜਾਓ ਜੀ। ਸੋ ਸਰਬੱਤ ਸੰਗਤਾਂ ਨੂੰ ਨਾਲ ਹੀ ਬੇਨਤੀ ਹੈ, ਸਰਦਾਰ ਦਲਬੀਰ ਸਿੰਘ ਸੰਧੂ ਜੀ ਉਹ ਵੀ ਸਨਮਾਨ ਆਪਣਾ ਭਾਈ ਸਾਹਿਬ ਜੀ ਤੋਂ ਸਟੇਜ ਤੇ ਪਹੁੰਚ ਕੇ ਪ੍ਰਾਪਤ ਕਰਨ। ਸਰਬੱਤ ਸੰਗਤਾਂ ਨੂੰ ਨਾਲ ਹੀ ਬੇਨਤੀ ਹੈ ਕਿ ਕੱਲ ਨੂੰ ਇੱਕ ਦਿਨ ਦਾ ਸਮਾਗਮ ਜਿਹੜਾ ਹੋਰ ਰਹਿ ਚੁੱਕਾ ਹੈ, ਆਪਾਂ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਉਹ ਸਮਾਗਮ ਵਿੱਚ ਹਾਜ਼ਰੀ ਭਰਨੀ ਹੈ। ਬੋਲੇ ਸੋ ਨਿਹਾ, ਬਾਬਾ ਸਤਵਿੰਦਰ ਸਿੰਘ ਜੀ ਟਾਹਲੀ ਵਾਲੇ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਭਾਈ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰਨ ਜੀ। ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਪਿਛਲੇ 3-4 ਦਿਨਾਂ ਤੋਂ ਦਿੱਲੀ ਦੇ ਵਿੱਚ ਹੀ ਠਹਿਰੇ ਹੋਏ ਨੇ, ਹਰ ਰੋਜ਼ ਭਾਈ ਸਾਹਿਬ ਜੀ 4 ਤੋਂ ਲੈ ਕੇ 7 ਵਜੇ ਤੀਕਰ ਚਾਂਦ ਨਗਰ ਵਿੱਚ ਭਾਈ ਸਾਹਿਬ ਜੀ ਸੰਗਤ ਨੂੰ ਮਿਲਦੇ ਨੇ, ਪੁਰਾਣੀ ਕੋਠੀ ਕਰਕੇ ਸਾਰੀ ਸੰਗਤ ਜਾਣਦੀ ਹੈ। ਸੋ ਸੰਗਤ ਨੂੰ ਬੇਨਤੀ ਹੈ ਕੱਲ ਨੂੰ ਇੱਕ ਦਿਨ ਹੋਰ ਆਪਣੇ ਕੋਲ ਰਹਿ ਚੁੱਕਾ, ਕੱਲ ਨੂੰ ਠੀਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੀਕਰ ਭਾਈ ਸਾਹਿਬ ਜੀ ਚਾਂਦ ਨਗਰ ਵਿੱਚ ਹੋਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਵੀ ਭਾਈ ਸਾਹਿਬ ਜੀ ਨੂੰ ਮਿਲਣਾ ਉੱਥੇ ਪਹੁੰਚ ਕੇ ਭਾਈ ਸਾਹਿਬ ਜੀ ਨੂੰ ਮਿਲ ਸਕਦੇ ਨੇ। ਆਓ ਹੁਣ ਗੁਰੂ ਸਾਹਿਬ ਦੇ ਵਸਤਰਾਂ ਦੀ ਸੇਵਾ ਹੋ ਚੁੱਕੀ ਹੈ, ਆਪਾਂ ਸਾਰੀਆਂ ਸੰਗਤਾਂ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ।
ਸਾਹਿਬਾ ਵਾਹ ਮੇਰੇ ਸਾਹਿਬਾ ਵਾਹ।